ਰੂਪਰੇਖਾ ਕੋਈ ਹੋਰ ਹੋਣੀ ਸੀਗੀ, ਜੋ ਮਰਜ਼ੀ ਹੋਵੇ, ਪਰ 307 ਸਭ ਤੋਂ ਵੱਡੀ ਧਾਰਾ ਆ ਤੇ 307 ਦੇ ਵਿੱਚ ਸਬੂਤ ਹੈ ਨਹੀਂ ਦਿੱਲੀ ਪੁਲਿਸ ਦੇ ਕੋਲ ਕੋਈ, ਇਸ ਕਰਕੇ ਜ਼ਮਾਨਤ ਅੱਜ ਨਹੀਂ ਤਾਂ ਕੱਲ ਮਿਲ ਹੀ ਜਾਣੀ ਆ। ਪਰ ਆ ਜਿਹੜੇ ਰੇੜਕੇ ਪਾਏ ਜਾ ਰਹੇ ਆ ਇਹਦੇ ਨਾਲ ਸਿਸਟਮ ਦੇ ਉੱਤੇ ਲੋਕਾਂ ਦੇ ਜ਼ਰੂਰ ਜਿਹੜੇ ਆ ਉਹ ਸਵਾਲ ਉਠਾਏ ਜਾ ਰਹੇ ਲੋਕਾਂ ਵੱਲੋਂ ਕਿ ਕੀ ਇਹ ਸਿਸਟਮ ਆਮ ਲੋਕਾਂ ਲਈ ਹੈ, ਸਰਕਾਰਾਂ ਦੇ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਲਈ ਹੈ, ਜਾਂ ਫਿਰ ਜਦੋਂ ਇਹਨਾਂ ਦੇ ਆਪਣੇ ਸਕੇ ਸੋਦਰੇ ਇਸ ਤਰੀਕੇ ਦੇ ਕਿਸੇ ਕੇਸ 'ਚ ਫਸਦੇ ਆ ਤੇ ਫਿਰ ਉਹਨਾਂ ਦੀਆਂ ਗ੍ਰਿਫਤਾਰੀਆਂ ਵੀ ਨਹੀਂ ਹੁੰਦੀਆਂ। ਨਾਗਰਾ ਸਾਹਿਬ ਆ ਕਿੰਨੇ ਆ MLA MP ਜਿਹਨਾਂ ਦੇ ਉੱਤੇ ਪਰਚੇ ਦਰਜ ਹੋਏ ਆ, ਥਾਣਿਆਂ 'ਚ ਜਾ ਕੇ ਪੁੱਛ ਲਓ ਜੀ ਫਲਾਨੇ ਕੇਸ ਦੇ ਵਿੱਚ ਗ੍ਰਿਫਤਾਰੀ ਵਾਰੰਟ ਨਿਕਲਿਆ ਸੀਗਾ ਫਲਾਨੇ MLA ਤੇ ਫਲਾਨੇ ਲੀਡਰ ਦੇ ਖਿਲਾਫ। ਅਗਲੇ ਕਹਿਣਗੇ ਜੀ ਛਾਪੇਮਾਰੀਆਂ ਕਰਦੇ ਆ, ਲੱਭਦੇ ਪਏ ਆ, ਜਦਕਿ ਉਹਨਾਂ ਦੇ ਇਲਾਕੇ 'ਚ ਰੈਲੀਆਂ ਕਰਕੇ ਨਿਕਲ ਜਾਂਦੇ ਆ। ਸੋ ਇਦਾਂ ਦੇ ਹਾਲਾਤ ਆ, ਆਮ ਲੋਕਾਂ ਲਈ ਕੁਝ ਹੋਰ ਤੇ ਸਰਕਾਰੀ ਦਰਬਾਰੇ ਕੁਝ ਹੋਰ ਨਿਯਮ ਚੱਲਦੇ ਆ।
ਜੀ ਸਰ, ਤੋਂ ਸਾਡੀ ਜਸਵੀਰ ਹੁਸੈਨ ਹੁਣਾਂ ਨਾਲ ਪੰਜਾਬ ਤੋਂ ਗੱਲਬਾਤ ਜਿਹੜੀ ਚੱਲ ਰਹੀ ਹੈ ਤੇ ਅਗਲਾ ਇੱਕ ਮੈਂ ਤੁਹਾਡੇ ਨਾਲ ਲਿਸਟਿੰਗ ਦੀ ਜਿਹੜੀ ਸਾਂਝ ਪਾਉਣ ਜਾ ਰਿਹਾ, ਬ੍ਰੈਂਪਟਨ ਦੇ ਵਿੱਚ ਆ ਬਵੇਟ ਅਤੇ ਮੇਨ ਸਟਰੀਟ ਦਾ ਏਰੀਆ, 3 ਬੈਡਰੂਮ ਦਾ ਘਰ, ਡਿਟੈਚ ਹਾਊਸ ਤੁਸੀਂ ਲੈਣਾ ਚਾਹੁੰਦੇ ਹੋ ਤੇ ਜੱਸ ਹੁਣਾਂ ਦਾ ਨੰਬਰ ਹੈ 647 ਲਾ ਕੇ ਤੁਸੀਂ 267-5947 ਤੇ ਕਾਲ ਕਰ ਲੈਣੀ, 647-267-5947 ਨੰਬਰ ਹੈ, 6472675947 ਤੇ ਇਹ 3 ਬੈਡਰੂਮ ਦਾ ਡਿਟੈਚ ਘਰ ਆ ਬੇਸਮੈਂਟ ਦੇ ਨਾਲ, ਤੇ ਡਿਟੇਲ ਦੇ ਵਿੱਚ ਕੋਈ ਵੀ ਜਾਣਕਾਰੀ ਲੈਣੀ ਆ ਤੇ ਤੁਸੀਂ ਜੱਸ ਉਹਨਾਂ ਨਾਲ 647-267-5947 ਤੇ ਜਿਹੜਾ ਜੀ ਸੰਪਰਕ ਕਰ ਲੈਣਾ। ਮੌੜਗੇ ਦੀਆਂ ਕਿਸੇ ਵੀ ਤਰ੍ਹਾਂ ਦੀਆਂ ਕੋਈ ਸੇਵਾਵਾਂ ਲੈਣੀਆਂ ਜਾਂ ਟਰੱਕ ਟ੍ਰੇਲਰ ਵਾਸਤੇ ਕੋਈ ਲੋਨ ਲੈਣਾ ਤੇ ਜੱਸ ਭੁੱਲਰ ਤੇ ਉਹਨਾਂ ਦੀ ਟੀਮ ਦਾ ਨੰਬਰ ਤੁਹਾਨੂੰ ਆਪਾਂ ਦਿੰਦੇ ਹਾਂ, 416-732-2611 ਤੇ ਕਾਲ ਕਰ ਲਿਓ, 416-732-2611 ਤੇ ਤੁਸੀਂ ਜੇ ਆਪਣੀ ਗੱਡੀ ਦਾ ਕੋਈ ਪਿੱਕਅਪ ਵਗੈਰਾ ਤੁਹਾਡੇ ਤੋਂ ਰਿਪੇਅਰ ਦਾ ਕੰਮ ਵਧੀਆ ਕਰਵਾਉਣਾ ਚਾਹੁੰਦੇ ਹੋ, SS ਆਟੋ ਤੇ ਜਿਹੜਾ ਜੀ ਤੁਸੀਂ ਕੰਪਲੀਟ ਆਟੋ ਸਰਵਿਸ ਤੇ ਵਿਜ਼ਿਟ ਕਰਨਾ, 905-791-3047 ਨੰਬਰ ਆ, ਡੈਕਸੀ ਅਤੇ ਸਟੀਲ ਦਾ ਜਿਹੜਾ ਉਹ ਏਰੀਆ। ਅਗਲੀ ਖਬਰ ਤੇ ਜਿਹੜੀ ਉਹ ਝਾਤ ਪਾਉਂਦੇ ਆ, ਕਮਰ ਹੁਣਾਂ ਨੇ ਜਿਹੜਾ ਜੀ ਪਸਾਇਆ ਕੈਪਟਨ ਨੂੰ ਜੀ,
ਨਾਗਰਾ ਸਾਹਿਬ ਕੁਮਰ ਵਿਜੇ ਪ੍ਰਤਾਪ ਸਿੰਘ ਹੁਰੀ ਕੈਪਟਨ ਸਰਕਾਰ ਨਾਲ ਇਸ ਗੱਲੋਂ ਨਾਰਾਜ਼ ਕਹਿ ਲਓ, ਨਿਰਾਸ਼ ਕਹਿ ਲਓ, ਜਦੋਂ ਹਾਈਕੋਰਟ ਦੇ ਵਿੱਚ ਸਿੱਟ ਦੀ ਰਿਪੋਰਟ ਦਾ ਕੇਸ ਗਿਆ, ਚਲਾਨ 9 ਪੇਸ਼ ਹੋ ਗਿਆ ਸੀਗੇ ਤੇ ਸਰਕਾਰ ਸ਼ਾਇਦ ਉਹਨੇ ਪੱਕੇ ਪੀੜੇ ਤਰੀਕੇ ਨਾਲ ਅਦਾਲਤ ਦੇ ਵਿੱਚ ਇਸ ਕੇਸ ਨੂੰ ਨਹੀਂ ਰੱਖ ਸਕੀ, ਜਿਹਦੇ ਕਰਕੇ ਅਦਾਲਤ ਨੇ ਇਹ ਕਹਿਤਾ ਕਿ ਭਾਈ ਸਿੱਟ ਦੀ ਰਿਪੋਰਟ ਵੀ ਖਾਰਜ ਹੈ, ਸਿੱਟ ਵੀ ਖਾਰਜ ਹੈ ਤੇ ਹੁਣ ਕੁਮਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੂੰ ਬਾਹਰ ਕੱਢ ਕੇ ਇੱਕ ਨਵੀਂ ਸਿੱਟ ਬਣਾ ਦਿਓ। ਹੁਣ ਲੱਗਦਾ ਕਿ ਕੁਮਰ ਵਿਜੇ ਪ੍ਰਤਾਪ ਸਿੰਘ ਹੋਰੀ ਇਸ ਗੱਲ ਤੋਂ ਨਾਰਾਜ਼ ਨੇ ਜਾਂ ਉਹਨਾਂ ਦੇ ਇਰਾਦੇ ਪਹਿਲਾਂ ਤੋਂ ਹੀ ਇਹ ਸੀਗੇ ਕਿ ਆਪਾਂ ਛੇਤੀ ਪ੍ਰੀ ਮੈਚੋਰ ਰਿਟਾਇਰਮੈਂਟ ਲੈ ਲੈਣੀ ਆ ਤੇ ਉਦੋਂ ਬਾਅਦ 2022 ਦੀਆਂ ਚੋਣਾਂ ਦੇ ਵਿੱਚ ਕਿਸੇ ਨਾ ਕਿਸੇ ਸੂਟ ਕਰਦੀ ਪਾਰਟੀ ਦੇ ਵੱਲੋਂ ਚੋਣ ਮੈਦਾਨ 'ਚ ਉਤਰ ਆਉਣਾ ਆ। ਹੁਣ ਨਾਗਰਾ ਸਾਹਿਬ ਹੋਇਆ ਕੀ ਹੈ ਕਿ ਉਹ ਸਾਰਾ ਕੁਝ ਹੋਇਆ, ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੇ ਅਸਤੀਫਾ ਦਿੱਤਾ ਆਪਣਾ, ਅਸਤੀਫਾ ਕੈਪਟਨ ਸਾਹਿਬ ਨੇ ਵਾਪਸ ਲੈਣ ਦੀ ਅਪੀਲ ਕੀਤੀ, ਕਹਿੰਦੇ ਨਹੀਂ ਵਾਪਸ ਲੈਣਾ। ਬਾਹਰ ਆਣ ਕੇ ਪਤਾ ਲੱਗਾ ਕਿ ਰਾਜਪਾਲ ਨੂੰ ਮਿਲ ਕੇ ਜਦੋਂ ਬਾਹਰ ਆਉਂਦੇ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰੀ ਕਹਿੰਦੇ ਕਿ ਕੈਪਟਨ ਸਾਹਿਬ ਮੈਨੂੰ ਮਨਾਉਣਾ ਚਾਹੁੰਦੇ ਸੀਗੇ ਕਿ ਅਸਤੀਫਾ ਨਾ ਦਿੱਤਾ ਜਾਵੇ, ਉਲਟਾ ਮੈਂ ਉਹਨਾਂ ਨੂੰ ਮਨਾ ਲਿਆ ਕਿ ਮੈਂ ਅਸਤੀਫਾ ਦੇਣਾ ਹੀ ਦੇਣਾ ਆ। ਸੋ ਹੁਣ ਅਸਤੀਫਾ ਦੇਣ ਤੋਂ ਬਾਅਦ ਕਈ ਚੀਜ਼ਾਂ ਹੋ ਰਹੀਆਂ ਨੇ। ਇੱਕ ਤਾਂ ਇਹ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਉੱਤੇ ਪੰਜਾਬ ਦੇ ਉਹਨਾਂ ਲੋਕਾਂ ਨੂੰ ਬੜੀ ਉਮੀਦ ਸੀਗੀ ਜਿਹੜੇ ਮੰਨਦੇ ਸੀਗੇ ਕਿ ਕੁੰਵਰ ਵਿਜੇ ਪ੍ਰਤਾਪ ਇਹੋ ਜਿਹਾ ਅਫਸਰ ਹੈਗਾ ਆ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਬਹਿਬਲ ਕਲਾਂ, ਕੋਟਕਪੂਰਾ ਗੋਲੀਕਾਂਡ ਮਾਮਲੇ ਦੇ ਵਿੱਚ ਜਿਹੜਾ ਸਾਨੂੰ ਇਨਸਾਫ ਦਵਾ ਸਕਦਾ ਹੈ। ਹੁਣ ਜੇ ਉਹ ਸਿੱਟ ਤੋਂ ਪਰੇ ਹੋ ਜਾਂਦਾ, ਆਪਣੀ ਨੌਕਰੀ ਤੋਂ ਅਸਤੀਫਾ ਦੇ ਦਿੰਦਾ, ਤੇ ਸਵਾਲ ਕਿੱਥੇ ਉੱਠਣੇ ਆ ਕੈਪਟਨ ਅਮਰਿੰਦਰ ਸਿੰਘ ਤੇ, ਕਿਉਂਕਿ ਇਹ ਤਾਂ ਲੋਕਾਂ 'ਚ ਸੁਨੇਹਾ ਜਾ ਹੀ ਚੁੱਕਾ ਕਿ ਕੈਪਟਨ ਦੇ ਕੇਸ ਲੜਨ ਵਾਲੀ ਜਿਹੜੀ ਟੀਮ ਆ ਅਤੁਲ ਨੰਦਾ ਐਡਵੋਕੇਟ ਜਨਰਲ ਦੀ ਅਗਵਾਈ ਵਾਲੀ, ਉਹ ਨਿਕੰਮੀ ਹੈ। ਉਹ ਪਹਿਲਾਂ ਕੇਸ ਨਹੀਂ ਹਾਰੀ, ਇਹਦੇ ਤੋਂ ਪਹਿਲਾਂ ਕੋਲ ਜਿਹੜੀ ਵਾਸ਼ਿੰਗ ਦਾ ਕੇਸ ਸੀਗਾ, ਕੇਸ ਸੀਗਾ ਬਿਜਲੀ ਮਾਮਲੇ ਦੇ ਵਿੱਚ, ਉਹ ਕੇਸ ਹਾਰੀ ਆ ਜਿਹਦਾ ਬੋਝ ਪੰਜਾਬ ਦੇ ਲੋਕਾਂ ਤੇ ਪਿਆ, ਮਹਿੰਗੀ ਬਿਜਲੀ ਉਹਨਾਂ ਨੂੰ ਖਰੀਦਣੀ ਪਈ ਆ। ਇੱਦਾਂ ਦੇ ਕਈ ਕੇਸ ਹੈਗੇ ਜਿਹੜੇ ਉਹਨਾਂ ਨੇ ਹਾਰਿਆ। ਸੁਨੀਲ ਜਾਖੜ ਨੇ ਵੀ ਇੱਕ ਵਾਰੀ ਝਾੜ ਝੰਬ ਕਰ ਦਿੱਤੀ ਸੀ ਅਤੁਲ ਨੰਦਾ ਦੀ ਕੈਬਨਿਟ ਦੀ ਮੀਟਿੰਗ 'ਚ ਕਿ ਭਾਈ ਤੁਹਾਡੇ ਤੇ ਕਰੋੜਾਂ ਰੁਪਈਏ ਖਰਚ ਕਰ ਰਹੇ ਹਾਂ ਅਸੀਂ, ਨਫਾ ਨੁਫਾ ਸਾਨੂੰ ਕੋਈ ਨਹੀਂ ਹੁੰਦਾ, ਕੇਸ ਸਾਡੇ ਲਈ ਕੋਈ ਨਹੀਂ ਜਿੱਤਦੇ। ਸੋ ਉਹਦੇ ਤੋਂ ਬਾਅਦ ਹੁਣ ਲੋਕ ਸਵਾਲ ਉਠਾ ਰਹੇ ਆ, ਸਵਾਲ ਲੋਕ ਨਹੀਂ ਉਠਾ ਰਹੇ, ਇਕੱਲੇ ਰਵਨੀਤ ਬਿੱਟੂ ਨੇ ਕਹਿਤਾ ਕਿ ਕੈਪਟਨ ਸਾਹਿਬ ਜੇ ਕੁਝ ਨਾ ਕੀਤਾ ਲੋਕਾਂ ਨੇ ਸਾਨੂੰ ਪਿੰਡਾਂ 'ਚ ਨਹੀਂ ਵੜਨ ਦੇਣਾ, ਭਾਰਤੀ ਜਨਤਾ ਪਾਰਟੀ ਵਾਲਾ ਸਾਡਾ ਹਾਲ ਹੋ ਜਾਣਾ। ਰਾਜਕੁਮਾਰ ਵੇਰਕਾ ਕਹਿੰਦੇ ਆ ਕਿ ਸਿੱਟ ਦੀ ਰਿਪੋਰਟ ਜਨਤਕ ਕਰੋ, ਸੁਨੀਲ ਜਾਖੜ ਕਹਿੰਦੇ ਆ ਸਿੱਟ ਦੀ ਰਿਪੋਰਟ ਜਨਤਕ ਕਰੋ। ਇਹ ਸਭ ਦੇ ਦਰਮਿਆਨ ਕੱਲ ਇੱਕ ਮੀਟਿੰਗ ਕੀਤੀ ਕੈਪਟਨ ਅਮਰਿੰਦਰ ਸਿੰਘ ਨੇ, ਤ੍ਰਿਪਤ ਰਜਿੰਦਰ ਬਾਜਵਾ ਸੀ ਉਹਦੇ ਵਿੱਚ, ਸੁਨੀਲ ਜਾਖੜ ਸੀਗੀ ਉਹਦੇ ਵਿੱਚ, ਸੁਖਵਿੰਦਰ ਸੁੱਖ ਸਰਕਾਰੀਆ ਸੀਗੇ, ਇਹਦੇ ਤੋਂ ਇਲਾਵਾ ਜਿਹੜੇ ਸੁਖਜਿੰਦਰ ਸਿੰਘ ਰੰਧਾਵਾ ਸੀਗੇ, ਨਵਤੇਜ ਚੀਮਾ ਹੋਰੀ ਸੀਗੇ। ਉਸ ਮੀਟਿੰਗ ਦੇ ਵਿੱਚ ਇਹਨਾਂ ਮੰਤਰੀਆਂ ਵਿਧਾਇਕਾਂ ਨੇ ਸਿੱਧਾ ਹੀ ਕਹਿਤਾ ਕੈਪਟਨ ਸਾਹਿਬ ਨੂੰ ਕਿ ਕੈਪਟਨ ਸਾਹਿਬ ਇਹ ਤੁਹਾਨੂੰ ਨੁਕਸਾਨ ਪਹੁੰਚਾਏਗਾ ਜੇ ਤੁਸੀਂ ਛੇਤੀ ਬੇਅਦਬੀ ਮਾਮਲੇ ਚ ਕੁਝ ਨਾ ਕੀਤਾ। ਸੋ ਕੁੱਲ ਮਿਲਾ ਕੇ ਕਹਿ ਸਕਦੇ ਕਿ ਕੁੰਵਰ ਵਿਜੇ ਪ੍ਰਤਾਪ ਦਾ ਸਿੱਟ ਚੋਂ ਬਾਹਰ ਆਉਣਾ, ਨੌਕਰੀ ਤੋਂ ਅਸਤੀਫਾ ਦੇਣਾ ਕੈਪਟਨ ਸਾਹਿਬ ਨੂੰ ਫਸਾ ਗਿਆ। ਹੁਣ ਚੌਤਰਫਾ ਘੇਰਾ ਪਿਆ ਹੋਇਆ, ਸਿੱਧੂ ਆਪਣੇ ਤਰੀਕੇ ਨਾਲ ਪ੍ਰੈਸ ਕਾਨਫਰੰਸਾਂ ਕਰਕੇ ਘੇਰ ਰਿਹਾ ਆ, ਬਿੱਟੂ ਵੀ ਬਾਗੀ ਹੋਇਆ ਨਜ਼ਰ ਆ ਰਿਹਾ ਆ, ਸੁਨੀਲ ਜਾਖੜ, ਬਾਕੀ ਲੀਡਰ ਵੀ। ਹੁਣ ਕੈਪਟਨ ਸਾਹਿਬ ਲਈ ਮੁਸ਼ਕਲ ਬਣੀ ਆ ਕਿ ਇਸ ਮਸਲੇ ਤੋਂ ਪਾਰ ਕਿਵੇਂ ਪਾਇਆ ਜਾਵੇ, ਕਿਉਂਕਿ ਜੇ ਇਹਦਾ ਕੋਈ ਹੱਲ ਨਾ ਨਿਕਲਿਆ ਨਾਗਰਾ ਸਾਹਿਬ, ਹਾਲ ਉਹੀ ਹੋਣਾ ਆ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਵੀ 2022 ਦੇ ਵਿੱਚ, ਜਿਹੜਾ ਹਾਲ ਅਕਾਲੀ ਦਲ ਦਾ 2017 ਚ ਹੋਇਆ ਸੀ।
ਔਰ ਇਸੇ ਹੀ ਤਰ੍ਹਾਂ ਤੁਸੀਂ ਲਾਈਨ ਨੂੰ ਹੋਲਡ ਰੱਖਿਓ, ਇੱਕ ਆਪਾਂ ਰਿਕਾਰਡਡ ਕਮਰਸ਼ੀਅਲ ਬ੍ਰੇਕ ਲੈ ਲਈਏ, ਫਿਰ ਅਗਲੀ ਖਬਰ ਤੇ ਚੱਲਦੇ ਜੀ। ਔਰ ਨੰਬਰ ਆਪਣਾ 416-16-6-27-78 ਨੰਬਰ ਹੈ, ਤੇ ਇਸ ਵਕਤ ਤੁਸੀਂ WTOR 770 AM ਤੇ ਤੁਹਾਡਾ ਮਨਪਸੰਦੀਦਾ ਪ੍ਰੋਗਰਾਮ ਸ਼ੋਅ ਜਿਹੜਾ ਜੀ ਰੌਣਕ ਪੰਜਾਬ ਦੀ ਸੁਣ ਰਹੇ ਹੋ। ਮੈਂ ਹਾਂ ਤੁਹਾਡਾ ਹੋਸਟ, ਤੁਹਾਡਾ ਦੋਸਤ ਫਰੰਟ ਵੀਡੀਓ ਤੋਂ ਸੋਢੀ ਨਾਗਰਾ, ਤੇ ਸੈਂਚਰੀ 21 ਗ੍ਰੀਨ ਰਿਐਲਟੀ ਨਾਲ ਕੰਮ ਕਰਦੇ ਲਖਵੀਰ ਗਿੱਲ ਜਿਹੜਾ ਜੀ ਸਾਡਾ ਸਾਥ ਦੇ ਰਹੇ।
ਤੁਸੀਂ ਇੰਨਾ ਸਾਰਾ ਟੈਕਸ ਕਿਵੇਂ ਬਚਾਇਆ?
ਓਏ ਮੈਂ ਆਪਣਾ ਇਨਕਮ ਟੈਕਸ ਪੰਜਾਬ ਟੈਕਸ ਸੋਲੂਸ਼ਨ ਇੰਕ ਤੋਂ ਜੋ ਫਾਈਲ ਕਰਵਾਇਆ।
ਟੈਕਸ ਟੈਂਸ਼ਨ ਤੋਂ ਖੜਾ ਛੁਡਾਓ, ਪੰਜਾਬ ਟੈਕਸ ਸੋਲੂਸ਼ਨ ਇੰਕ ਦੇ ਜਗਜੀਤ ਸਾਚਾ ਨੂੰ ਫੋਨ ਮਿਲਾਓ 905-461-2320।
ਅਕਾਊਂਟਿੰਗ, ਬੁੱਕ ਕੀਪਿੰਗ, ਪਰਸਨਲ ਔਰ ਕਾਰਪੋਰੇਟ ਟੈਕਸ, CRA ਆਡਿਟ ਰਿਵਿਊ ਤੇ ਹਰ ਤਰ੍ਹਾਂ ਦੇ ਬਿਜ਼ਨਸ ਸੋਲੂਸ਼ਨ ਲਈ
ਪੰਜਾਬ ਟੈਕਸ ਸੋਲੂਸ਼ਨ ਇੰਕ 3 ਲੋਕੇਸ਼ਨਸ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਮਿਸੀਸਾਗਾ ਹੈਡ ਆਫਿਸ 905-461-2320, ਕੈਂਬ੍ਰਿਜ 5483332320, ਬ੍ਰੈਂਟਫੋਰਡ 226-998-2320।
ਹਾਏ, ਇਹ ਘਰ ਤਾਂ ਸਵਰਗ ਜਿਹਾ ਜਾਪਦਾ ਹੈ, ਕਿਹਦੇ ਘਰ ਲੈ ਆਏ ਹੋ ਮੈਨੂੰ?
ਨਹੀਂ ਭੁੱਲ ਸਕੀ ਨਾ।
ਕੀ ਮਤਲਬ?
ਇਹ ਆਪਣਾ ਹੀ ਘਰ ਹੈ, ਬਸ ਹਾਰਡਵੁੱਡ ਕਾਰਪੇਟ ਤੇ ਟਾਈਲ ਹੀ ਨਵੇਂ ਲਗਵਾਏ ਨੇ।
ਇਹ ਕਮਾਲ ਕਿਹਨੇ ਕੀਤਾ?
ਹੋਰ ਕਿਹਨੇ ਜੀ, ਬੈਸਟ ਬਾਰਗੇਨ ਕਾਰਪੇਟ ਐਂਡ ਫਲੋਰਿੰਗ ਵਾਲਿਆਂ ਨੇ, ਜਿਹੜੇ ਘਰ ਨੂੰ ਹੱਥ ਲਗਾਉਣ ਘਰ ਦੇ ਮਗਰੋਂ ਪਛਾਣ ਨਾ ਪਾਉਣ। ਆਪਣੇ ਘਰ ਨੂੰ ਨਿਊ ਲੁੱਕ ਦੇਣ ਲਈ ਯਾਦ ਕਰੋ, ਬੈਸਟ ਬਾਰਗੇਨ ਕਾਰਪੇਟ ਐਂਡ ਫਲੋਰਿੰਗ 1325 ਡੈਰੀ ਐਂਡ ਡਿਕਸੀ ਰੋਡ, ਮਿਸੀਸਾਗਾ। ਫੋਨ 416-937-2856।
ਮੈਂ ਕਿਹਾ ਜੀ, ਘਰ ਲੈਣ ਬਾਰੇ ਹੋਈ ਕਿਸੇ ਰੀਅਲ ਅਸਟੇਟ ਵਾਲੇ ਨਾਲ ਗੱਲ?
ਓ ਨਹੀਂ ਭਾਗਵਾਨੇ, ਕੋਈ ਚੰਗਾ ਰੀਅਲ ਅਸਟੇਟ ਏਜੰਟ ਨਹੀਂ ਮਿਲ ਰਿਹਾ
ਜਿਹਦੇ ਤੇ ਭਰੋਸਾ ਕੀਤਾ ਜਾ ਸਕੇ।
ਮੈਂ ਕਹਿੰਦੀ ਆ, ਤੁਸੀਂ ਛੱਡੋ ਸਾਰਿਆਂ ਨੂੰ, ਮੇਰੇ ਫਰੈਂਡ ਦੇ ਜੀਜੂ ਰੈਂਡੀ ਹੋਣੀ ਜਿਹੜੇ ਰੇਡੀਓ ਪ੍ਰੋਗਰਾਮ ਵੀ ਕਰਦੇ ਨੇ, ਉਹ ਰੀਅਲ ਅਸਟੇਟ ਦੀਆਂ ਸੇਵਾਵਾਂ ਵੀ ਦਿੰਦੇ ਨੇ, ਅਸੀਂ ਉਹਨਾਂ ਨਾਲ ਗੱਲ ਕਰਦੇ ਆ।
ਓ ਤੂੰ ਰਹਿਣ ਦੇ ਉਹਨਾਂ ਨੂੰ, ਮੈਂ ਅੱਜ ਚੱਲਾਂ ਲਵਦੀਪ ਗਰੇਵਾਲ ਹੋਣਾ ਕੋਲ, ਜਿਹੜੇ ਰੋਇਲ ਲੀਪੇਜ ਸਿਗਨੇਚਰ ਰਿਐਲਿਟੀ ਨਾਲ ਕੰਮ ਕਰਦੇ ਨੇ ਤੇ ਇੱਕ ਓਨੈਸਟ ਐਂਡ ਵੈਲ ਐਕਸਪੀਰੀਅੰਸਡ ਰੀਅਲ ਅਸਟੇਟ ਐਡਵਾਈਜ਼ਰ ਨੇ। ਜੇਕਰ ਤੁਸੀਂ ਵੀ ਚਾਹੁੰਦੇ ਹੋ ਰੀਅਲ ਅਸਟੇਟ ਦੀਆਂ ਕਿਸੇ ਵੀ ਤਰ੍ਹਾਂ ਦੀਆਂ ਸਰਵਿਸਿਜ਼ ਲੈਣਾ ਤਾਂ ਅੱਜ ਹੀ ਕਾਲ ਕਰੋ ਲਵਦੀਪ ਗਰੇਵਾਲ ਜੀ ਨੂੰ 416-720-4659 ਤੇ
416-720-4659।
ਜਦੋਂ HK ਟਾਇਰ ਤੋਂ ਟਾਇਰ ਪਵਾਓਗੇ, ਤਰੱਕੀ ਤੇ ਕਰਦੇ ਜਾਓਗੇ।
HK ਟਾਇਰ ਸੈਂਟਰ, ਕਾਰ ਅਤੇ ਟਰੱਕ ਦੇ ਨਵੇਂ ਅਤੇ ਪੁਰਾਣੇ ਟਾਇਰ ਵਾਜਿਬ ਕੀਮਤਾਂ ਤੇ ਲੈਣ ਲਈ ਅੱਜ ਹੀ ਸੰਪਰਕ ਕਰੋ।
HK ਟਾਇਰਸ 2 ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਮਿਸੀਸਾਗਾ ਲੋਕੇਸ਼ਨ ਲਈ ਕਾਲ ਕਰੋ ਬੂਟਾ ਚਾਲ ਨੂੰ 647-295-4400 ਤੇ ਲੰਡਨ ਲੋਕੇਸ਼ਨ ਲਈ ਕਾਲ ਕਰੋ ਡੇਲਾ ਤੂਰ ਨੂੰ 647-401-8230।
ਤੈਨੂੰ ਬੜਾ ਚਾਅ ਚੜਿਆ, ਕੋਈ ਖਾਸ ਮਹਿਮਾਨ ਆਉਣ ਵਾਲਾ ਪਾਰਟੀ?
ਓਏ, ਪਾਰਟੀ ਫ੍ਰੈਸ਼ ਤੰਦੂਰੀ ਚ ਹੋਣ ਜਾ ਰਹੀ ਹੈ। ਓਏ, ਇਸੇ ਲਈ ਤਾਂ ਮੇਰੀ ਐਕਸਾਈਟਮੈਂਟ ਵੱਧਦੀ ਜਾ ਰਹੀ ਹੈ।
ਖਾਣਾ ਲਜ਼ੀਜ਼, ਹਰ ਦਿਲ ਅਜ਼ੀਜ਼।
ਫ੍ਰੈਸ਼ ਤੰਦੂਰੀ, ਵੈਜ, ਨਾਨ ਵੈਜ, LLBO ਤੇ ਤਾਜ਼ਾ ਤੇ ਲਜ਼ੀਜ਼ ਖਾਣੇ ਦਾ ਲੁਤਫ ਉਠਾਓ।
ਹਫਤੇ ਦੇ 7 ਦਿਨ ਖੁੱਲਦਾ ਏ, ਸਵੇਰੇ 11 ਵਜੇ ਤੋਂ ਰਾਤ 2 ਵਜੇ ਤੱਕ। ਅੱਜ ਹੀ ਪਹੁੰਚੋ ਕੁਈਨ ਸਟਰੀਟ ਐਂਡ ਕੈਨੇਡੀ ਮੇਜਰ ਇੰਟਰਸੈਕਸ਼ਨ। ਕਾਲ 905-874-0111-905-874-0111। ਜ਼ਾਇਕੇਦਾਰ, ਲਜ਼ਤਦਾਰ ਖਾਓ, ਫ੍ਰੈਸ਼ ਤੰਦੂਰੀ ਆਓ।
ਜੀ ਸਰੁੱਤੂ, ਅਗਲਾ ਨੰਬਰ ਮੈਂ ਤੁਹਾਡੇ ਨਾਲ ਸਾਂਝ ਪਾਉਣੀ ਚਾਹੁੰਦਾ, ਸਟੀਫਨ ਫਰਨੀਚਰ ਤੋਂ ਜਸਵੀਰ ਸਿੰਘ ਹੋਣਾ ਦਾ ਨੰਬਰ ਨੋਟ ਕਰ ਲਓ। 2 ਲੋਕੇਸ਼ਨਾਂ ਤੋਂ ਤੁਹਾਨੂੰ ਸੇਵਾਵਾਂ ਦਿੰਦੇ ਆ, 905-790-0560 ਤੇ ਕਾਲ ਕਰ ਲੈਣੀ, 905-790-0560 ਜਿਹੜਾ ਜੀ ਇਹਨਾਂ ਦਾ ਨੰਬਰ ਆ, ਇਸ ਨੰਬਰ ਤੇ ਕਾਲ ਤੁਸੀਂ ਕਰ ਸਕਦੇ ਹੋ। ਮੈਥੀਸਨ ਕਲੀਜਨ ਤੋਂ ਬਾਈ ਸੁੱਖਾ ਢੇਸੀ ਤੇ ਉਹਨਾਂ ਦੀ ਟੀਮ, ਤੁਸੀਂ ਟਰੱਕ ਦਾ ਤੁਹਾਡਾ ਕਿਤੇ ਦੂਰ ਦੁਰਾਡੇ ਕਿਤੇ ਐਕਸੀਡੈਂਟ ਦੇ ਵਿੱਚ ਇਨਵੋਲਵ ਹੋ ਗਏ ਹੋ, ਜਾਂ ਵੈਸੇ ਵੀ ਟੋਇੰਗ ਦੀਆਂ ਕੋਈ ਸੇਵਾਵਾਂ ਲੈਣੀਆਂ, ਕਲੀਜਨ ਦਾ ਕੋਈ ਕੰਮ ਕਰਵਾਉਣਾ, ਤਾਂ ਨੰਬਰ ਆ 905-614-0000 ਤੇ ਜਿਹੜਾ ਜੀ ਤੁਸੀਂ ਕਾਲ ਕਰ ਸਕਦੇ ਹੋ। ਤੇ ਟੋਰਾਂਟੋ ਟੈਂਟ ਰੈਂਟਲ ਤੋਂ ਕੁਲਵੰਤ ਵੀਰ ਦਾ ਤੁਹਾਨੂੰ, ਕੁਲਵਿੰਦਰ ਦਾ ਸੋਰੀ, ਨੰਬਰ ਦਿੰਦਾ 416-838-5884 ਤੇ ਕਾਲ ਕਰ ਲੈਣੀ। ਤੇ ਅਗਲੀ ਖਬਰ ਤੇ ਜਸਵੀਰ ਹੋਣਾ ਦੇ ਜਿਹੜੇ ਜੀ ਆਪਾਂ ਵਿਚਾਰ ਉਹ ਲੈਂਦੇ ਹਾਂ। ਜਸਵੀਰ ਜੀ, ਅਗਲੀ ਗੱਲਬਾਤ ਕਰਾਂਗੇ, ਧਰਨਾ ਗੱਲਬਾਤ ਨਾਲ ਜਾਂ ਜਬਰੀ ਹੋਵੇਗਾ ਖਤਮ?
ਨਾਗਰਾ ਸਾਹਿਬ ਦੋ ਤਰ੍ਹਾਂ ਦੀਆਂ ਚਰਚਾਵਾਂ ਇਸ ਸਮੇਂ ਚੱਲਦੀਆਂ ਪਈਆਂ ਨੇ ਔਰ ਦੋਨੋਂ ਚਰਚਾਵਾਂ ਜਿਹੜੀਆਂ ਉਹ ਇਸ ਸਮੇਂ ਜਿਹੜਾ ਅੰਦੋਲਨ ਦਿੱਲੀ ਦੀ ਸਰਹੱਦ ਤੇ ਚੱਲਦਾ ਪਿਆ ਉਹਨੂੰ ਲੈ ਕੇ ਸਵਾਲ ਉਠਾ ਰਹੀਆਂ ਨੇ। ਇੱਕ ਚਰਚਾ ਸਿੱਧੇ ਤੌਰ ਤੇ ਚੱਲਦੀ ਹੈ ਕਿ ਦੁਸ਼ਯੰਤ ਚੌਟਾਲਾ ਨੇ ਜਿਹੜੇ ਉਪ ਮੁੱਖ ਮੰਤਰੀ ਹਰਿਆਣੇ ਦੇ ਨੇ ਉਹਨਾਂ ਨੇ ਚਿੱਠੀ ਲਿਖੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਿਤ ਸ਼ਾਹ ਹੋਰਾਂ ਨੂੰ ਔਰ ਇਹ ਕਹਿ ਕੇ ਤਿੰਨ ਚਾਰ ਮੰਤਰੀਆਂ ਦੀ ਇੱਕ ਕਮੇਟੀ ਬਣਾਓ ਵੱਖਰੇ ਤੌਰ ਤੇ, ਉਹ ਕਮੇਟੀ ਗੱਲਬਾਤ ਕਰੇ ਤੇ ਉਸ ਗੱਲਬਾਤ ਤੋਂ ਬਾਅਦ ਇਸ ਮਸਲੇ ਦਾ ਹੱਲ ਕਰਕੇ ਧਰਨੇ ਨੂੰ ਖਤਮ ਕਰਵਾਇਆ ਜਾਵੇ ਕਿਉਂਕਿ ਕੋਰੋਨਾ ਵੀ ਵੱਧ ਰਿਹਾ ਹੈ ਤੇ ਇਹ ਧਰਨਾ ਜੇ ਲੰਬਾ ਚੱਲਦਾ ਹੈ ਤੇ ਕੋਰੋਨਾ ਦੇ ਨਾਲ ਨਾਲ ਭਾਰਤੀ ਜਨਤਾ ਪਾਰਟੀ ਲਈ ਹੋਰ ਵੀ ਮੁਸ਼ਕਲਾਂ ਖੜੀਆਂ ਹੋ ਸਕਦੀਆਂ ਕਿਉਂਕਿ ਹਰਿਆਣੇ ਦੇ ਵਿੱਚ ਹਾਲ ਕੀ ਹੈ ਇਸ ਵੇਲੇ ਜੇਜੇਪੀ ਤੇ ਭਾਜਪਾ ਦਾ ਕਿ ਕੋਈ ਸਮਾਗਮ ਕਰਨ ਜਾਂਦੇ ਆ ਸਾਹਮਣੇ ਮੁਰਦਾਬਾਦ ਹੀ ਮੁਰਦਾਬਾਦ ਸੁਣਦੀ ਹੈ, ਕੋਈ ਪੱਖ ਦੀ ਗੱਲ ਤਾਂ ਉਹਨਾਂ ਦੀ ਕੀਤੀ ਨਹੀਂ ਜਾਂਦੀ, ਕਈਆਂ ਪਿੰਡਾਂ ਥਾਵਾਂ ਦੇ ਵਿੱਚ ਤਾਂ ਵੜਨਾ ਤੱਕ ਬੈਨ ਕੀਤਾ ਹੋਇਆ ਇਹਨਾਂ ਦੇ। ਸੋ ਇਸ ਕਰਕੇ ਉਹਨਾਂ ਨੇ ਕਿਹਾ ਕਿ ਹੱਲ ਛੇਤੀ ਨਿਕਲਣਾ ਚਾਹੀਦਾ। ਇੱਕ ਤਾਂ ਇਹ ਨੁਕਤਾ ਲੱਗਦਾ ਕਿ ਸ਼ਾਇਦ ਆਉਣ ਵਾਲੇ ਦਿਨਾਂ 'ਚ ਛੇਤੀ ਗੱਲਬਾਤ ਹੋਏਗੀ ਤੇ ਇਸ ਮਸਲੇ ਦਾ ਕੋਈ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾਏਗੀ ਕਿਉਂਕਿ ਇਕੱਲੇ ਦੁਸ਼ਯੰਤ ਚੌਟਾਲਾ ਨੇ, ਅਨਿਲ ਵਿਜ ਜਿਹੜੇ ਹਰਿਆਣਾ ਦੇ ਮੰਤਰੀ ਨੇ ਉਹਨਾਂ ਨੇ ਵੀ ਚਿੱਠੀ ਨਰਿੰਦਰ ਸਿੰਘ ਤੋਮਰ ਨੂੰ ਲਿਖੀ ਹੈ ਕਿ ਗੱਲਬਾਤ ਕੀਤੀ ਜਾਵੇ। ਮਨੋਹਰ ਲਾਲ ਖੱਟਰ ਕਹਿ ਰਹੇ ਆ ਕਿ ਗੱਲਬਾਤ ਕਰਨ ਲਈ ਤਿਆਰ ਆ, ਨਰਿੰਦਰ ਸਿੰਘ ਤੋਮਰ ਕਹਿ ਰਹੇ ਆ ਗੱਲਬਾਤ ਕਰਨ ਲਈ ਤਿਆਰ ਆ, ਪਰ ਮਸਲਾ ਇਹ ਹੈ ਕਿ ਬਿਆਨ ਹੀ ਦਿੱਤੇ ਜਾ ਰਹੇ ਆ, ਅਜੇ ਤੱਕ ਸਰਕਾਰ ਵੱਲੋਂ ਕੋਈ ਕੋਸ਼ਿਸ਼ ਨਹੀਂ ਕੀਤੀ ਗਈ। ਦੂਜੇ ਪਾਸੇ ਇੱਕ ਚਰਚਾ ਇਹ ਵੀ ਚੱਲਦੀ ਹੈ ਕਿ ਬੀਜੇਪੀ ਆਪਰੇਸ਼ਨ ਕਲੀਨ ਕਰ ਚਲਾ ਰਹੀ ਹੈ। ਆਪਰੇਸ਼ਨ ਕਲੀਨ ਦਾ ਮਤਲਬ ਕਿ ਜ਼ਬਰੀ ਜਿੰਨੇ ਸਿੰਘੂ ਟਿਕਰੀ ਤੇ ਗਾਜ਼ੀਪੁਰ ਬਾਰਡਰ ਤੇ ਬੈਠੇ ਪ੍ਰਦਰਸ਼ਨਕਾਰੀ ਨੇ ਉਹਨਾਂ ਨੂੰ ਧੱਕੇ ਨਾਲ ਫੌਜ ਦੀ ਮਦਦ ਨਾਲ, ਪੁਲਿਸ ਦੀ ਮਦਦ ਨਾਲ ਉਠਾਇਆ ਜਾਏਗਾ। ਇਹ ਕਿਹਾ ਤਾਂ ਇਹ ਵੀ ਜਾ ਰਿਹਾ ਕਿ ਡਰੋਨ ਦੀ ਸਹਾਇਤਾ ਦੇ ਨਾਲ ਦੇਖ ਵੀ ਲਿਆ ਗਿਆ ਕਿ ਕਿੱਥੇ ਕਿੰਨੇ ਲੋਕਾਂ ਦੀ ਗਿਣਤੀ ਹੈ ਤੇ ਫਿਰ ਉਸ ਹਿਸਾਬ ਨਾਲ ਬਲ ਦਾ ਇਸਤੇਮਾਲ ਕੀਤਾ ਜਾਏਗਾ। ਹੁਣ ਉਹ ਜੇ ਜ਼ਬਰਦਸਤੀ ਵਾਲਾ ਕੰਮ ਕੀਤਾ ਜਾਂਦਾ ਧੱਕੇ ਨਾਲ ਉਸ ਧਰਨੇ ਨੂੰ ਚੁਕਵਾਇਆ ਜਾਂਦਾ ਤੇ ਉਹ ਭਾਰਤੀ ਜਨਤਾ ਪਾਰਟੀ ਲਈ ਮਹਿੰਗਾ ਵੀ ਸਾਬਤ ਹੋ ਸਕਦਾ ਕਿਉਂਕਿ ਗੁਰਨਾਮ ਸਿੰਘ ਚੜੂਨੀ ਨੇ ਕਹਿਤਾ ਆ, ਕਹਿੰਦੇ ਜੇ ਜ਼ਬਰਦਸਤੀ ਸਾਨੂੰ ਚੁਕਾਉਣ ਲਈ ਆਏ ਤਾਂ ਕਿੰਨੇ ਬੰਦੇ ਮਾਰ ਲਓਗੇ, ਸਾਡੇ ਗੋਲੀਆਂ ਚਲਾ ਦੋਗੇ, ਸਾਡੇ ਤੇ 1000 ਮਾਰ ਦੋਗੇ, 2000 ਮਾਰ ਦੋਗੇ, ਪਰ ਵੜਨਾ ਤਾਂ ਤੁਸੀਂ ਸਾਡੇ ਪਿੰਡਾਂ 'ਚ ਹੀ ਆ ਮੁੜ ਕੇ ਵੋਟਾਂ ਲੈਣ ਲਈ ਤੇ ਫਿਰ ਤੁਹਾਡੇ ਲਈ ਔਖਾ ਹੋ ਜਾਏਗਾ ਪਿੰਡਾਂ 'ਚ ਵੜਨਾ। ਸੋ ਉਹਨਾਂ ਨੇ ਸਿੱਧੇ ਤੌਰ ਤੇ ਕਹਿਤਾ ਕਿ ਜਿੱਦਣ ਸਰਕਾਰ ਨੇ ਜ਼ਬਰਦਸਤੀ ਕੀਤੀ ਉਹਨੇ ਕਿਹਾ ਜਿੰਨੇ ਭਾਰਤ ਦੇ ਕਿਸਾਨ ਨੇ ਜਿੰਨੇ ਲੋਕ ਨੇ ਟਰੈਕਟਰ ਟਰਾਲੀਆਂ ਲੈ ਕੇ ਇੱਥੇ ਬਾਰਡਰ ਤੇ ਆ ਜਾਈਓ ਫਿਰ ਦੇਖਦੇ ਹਾਂ ਸਰਕਾਰ ਕੀ ਕਰਦੀ ਹੈ, ਜੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਸੋ ਕੁੱਲ ਮਿਲਾ ਕੇ ਦੋਨੋਂ ਚੀਜ਼ਾਂ ਇਸ ਸਮੇਂ ਚੱਲਦੀਆਂ ਪਈਆਂ ਨੇ ਅੰਦਰ ਖਾਤੇ ਔਰ ਉਸੇ ਦੀ ਇੱਕ ਕਹਿ ਸਕਦੇ ਕਿ ਉਦਾਹਰਣ ਆ ਜਿਹੜੇ ਪਿਛਲੇ ਦਿਨ ਸਿੰਘੂ ਬਾਰਡਰ ਦੇ ਉੱਤੇ ਅੱਗਜਨੀ ਹੋਈ ਹੈ, ਤਿੰਨ ਜਗ੍ਹਾ ਤੇ ਝੋਪੜੀਆਂ ਨੂੰ ਅੱਗ ਲਾਈ ਗਈ ਔਰ ਇਹ ਕਿਹਾ ਜਾ ਰਿਹਾ ਕਿ ਇੱਕ ਤਰੀਕੇ ਦਾ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਕੀਤੀ ਜਾ ਰਹੀ ਹੈ ਇਸ ਅੰਦੋਲਨ ਦੇ ਉੱਤੇ ਕਿ ਇਹ ਡਰ ਕੇ ਖੌਫ ਦੇ ਨਾਲ ਇੱਥੋਂ ਨਿਕਲ ਜਾਣ ਕਿ ਕਿਤੇ ਰਾਤ ਬਰਾਤੇ ਸਾਡੀਆਂ ਝੋਪੜੀਆਂ ਨੂੰ ਅੰਦਰ ਸੁੱਤਿਆਂ ਤੇ ਅੱਗ ਨਾ ਕੋਈ ਲਾ ਜਾਵੇ। ਸੋ ਉਹ ਵੀ ਦੇਖਿਆ ਜਾ ਰਿਹਾ, ਪਰ ਹੁਣ ਦੇਖਣਾ ਹੋਏਗਾ ਕਿ ਸਰਕਾਰ ਗੱਲਬਾਤ ਦੀ ਪਹਿਲ ਕਰਦੀ ਹੈ ਜਾਂ ਜ਼ਬਰਦਸਤੀ ਦੀ ਪਹਿਲ ਕਰਦੀ ਹੈ ਕਿਉਂਕਿ ਗੱਲ ਸਾਰੀ ਨਿਰਭਰ ਕਰਦੀ ਹੈ ਕੇਂਦਰ ਦੀ ਸਰਕਾਰ ਤੇ। ਨਾਗਰਾ ਸਾਹਿਬ
ਜੀ ਤੇ ਜਾਣ ਤੋਂ ਜਿਹੜਾ ਜੀ ਪਹਿਲਾਂ ਤੁਹਾਡੇ ਤੋਂ ਥੋੜਾ ਜਿਹਾ ਮੈਂ ਜਿਹੜਾ ਜੀ ਆਪਾਂ ਗੱਲ ਅਗਲੀ ਕਰਨੀ ਚਾਹੁੰਦੇ ਹਾਂ, ਜਿਹੜਾ ਕਿਸਾਨੀ ਨੂੰ ਲੈ ਕੇ ਤੇ ਦੂਸਰੇ ਪਾਸੇ ਆੜ੍ਹਤੀਆਂ ਨੂੰ ਲੈ ਕੇ ਗੱਲ ਕਰੀਏ। ਮੰਡੀਆਂ 'ਚ ਜਿਹੜਾ ਜੀ ਰੌਲਾ ਰਿਹਾ ਕਿਸਾਨ ਤੇ ਦੂਸਰੇ ਪਾਸੇ ਮੈਂ ਆੜ੍ਹਤੀਆਂ ਵੀ, ਕਿਉਂਕਿ ਫੈਮਿਲੀ 'ਚੋਂ ਚਾਚਾ ਜੀ ਦਾ ਲੜਕਾ ਵੀ ਆੜ੍ਹਤ ਕਰਦਾ ਤੇ ਉਹਨਾਂ ਨਾਲ ਵੀ ਕੱਲ੍ਹ ਮੇਰੀ ਇਸੇ ਤਰ੍ਹਾਂ ਗੱਲ ਹੋਈ, ਕਹਿੰਦਾ ਤੁਹਾਡੀ ਸਾਡੇ ਲਈ ਵੀ ਬਹੁਤ ਔਖਾ ਹੋ ਜਾਣਾ ਕਿਉਂਕਿ ਜਿਹੜੇ ਛੋਟਾ ਜ਼ਿਮੀਦਾਰ ਆ ਹਨਾ ਜਸਵੀਰ ਜੀ, ਤੁਸੀਂ ਵੀ ਪੰਜਾਬ ਦੇ ਵਿੱਚ ਰਹਿੰਦੇ ਹੋ, ਜਾਂਦੇ ਰਹਿੰਦੇ ਹੋ, ਮਿਲਦੇ ਗਿਲਦੇ ਰਹਿੰਦੇ ਪਿੰਡਾਂ 'ਚੋਂ, ਕਹਿੰਦਾ ਬਈ ਸਾਲ ਸਾਲ ਡੇਢ ਡੇਢ ਸਾਲ ਪਹਿਲਾਂ ਕਿਸੇ ਨਾ ਕਿਸੇ ਕੰਮ ਵਾਸਤੇ ਚਾਹੇ ਬੱਚਾ ਬੱਚੀ ਦਾ ਵਿਆਹ ਕਰਨਾ ਜਾਂ ਕੋਈ ਕਿਤੇ ਹੋਰ ਕੋਈ ਫੈਮਿਲੀ ਦੇ ਵਿੱਚ ਕੋਈ ਢਿੱਲਾ ਮੱਠਾ ਹੋ ਗਿਆ ਪਹਿਲਾਂ ਪੈਸੇ ਲੈ ਜਾਂਦੇ ਆ, ਜਿਹੜੇ ਸਾਡਾ ਪੇਪਰ ਵਰਕ ਜੇ ਉਹ ਬੁੱਕ 'ਤੇ ਹੀ ਲਿਖਿਆ ਹੁੰਦਾ ਜਾਂ ਕੰਪਿਊਟਰ ਦੇ ਵਿੱਚ ਕਿਤੇ ਐਡ ਕੀਤਾ ਹੋਊ, ਜੇ ਕੋਈ ਲੱਖ ਜਾਂ 2 ਲੱਖ ਦੀ ਜਣ ਸਿੱਟਦਾ ਤੇ ਕਈ ਵਾਰੀ ਉਹਨਾਂ ਨੇ 2-2 ਲੱਖ ਰੁਪਈਆ ਪਹਿਲਾਂ ਹੀ ਲਿਆ ਹੁੰਦਾ, ਕਹਿੰਦਾ ਸਾਡੇ ਵਾਸਤੇ ਇਹ ਜਿਹੜਾ ਜੀ ਬਹੁਤ ਹਾਰਡ ਜਿਹੜਾ ਉਹ ਕਰ ਰਹੀ ਆ ਇਹ ਮੋਦੀ ਸਰਕਾਰ, ਇਹ ਹੋਣਾ ਨਹੀਂ ਚਾਹੀਦਾ ਜੀ।
ਨਾਗਰਾ ਸਾਹਿਬ ਬਹੁਤ ਸਾਰੀਆਂ ਸਮੱਸਿਆਵਾਂ ਨੇ, ਆ ਜਿਹੜਾ ਸਿੱਧੀ ਅਦਾਇਗੀ ਵਾਲਾ ਮਸਲਾ ਪਾਇਆ, ਪੇਚੇ ਤਾਂ ਉਹਦੇ ਹੀ ਪੈ ਹੋਇਆ ਸਿੱਧੇ ਤੌਰ ਤੇ ਕਹਿ ਲਈਏ ਕਿ ਪੇਚੇ ਇਹ ਪੈ ਹੋਇਆ ਕਿ ਜਿਹੜੀ ਵੈਬਸਾਈਟ ਬਣਾਈ ਹੈ ਉਹਦੇ ਕਦੀ ਕੁਝ ਨਹੀਂ ਅਪਲੋਡ ਹੁੰਦਾ ਕਦੀ ਕੁਝ ਨਹੀਂ ਅਪਲੋਡ ਹੁੰਦਾ। ਹੁਣ ਉਹਦੀ ਸਮੱਸਿਆ ਇਹ ਹੈ ਕਿ ਉਸ ਵੈਬਸਾਈਟ ਦੇ ਉੱਤੇ ਤੁਹਾਨੂੰ ਆਪਣਾ ਆਧਾਰ ਕਾਰਡ ਵੀ ਫਿਲ ਕਰਨਾ ਪੈਣਾ, ਬੈਂਕ ਅਕਾਊਂਟ ਵੀ ਫਿਲ ਕਰਨਾ ਪੈਣਾ, ਮੋਬਾਈਲ ਨੰਬਰ ਵੀ ਫਿਲ ਕਰਨਾ ਪੈਣਾ। ਆ ਪਿਛਲੇ ਦਿਨੀ ਅੰਦੋਲਨ ਦੇ ਵਿੱਚ ਕਈ ਲੋਕਾਂ ਨੇ ਆਪਣੇ ਜੀਓ ਦੇ ਨੰਬਰ ਬੰਦ ਕਰਵਾਤੇ, ਸਿਮ ਤੋੜ ਦਿੱਤੇ, ਔਰ ਇਤਫਾਕਨ ਆਧਾਰ ਦੇ ਨਾਲ ਵੀ ਉਹਨਾਂ ਦਾ ਉਹੀ ਨੰਬਰ ਅਟੈਚ ਸੀਗਾ ਤੇ ਬੈਂਕ ਅਕਾਊਂਟ ਦੇ ਨਾਲ ਵੀ ਉਹੀ ਨੰਬਰ ਅਟੈਚ ਸੀ। ਹੁਣ ਜਦੋਂ ਸਿੱਧੀ ਅਦਾਇਗੀ ਦੇ ਵਿੱਚ ਉਹ ਵੈਬਸਾਈਟ ਤੇ ਭਰਦੇ ਆ ਤੇ ਉਹਨਾਂ ਦਾ ਨਵਾਂ ਨੰਬਰ ਉਹਦੇ ਨਾਲ ਮੈਚ ਨਹੀਂ ਕਰਦਾ, ਉਹਨਾਂ ਲਈ ਨਵੀਂ ਸਮੱਸਿਆ ਜਿਹੜੀ ਆ ਉਹ ਖੜੀ ਹੋ ਰਹੀ ਹੈ। ਕਈਆਂ ਦੇ ISC ਕੋਡ ਜਿਹੜੇ ਹੈਗੇ ਬੈਂਕਾਂ ਦੇ, ਵੈਬਸਾਈਟ ਕੋਈ ਹੋਰ ਦਿਖਾ ਰਹੀ ਹੈ, ਬੈਂਕ ਦਾ ISC ਕੋਡ ਜਿਹੜਾ ਕੋਈ ਹੋਰ ਹੈ, ਉੱਥੇ ਅੱਜ 17 ਤਰੀਕ ਨਿਕਲ ਚੱਲੀ ਹੈ ਔਰ 10 ਤਰੀਕ ਦੀ ਖਰੀਦ ਜਿਹੜੀ ਸ਼ੁਰੂ ਹੋਈ ਹੈ, ਇੱਕ ਹਫ਼ਤਾ ਹੋ ਗਿਆ। ਮੰਡੀਆਂ ਦੇ ਵਿੱਚ ਤਕਰੀਬਨ 30 ਲੱਖ ਮੀਟ੍ਰਿਕ ਟਨ ਕਣਕ ਜਿਹੜੀ ਆ ਗਈ ਹੈ, ਜਿਹਦੇ ਵਿੱਚੋਂ ਕੋਈ 23 ਕੁ ਲੱਖ ਮੀਟ੍ਰਿਕ ਟਨ ਦੀ ਖਰੀਦ ਤਾਂ ਹੋ ਗਈ ਹੈ ਤੇ ਕੋਈ ਕਹਿ ਸਕਦੇ ਕਿ 7 ਕੁ ਲੱਖ ਮੀਟ੍ਰਿਕ ਟਨ ਦੇ ਕਰੀਬ ਅਜੇ ਵੀ ਮੰਡੀਆਂ ਦੇ ਵਿੱਚ ਪਈ ਹੈ। ਪਰ ਜਿਹੜੀ ਖਰੀਦ ਜਿਹੜੀ ਫਸਲ ਦੀ ਹੋ ਗਈ ਹੈ ਉਹਦੀ ਵੀ ਅਦਾਇਗੀ ਨੂੰ ਲੈ ਕੇ ਅਜੇ ਰੇੜ ਕੇ ਉਸੇ ਤਰੀਕੇ ਨਾਲ ਆ। ਹੁਣ ਆੜਤੀਆਂ ਦੀ ਸਮੱਸਿਆ, ਤੁਸੀਂ ਇਹ ਕਹਿੰਦੇ ਕਿ ਛੋਟੇ ਜ਼ਿਮੀਦਾਰ ਦੀ, ਆੜਤੀਆਂ ਦੀ ਆਪਣੀ ਸਮੱਸਿਆ ਕਿੰਨੀ ਆ? ਆੜਤੀਆਂ ਦਾ ਪਿਛਲੇ ਸਾਲ ਦਾ, ਪਿਛਲੇ ਸੀਜ਼ਨ ਦਾ ਅਜੇ 131 ਕਰੋੜ ਰੁਪਈਆ ਜਿਹੜਾ ਉਹ ਬਕਾਇਆ ਪਿਆ ਆ ਐਫ ਸੀ ਆਈ ਵੱਲ। ਕੈਪਟਨ ਦੀ ਸਰਕਾਰ ਨੇ ਹੁਣ ਕੰਮ ਸਾਰਨ ਦੇ ਲਈ 151 ਕਰੋੜ ਰੁਪਈਆ ਆਪਣੇ ਖਜ਼ਾਨੇ ਦੇ ਵਿੱਚੋਂ ਕੱਢ ਕੇ ਦਿੱਤਾ ਆ ਕਿ ਭਾਈ ਆ ਹੁਣ ਕੰਮ ਚਲਾਉਣ ਲਈ ਸਾਡੇ ਕੋਲ ਲੈ ਲਓ ਤੇ ਜਦੋਂ ਐਫ ਸੀ ਆਈ ਤੁਹਾਨੂੰ ਦੇਗੀ ਤਾਂ ਫਿਰ ਸਾਨੂੰ ਵਾਪਸ ਕਰ ਦਿਓ। ਇਹ ਗੱਲ ਕਹਿ ਕੇ ਆੜਤੀਆਂ ਨੂੰ ਦਿੱਤੇ ਆ। ਸੋ ਸਮੱਸਿਆਵਾਂ ਤੇ ਸਮੱਸਿਆ ਤਾਂ ਹੈਗੀਆਂ ਹੀ ਆ। ਹੁਣ ਆੜਤੀਏ ਕੋਲ ਇਕੱਲਾ ਪੈਸਾ ਨਹੀਂ ਫੜਦਾ ਕਿਸਾਨ, ਕਿਸਾਨ ਨੇ ਤਾਂ ਇਹ ਵੀ ਰੱਖਿਆ ਹੋਇਆ ਆ ਕਿ ਸ਼ਹਿਰਾਂ ਥਾਵਾਂ ਦੇ ਵਿੱਚ ਜਾਂਦਾ ਆ, ਕੋਈ ਵਿਆਹ ਸ਼ਾਦੀ ਆਉਂਦਾ ਕੱਪੜੇ ਦੀ ਦੁਕਾਨ ਤੇ ਜਾਂਦੇ ਜੀ ਇੰਨਾ ਕੱਪੜਾ ਚਾਹੀਦਾ ਸਾਨੂੰ, ਦੁਕਾਨਦਾਰ ਨੂੰ ਕਹਿ ਦਿੱਤਾ ਜਾਂਦਾ ਖਾਤਾ ਲਿਖ ਲਈਓ ਜੀ ਆ ਜਦੋਂ ਹਾੜੀ ਸੋਣੀ ਆਊਗੀ ਤੁਹਾਡਾ ਖਾਤਾ ਕਲੀਅਰ ਕਰ ਜਾਂਗੇ। ਦੁਕਾਨਦਾਰਾਂ ਨੂੰ ਵੀ ਪਤਾ ਹੈ ਕਿ ਭਾਈ ਇਹ ਬੰਦੇ ਜ਼ਿਮੀਦਾਰ ਹੈਗੇ ਆ ਔਰ ਸਾਡੇ ਨਾਲ ਵਿਵਹਾਰ ਪੁਰਾਣਾ ਚੱਲਦਾ ਆ ਤੇ ਕੋਈ ਗੱਲ ਨੀ ਦੇ ਜਾਣਗੇ। ਜੇ ਗਹਿਣਿਆਂ ਦੀਆਂ ਦੁਕਾਨਾਂ ਦੇ ਉੱਤੇ ਇਸ ਤਰੀਕੇ ਨਾਲ ਉਧਾਰ ਚੱਲਦਾ, ਹੁਣ ਕਿਸਾਨ ਦਾ ਤਾਂ ਇੱਕੋ ਹੀ ਆਸਰਾ ਹੁੰਦਾ ਹਾੜੀ ਸੋਣੀ ਕਿ ਜਦੋਂ ਫਸਲ ਆਏਗੀ ਵਿਕੇਗੀ ਤੇ ਆਪਾਂ ਪੈਸੇ ਦੇ ਦੇਣੇ ਆ, ਤੇ ਦੁਕਾਨਦਾਰਾਂ ਦੇ ਵੀ ਇਸੇ ਤਰੀਕੇ ਨਾਲ ਚੱਲਦਾ। ਆੜਤੀਏ ਹੋ ਗਏ, ਦੁਕਾਨਦਾਰ ਹੋ ਗਏ, ਕਿਸਾਨ ਆਪ ਹੋ ਗਿਆ, ਮਜ਼ਦੂਰ ਹੋ ਗਿਆ, ਨਾਗਰਾ ਸਾਹਿਬ ਕੁੱਲ ਮਿਲਾ ਕੇ ਸਾਰੇ ਹੀ ਦੁਖੀ ਹੈ ਇਸ ਸਮੇਂ। ਹੁਣ ਕੀਤਾ ਤਾਂ ਇਹ ਜਾ ਰਿਹਾ ਕਿ ਜਾਣ ਬੁੱਝ ਕੇ ਕੇਂਦਰ ਦੀ ਸਰਕਾਰ ਇੱਕ ਤਾਂ ਸਬਕ ਸਿਖਾ ਰਹੀ ਹੈ ਇਹਦੇ ਨਾਲ ਪੰਜਾਬ ਨੂੰ, ਕਿਸਾਨਾਂ ਨੂੰ ਕਿ ਤੁਸੀਂ ਭਾਈ ਅੰਦੋਲਨ ਵਿੱਢਿਆ ਤੇ ਅਸੀਂ ਕੋਈ ਗੱਲ ਨੀ ਫਿਰ ਅਸੀਂ ਆਹ ਕੰਮ ਕਰ ਸਕਦੇ। ਦੂਜੀ ਗੱਲ, ਕੈਪਟਨ ਅਮਰਿੰਦਰ ਸਿੰਘ ਦੀ ਬਦਖੋਈ ਚਾਹੁੰਦੀ ਹੈ ਕੇਂਦਰ ਦੀ ਸਰਕਾਰ ਕਿ ਜੇ ਫਸਲ ਨਹੀਂ ਚੁੱਕਣਗੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ, ਲੋਕ ਜਿਹੜੇ ਆ ਉਹ ਨਾਰਾਜ਼ ਹੋਣਗੇ, ਕਿਸਾਨ ਨਾਰਾਜ਼ ਹੋਣਗੇ ਕੈਪਟਨ ਦੇ ਨਾਲ ਤੇ 2022 ਦੇ ਵਿੱਚ ਅਸੀਂ ਕੋਈ ਏਡਾ ਦਾ ਕੰਮ ਕਰਾਂਗੇ ਤੇ ਕਿਸਾਨਾਂ ਨੂੰ ਕਵਾਂਗੇ ਆਹ ਦੇਖੋ ਅਸੀਂ ਤੁਹਾਡੇ ਲਈ ਆਹ ਕੁਝ ਕੀਤਾ, ਕੈਪਟਨ ਨਹੀਂ ਕੁਝ ਕਰ ਸਕਿਆ, ਵੋਟ ਸਾਡੇ ਵੱਲ ਪਾ ਦਿਓ। ਸੋ ਇਹ ਸਿਆਸੀ ਲਾਹੇ ਲੈਣ ਦੇ ਲਈ, ਕਿਹੜ ਬਾਜ਼ੀਆਂ ਕੱਢਣ ਦੇ ਲਈ ਇਹ ਸਾਰਾ ਕੁਝ ਹੋ ਰਿਹਾ ਤੇ ਉਹ ਕਹਿੰਦੇ ਹੁੰਦੇ ਨੇ ਕਿਸਾਨਾਂ ਦੇ ਭੇੜ ਚ ਮੋਹਲਿਆਂ ਦਾ ਨਾਸ਼, ਉਹ ਕੁਝ ਹੋ ਰਿਹਾ। ਸਰਕਾਰਾਂ ਦੀ ਲੜਾਈ, ਸਿਆਸੀ ਪਾਰਟੀਆਂ ਦੀ ਲੜਾਈ ਦੇ ਵਿੱਚ ਆਮ ਕਿਸਾਨਾਂ ਦਾ ਇਸ ਸਮੇਂ ਨਾਗਰਾ ਸਾਹਿਬ ਨੁਕਸਾਨ ਹੋ ਰਿਹਾ, ਆੜਤੀਆਂ ਦਾ ਵੀ ਨੁਕਸਾਨ ਹੋ ਰਿਹਾ।
ਜਸਵੀਰ ਜੀ ਇੱਥੇ ਤੁਹਾਡੇ ਤੋਂ ਇਜਾਜ਼ਤ ਲੈਣੇ ਤੇ ਫਿਰ ਜਿਹੜਾ ਜੀ ਆਪਾਂ ਬੁੱਧਵਾਰ ਨੂੰ ਹੁੰਦੀ ਦੁਬਾਰਾ ਗੱਲਬਾਤ ਜੀ।
ਸ਼ੁਕਰੀਆ ਨਾਗਰਾ ਸਾਹਿਬ,
ਥੈਂਕ ਯੂ ਬ੍ਰਦਰ, ਥੈਂਕ ਯੂ ਜੀ। ਸਰੋਤੇ ਸੀ ਜਸਵੀਰ ਹਸੈਨ ਹੋਣੀ ਤੇ ਹੁਣ ਆਪਾਂ ਇੱਕ ਰਿਕਾਰਡਡ ਕਮਰਸ਼ੀਅਲ ਬ੍ਰੇਕ ਲੈ ਲਈਏ ਤੇ ਫਿਰ ਬਿੱਲ ਸਿੰਘ ਨਾਲ ਆਪਾਂ ਪੰਜਾਬ ਲੈਣ ਬਣਾਉਂਦੇ ਤੇ ਖੁੱਲੀਆਂ ਗੱਲਾਂ ਜਿੱਥੇ ਯਾਦਾਂ ਦੀ, ਉਹ ਕਹਿੰਦਾ ਵੈਸੇ ਯਾਦਾਂ ਤੇਰੀਆਂ ਉਹਦੇ ਵਿੱਚ ਦੇਖਦੇ ਵੀ ਯਾਦਾਂ ਉਹਨਾਂ ਦੀਆਂ ਕਿੱਦਾਂ ਕਦੀਆਂ ਜਾਂ ਫਿਰ ਉਹਨਾਂ ਦੇ ਐਕਸਪੀਰੀਅੰਸ ਗਾਇਕੀ ਨੂੰ ਲੈ ਕੇ ਮਿੱਠਾ ਕੌੜਾ ਫਿੱਕਾ ਕਿੱਦਾਂ ਦਾ ਐਕਸਪੀਰੀਅੰਸ ਆ ਜਾਂ ਫਿਰ ਕੀ ਕਾਰਨ ਆ ਜਿਹਦਾ ਕਰਕੇ ਬਿੱਲ ਸਿੰਘ ਇੰਨਾ ਵਧੀਆ ਕਲਾਕਾਰ ਹੋਣ ਦੇ ਬਾਵਜੂਦ ਵੀ ਐਡਾ ਵੱਡਾ ਨਾਮ ਨਹੀਂ ਬਣਾ ਸਕਿਆ। ਗਾਣਿਆਂ ਦੇ ਜ਼ਰੀਏ ਆਪਾਂ ਮਾਪਾਂ ਜਾਣਦੇ ਹਾਂ ਪਰ ਜਿੰਨਾ ਉਹਨਾਂ ਦੀ ਗਾਇਕੀ ਆ ਜਾਂ ਜਿੰਨੇ ਕਿ ਮੈਂ ਗਾਣੇ ਦੇਖੇ ਆ ਉਹਨਾਂ ਉਹ ਅੱਗੇ ਨਹੀਂ ਆਏ, ਕੀ ਇਹਦਾ ਕਾਰਨ ਆ? ਇੱਕ ਆਪਾਂ ਰਿਕਾਰਡਡ ਕਮਰਸ਼ੀਅਲ ਬ੍ਰੇਕ ਤੇ ਫਿਰ ਜਿਹੜਾ ਜੀ ਆਪਾਂ ਪੰਜਾਬ ਚੱਲਦੇ ਹਾਂ।
ਹੈਰੀ ਪਿੰਕੀ ਬੇਟਾ ਜਲਦੀ ਕਰੋ, ਲੇਟ ਹੋ ਰਿਹਾ ਫਿਲਮ ਲਈ। ਓਹੋ, ਇਹ ਕਾਰ ਨੇ ਵੀ ਹੁਣੇ ਖਰਾਬ ਹੋਣਾ ਸੀ।
SS ਆਟੋ ਰਿਪੇਅਰ ਐਂਡ ਮਫਲਰ ਤੋਂ ਟਾਈਮਲੀ ਸਰਵਿਸ ਕਰਵਾਓ ਤੇ ਇਨ੍ਹਾਂ ਮੁਸੀਬਤਾਂ ਤੋਂ ਖੜਾ ਛੁਡਾਓ।
ਕੰਪਲੀਟ ਆਟੋ ਸਰਵਿਸਿਜ਼ ਲਈ ਇੱਕ ਭਰੋਸੇਮੰਦ ਨਾਮ SS ਆਟੋ ਰਿਪੇਅਰ ਐਂਡ ਮਫਲਰ, ਤੁਸੀਂ ਇਹਨਾਂ ਤੋਂ ਕਰਵਾ ਸਕਦੇ ਹੋ ਹਰ ਤਰ੍ਹਾਂ ਦੀ ਕਾਰਾਂ ਦੀ ਤਸੱਲੀ ਬਖਸ਼ ਰਿਪੇਅਰ ਲਈ। ਸੇਫਟੀ, ਬ੍ਰੇਕਸ, ਰਸਟ ਪ੍ਰੂਫਿੰਗ, ਇਮਿਸ਼ਨ ਟੈਸਟ ਜਾਂ ਕੰਪਲੀਟ ਆਟੋ ਸਰਵਿਸ, ਅੱਜ ਹੀ ਕਾਲ ਕਰੋ SS ਆਟੋ ਰਿਪੇਅਰ ਐਂਡ ਮਫਲਰ ਦੇ ਅਮਨ ਔਰ ਕੁਲਵੰਤ ਨੂੰ 905-791-3047, 905-791-3047, 3 ਐਲਫਰੈਡ ਕੋਹਨ ਬੁਲੇਵਰਡ, ਬ੍ਰੈਂਟਨ, SS ਆਟੋ ਰਿਪੇਅਰ ਐਂਡ ਮਫਲਰ।
ਰੀਅਲ ਸਟੇਟ ਦਾ ਤੁਸੀਂ ਲਾਇਸੈਂਸ ਲੈ ਲਿਆ, ਬਹੁਤ ਬਹੁਤ ਤੁਹਾਨੂੰ ਮੁਬਾਰਕਾਂ, ਤੁਸੀਂ ਇੱਕ ਵਧੀਆ ਕੰਪਨੀ ਦੀ ਭਾਲ ਦੇ ਵਿੱਚੋਂ ਤਾਂ ਸਕੁਅਰ ਯਾਰਡ ਰੀਅਲ ਸਟੇਟ ਇੰਕ ਤੋਂ ਹਰਜਿੰਦਰ ਗਿੱਲ ਹੁਣਾਂ ਦਾ ਤੁਹਾਨੂੰ ਨੰਬਰ ਦਿੰਦੇ ਹਾਂ 905-783-8009-905-783-8009 ਜਾਂ ਫਿਰ ਤੁਸੀਂ ਰੀਅਲ ਸਟੇਟ ਦੇ ਵਿੱਚ ਕਿਤੇ ਮਨੀ ਇਨਵੈਸਟ ਕਰਨੀ ਆ, ਆਪਣੇ ਰਹਿਣ ਵਾਸਤੇ ਮਕਾਨ ਲੈਣਾ ਤੇ ਤਾਂ ਵੀ ਤੁਸੀਂ ਹਰਜਿੰਦਰ ਗਿੱਲ ਨਾਲ ਸੰਪਰਕ ਜਿਹੜਾ ਕਰ ਸਕਦੇ ਹੋ।
ਰਾਤ ਪਈ ਮੈਂ ਕਲਮ ਕੱਲੀ ਯਾ ਤੇਰੀ ਵਿੱਚ ਖੋਵਾਂ ਉੱਪਰੋਂ ਉੱਪਰੀ ਹੱਸਦੀ ਵੇ ਮੈਂ ਅੰਦਰੋਂ ਅੰਦਰੀ ਰੋਵਾਂ ਨੀਂਦ ਨਹੀਂ ਏ ਮੈਨੂੰ ਚੈਨ ਨਹੀਂ ਏ ਬਸ ਆਉਂਦੀ ਏ ਤੇਰੀ
ਤੇ ਹੁਣ ਜੀ ਅਸੀਂ ਪ੍ਰੋਗਰਾਮ ਦੇ ਵਿੱਚ ਆਪਣੇ ਰੌਣਕ ਪੰਜਾਬ ਦੀ ਪ੍ਰੋਗਰਾਮ ਦੇ ਵਿੱਚ ਰੌਣਕਾਂ ਲੈ ਕੇ ਆਏ ਹਾਂ ਬਿੱਲ ਸਿੰਘ ਹੁਣਾਂ ਨੂੰ ਮੈਂ ਲਖਵੀਰ ਗਿੱਲ ਤੇ ਸੋਢੀ ਨਾਗਰਾ ਜੀ ਅਸੀਂ ਸਵਾਗਤ ਕਰਦੇ ਹਾਂ ਤੁਹਾਡਾ ਜੀ ਬਹੁਤ ਬਹੁਤ
ਥੈਂਕ ਯੂ ਜੀ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਲਖਵੀਰ ਜੀ ਤੁਹਾਡਾ ਤੇ ਨਾਗਰਾ ਸਾਹਿਬ ਦਾ
ਆਪਣੇ ਟਾਈਮ ਦੇ ਵਿੱਚ ਥੋੜਾ ਜਿਹਾ ਟਾਈਮ ਸਾਡੇ ਲਈ ਕੱਢਿਆ
ਕਿਉਂਕਿ ਮੀਡੀਆ ਤੋਂ ਬਿਨਾਂ ਕਲਾਕਾਰ ਅੱਜ ਜ਼ੀਰੋ ਹੈ
ਬਿੱਲ ਬਾਈ ਤੁਹਾਡਾ ਵੈਲਕਮ ਟੋਰਾਂਟੋ ਦੇ ਵਿੱਚ ਇਸ ਵਕਤ ਜਿਹੜਾ WTR 770 ਤੇ ਆਪਣੀ ਜਿਹੜੀ ਗੱਲਬਾਤ ਹੋਣ ਜਾ ਰਹੀ ਆ ਲਾਈਵ ਔਰ ਜਿੰਨੇ ਵੀ ਸਾਡੇ ਸਰੋਤੇ ਆ ਉਹਨਾਂ ਨੂੰ ਵੀ ਪਤਾ ਵੈਸੇ ਕਿਉਂਕਿ ਬਹੁਤ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਮੀਡੀਆ ਨੂੰ ਲੈ ਕੇ ਪਰ ਅੱਜ ਕੱਲ੍ਹ ਦੀ ਜੇ ਮੈਂ ਗੱਲ ਕਰਾਂ ਆਪਾਂ ਸ਼ੁਰੂਆਤ ਹੀ ਉੱਥੋਂ ਕਰਦੇ ਹਾਂ ਅੱਗੇ ਹੁੰਦਾ ਸੀ ਜਿਵੇਂ ਤੁਹਾਡੇ ਵਰਗੇ ਸੁਰੀਲੇ ਕਲਾਕਾਰ ਜਾਂ ਹੋਰ ਵੀ ਜਿਹੜੇ ਸੱਜਣ ਮਿੱਤਰ ਦੀ ਮੈਂ 2000 ਤੋਂ ਪਹਿਲਾਂ ਦੀ ਅੱਜ ਤੋਂ 20-21 ਸਾਲ ਪਹਿਲਾਂ ਦੀ ਗੱਲ ਕਰਾਂ ਔਰ ਉਦੋਂ ਇਹ ਹੁੰਦਾ ਸੀ ਕਿਤੇ ਨਾ ਕਿਤੇ ਜਿਹੜੀ ਗਾਇਕੀ ਆ ਉਹਦਾ ਕੋਈ ਨਾ ਕੋਈ ਜਦੋਂ ਦੂਰਦਰਸ਼ਨ ਤੇ ਲਖਵੀਰ ਗਾਣਾ ਆ ਜਾਣਾ ਹਨਾ ਜੀ ਸਿੰਗਰ ਦਾ ਆਡੀਓ ਕੈਸਟਾਂ ਦਾ ਯੁੱਗ ਹੁੰਦਾ ਸੀ ਅਸੀਂ ਵੀ ਪੜ੍ਹਦੇ ਪੜ੍ਹਦੇ ਆਡੀਓ ਕੈਸਟਾਂ ਉਹ ਬੜੀਆਂ ਵਿਕਣੀਆਂ ਕਹਿਣਾ ਯਾਰ ਰਾਤੀ ਆਹ ਲਿਸ਼ਕਾਰਾਂ ਤੇ ਜਾਂ ਫਲਾਨੇ ਪ੍ਰੋਗਰਾਮ ਤੇ ਆਹ ਗੀਤ ਆ ਗਿਆ ਉਹ ਰਾਤੋ ਰਾਤ ਹੀ ਕਲਾਕਾਰ ਜੇ ਇੱਕ ਗੀਤ ਚੱਲ ਗਿਆ ਤੇ ਹਿੱਟ ਹੋ ਜਾਂਦਾ ਸੀ ਪਰ ਜੇ ਅੱਜ ਦੀ ਡੇਟ ਦੀ ਗੱਲ ਕਰੀਏ ਉਸ ਤੋਂ ਬਾਅਦ ਦੇ ਵਿੱਚ ਬਾਹਰੋਂ ਜਿਹੜੇ ਸਾਡੇ ਮੈਂ ਇਹ ਨਹੀਂ ਕਹਿੰਦਾ ਕੁਝ ਕੁ ਵਧੀਆ ਕਲਾਕਾਰ ਵੀ ਜਿਹੜੇ ਗਏ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਜਾ ਕੇ ਵਧੀਆ ਨਾਮ ਬਣਾਇਆ ਪਰ ਇਹਦੇ ਪਿੱਛੇ ਵੀ ਕੋਈ ਦੋ ਰਾਵਾਂ ਨਹੀਂ ਬਾਕੀ ਬਾਈ ਬਿੱਲ ਹੁਣੀ ਦੋਰ ਪਾਉਣਗੇ ਗਾਇਕੀ ਨੂੰ ਮਹਿੰਗੀ ਕਰਨ ਦੇ ਪਿੱਛੇ ਜਿਹੜਾ ਜੀ ਬੇਸੁਰੇ ਤੇ ਬਾਹਰੋਂ ਜਿਹੜੇ ਕੁਝ ਕੁ ਕਲਾਕਾਰਾਂ ਨੇ ਜਿਹੜਾ ਜੀ ਸੰਗੀਤ ਮੰਡੀ ਨੂੰ ਜਿਹੜਾ ਵਿਗਾੜ ਦਿੱਤਾ ਜੀ
ਹਾਂਜੀ ਬਾਜੀ ਜਦੋਂ ਲਸ਼ਕਾਰਾਂ ਦੀ ਗੱਲ ਕਰਦੇ ਤੁਸੀਂ ਲਸ਼ਕਾਰਾਂ ਦੇ ਉੱਤੇ ਤਾਂ ਜੀ ਐਡਾ ਕੁ ਕਰੇਜ਼ ਹੁੰਦਾ ਸੀ ਕਲਾਕਾਰਾਂ ਨੂੰ ਗੀਤ ਗਾਉਣ ਦਾ ਤੇ ਕਿਉਂਕਿ ਲਸ਼ਕਾਰੇ ਦੇ ਉੱਤੋਂ ਹੀ ਰਾਤ ਨੂੰ ਲਸ਼ਕਾਰੇ ਤੇ ਗਾਣਾ ਆਉਣਾ ਤੇ ਮੇਰੇ ਖਿਆਲ ਵੀ ਜਿਹਨਾਂ ਘਰਾਂ ਦੇ ਵਿੱਚ ਟੀਵੀ ਵੀ ਨਹੀਂ ਸੀ ਹੁੰਦਾ ਹੈਗਾ ਦੂਜੇ ਘਰਾਂ ਦੇ ਵਿੱਚ ਬੈਠ ਜਾਂਦੇ ਸੀ ਬੱਚੇ ਜਾ ਕੇ ਲਸ਼ਕਾਰਾਂ ਨੂੰ ਗਾਉਣਾ ਔਰ ਉਸ ਵਕਤ ਜਿਹੜਾ ਕਲਾਕਾਰ ਉੱਥੇ ਗਾ ਗਿਆ ਲਸ਼ਕਾਰੇ ਦੇ ਵਿੱਚ ਤੇ ਮੈਨੂੰ ਨੀ ਲੱਗਦਾ ਵੀ ਦੂਸਰੇ ਦਿਨ ਦੁਕਾਨਾਂ ਦੇ ਉੱਤੇ ਟੇਪ ਜਿਹੜੀ ਵੱਜਦੀ ਸੀ ਤੇ ਉਹ ਸੁਪਰ ਹਿੱਟ ਹੋ ਜਾਂਦੀ ਸੀ ਰਾਤੋ ਰਾਤ ਬੰਦਾ ਸਟਾਰ ਬਣ ਜਾਂਦਾ ਸੀ
ਤੇ ਸਹੀ ਗੱਲ ਹੈ ਬਿੱਲ ਇਹਦੇ ਪਿੱਛੇ ਵੀ ਕੋਈ ਕਿਉਂਕਿ ਉਹਦੇ ਪਿੱਛੇ ਵੀ ਜੇ ਦੂਰਦਰਸ਼ਨ ਤੇ ਪਹੁੰਚਣ ਪਿੱਛੇ ਵੀ ਬੜਾ ਮਿਹਨਤ ਕਰਨੀ ਪੈਂਦੀ ਹੁੰਦੀ ਸੀ ਜਦੋਂ ਕਿਉਂਕਿ ਉਹ ਇੱਕ ਕੈਸਟ ਦੇ ਵਿੱਚ ਚਾਹੇ ਉਹ 8 ਟਰੈਕ ਆ ਚਾਹੇ 9 ਟਰੈਕ ਜਿਹੜੇ ਉਹ ਤੁਸੀਂ ਪਹਿਲਾਂ ਤੇ ਉਹਨਾਂ ਗਾਣਿਆਂ ਦੀ ਚੋਣ ਕਰਨੀ ਹੈ ਨਾ ਉਹ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਜਿਹੜਾ ਮਿਊਜ਼ਿਕ ਤੋਂ ਬਾਅਦ ਚ ਜਦੋਂ ਫਿਰ ਉਹ ਕੈਸਟ ਆਉਣੀ ਫਿਰ ਪਹਿਲਾਂ ਕੈਸਟ ਆਉਣ ਤੋਂ ਜਿਹੜਾ ਜੀ ਕੁਝ ਕੁ ਹਫ਼ਤੇ ਪਹਿਲਾਂ ਗੱਲ ਕਰਾਂ ਜਿਹੜੀਆਂ ਸ਼ੋਪਾਂ ਤੋਂ ਕਿੱਥੋਂ ਸਮਾਨ ਚੱਕਦੇ ਹੁੰਦੇ ਸੀ ਚਾਹੇ ਉਹ ਜਲੰਧਰ ਦੀ ਗੱਲ ਕਰੀਏ ਫਗਵਾੜਾ ਲੁਧਿਆਣਾ ਤੇ ਉੱਥੇ ਪਹਿਲਾਂ ਜਿਹੜੇ ਹੋਲਸੇਲਰ ਆ ਉੱਥੇ ਪੋਸਟਰ ਲੱਗ ਜਾਣੇ ਜਿਵੇਂ ਵੀ ਹੁਣ ਬਿੱਲ ਸਿੰਘ ਦੀ ਯਾਦਾਂ ਤੇਰੀਆਂ ਟੇਪ ਆਉਣੀਆਂ ਹਫ਼ਤਾ ਖੰਡ ਪਹਿਲਾਂ ਉਹ ਪੋਸਟਰ ਲੱਗੇ ਹੋਣੇ ਤੇ ਫਿਰ ਜਿਹੜੇ ਸਾਡੇ ਵਰਗੇ ਜਾਂ ਹੋਰ ਦੁਕਾਨਦਾਰ ਹੁੰਦੇ ਸੀ ਉਹਨਾਂ ਨੂੰ ਪੁੱਛਣਾ ਵੀ ਆਹ ਨੰਬਰ ਜਿਹੜਾ ਕਦੋਂ ਆ ਰਿਹਾ ਤੇ ਫਿਰ ਉਹਨਾਂ ਨੂੰ ਦੱਸ ਦੇਣਾ ਕਿ ਬੁੱਧਵਾਰ ਇੰਨੇ ਕੁ ਵਜੇ ਜਿਹੜਾ ਇਹ ਆ ਜਾਣਾ ਫਿਰ ਇਹ ਹੁੰਦਾ ਸੀ ਵੀ ਉੱਥੋਂ ਪਹਿਲਾਂ ਆਡੀਓ ਕੈਸਟਾਂ ਲਿਆ ਕੇ ਆਪਣੀ ਸ਼ੋਪ ਤੇ ਰੱਖਣੀਆਂ ਵੀ ਜਿਹੜਾ ਮੇਰਾ ਨੇਬਰ ਆ ਉਹ ਨਾ ਪਹਿਲਾਂ ਲੈ ਆਵੇ ਵੀ ਮੈਂ ਪਹਿਲਾਂ ਲਿਆਉਣੀਆਂ ਕਿਉਂਕਿ ਪਤਾ ਹੁੰਦਾ ਸੀ ਵੀ ਹਨਾ
ਸੋਢੀ ਸਾਹਿਬ ਤੁਸੀਂ ਇਹ ਦਿਨ ਦੇਖੇ ਹੋਏ ਹੈ
ਜੀ
ਤੇ ਬਸ ਉਹ ਦਿਨਾਂ ਵਰਗੇ ਦਿਨ ਹੁਣ ਅਸੀਂ ਲੱਭਦੇ ਹਾਂ ਲੇਕਿਨ ਉਹ ਆਉਂਦੇ ਨੀ ਕਿਉਂਕਿ ਜ਼ਮਾਨਾ ਬਹੁਤ ਐਡਵਾਂਸ ਹੋ ਗਿਆ ਹੁਣ ਉਹ ਪਿੱਛੇ ਹੁਣ ਜੇ ਪਿੱਛੇ ਜਾਣ ਵਾਲੀ ਆਪਾਂ ਗੱਲ ਕਰਦੇ ਜਦੋਂ ਕਲਚਰ ਦੀ ਗੱਲ ਕਰਦੇ ਆਪਣੇ ਦੀ ਤਾਂ ਉਹ ਨੈਚੁਰਲੀ ਕਿ ਆਪਾਂ ਆਪਣੀ ਜਿਹੜੇ ਆਉਣ ਵਾਲੀਆਂ ਪੀੜ੍ਹੀਆਂ ਅਸੀਂ ਉਹਨਾਂ ਨੂੰ ਪਿੱਛੇ ਲੈ ਕੇ ਜਾ ਰਹੇ ਹਾਂ ਕਿਉਂਕਿ ਜ਼ਮਾਨਾ ਹੁਣ ਅੱਗੇ ਜਿਹੜਾ ਵਧਿਆ ਹੋਇਆ ਹੈ ਯੁੱਗ ਸੋਸ਼ਲ ਮੀਡੀਆ ਦਾ ਹੈ ਤੇ ਆਪਾਂ ਹੁਣ ਕੈਸਟਾਂ ਵਾਲੇ ਪਾਸੇ ਜਾਈਏ ਜਾਂ ਟੇਪਾਂ ਵਾਲੇ ਪਾਸੇ ਜਾਈਏ ਆਪਾਂ ਨੂੰ ਤਾਂ ਯਾਦ ਆਉਂਦਾ ਹੈ ਟਾਈਮ ਅਸੀਂ ਤਾਂ ਉਹ ਵਕਤ ਭੁੱਲ ਹੀ ਨਹੀਂ ਸਕਦੇ
ਜੀ
ਜਿੰਨੇ ਮਤਲਬ ਜਿਨ੍ਹਾਂ ਨੇ ਉਹ ਦਿਨ ਦੇਖੇ ਹੋਏ ਆ ਜਾਂ ਅਖਾੜੇ ਦੇਖੇ ਹੋਏ ਆ, ਉਹ ਤਾਂ ਉਸੇ ਚੀਜ਼ ਨੂੰ ਲਾਈਕ ਕਰਦੇ ਆ, ਅੱਜ ਵੀ ਲਾਈਕ ਕਰਦੇ ਆ ਜੀ, ਉਹ ਤਾਂ ਯਾਦ ਕਰਦੇ ਆ ਬਲਕਿ।
ਦੂਸਰੇ ਪਾਸੇ ਬਿਲ ਬਾਈ ਗੱਲ ਇੱਕ ਇਹ ਵੀ ਹੈ ਨਾ, ਜਿਹੜਾ ਜਿਸ ਤਰ੍ਹਾਂ ਤੁਹਾਡੀ ਗਾਇਕੀ ਜਾਂ ਜਿੰਨੇ ਵੀ ਤਕਰੀਬਨ ਕਲਾਕਾਰ ਜਿੰਨਿਆਂ ਕੁ ਨਾਲ ਮੇਰਾ ਹੋ ਸਕਿਆ, ਮੇਰਾ ਜਾਂ ਮੇਰੀ ਟੀਮ ਦਾ ਰਾਬਤਾ ਕਾਇਮ RPD 24 ਤੇ ਪਰਸਨਲ ਜਾ ਕੇ, ਚਾਹੇ ਉਹ ਇਸ ਕਿਸੇ ਵੀ ਏਰੀਏ ਪਿੰਡ ਸ਼ਹਿਰ ਦੇ ਵਿੱਚ ਜਾ ਕੇ ਵੀ ਕਲਾਕਾਰਾਂ ਨਾਲ ਜਦੋਂ ਇੰਟਰਵਿਊ ਕੀਤੀ, ਤੇ ਖਾਸ ਤੌਰ ਤੇ ਬਾਹਰਲੇ ਮੁਲਕਾਂ ਦੇ ਵਿੱਚ ਵੀ ਜਦੋਂ ਤੁਹਾਡੇ ਵਰਗੇ ਵੀਰਾਂ ਦੇ ਹਨਾ, ਇਹ ਨਹੀਂ ਕਿ ਆਪਾਂ ਅੱਜ ਜੇ ਗੱਲ ਕਰ ਰਹੇ ਤੇ ਸਾਨੂੰ ਅੱਜ ਹੀ ਬਿੱਲ ਸਿੰਘ ਦੀ ਯਾਦ ਆਈ, ਪਤਾ ਨਹੀਂ ਕਿੰਨੇ ਕੁ ਸਾਲਾਂ ਤੋਂ ਜਿਹੜੇ ਤੁਹਾਡੇ ਯਾਦਾਂ ਤੇਰੀਆਂ ਗਾਣੇ ਦੇ ਨਾਲ ਸਾਡੀਆਂ ਵੀ ਕਈ ਯਾਦਾਂ ਜੁੜੀਆਂ, ਸਾਡੇ ਸਰੋਤਿਆਂ ਦੀਆਂ ਵੀ ਜੁੜੀਆਂ ਹੋਣਗੀਆਂ, ਗਾਏ ਵਗਾਏ ਅਸੀਂ ਜਿਹੜੀ ਆ ਜਿਹੜੇ ਤੁਹਾਡੇ ਵਰਗੇ ਵਧੀਆ ਵੀਰ ਆ, ਜਿਹੜੇ ਸਾਨੂੰ ਪਤਾ ਲੱਗਦਾ ਕਿ ਯਾਰ ਨਹੀਂ ਇਹ ਜਿਹੜੇ ਆ ਡਿਜ਼ਰਵ ਕਰਦੇ ਆ, ਇਹਨਾਂ ਦੇ ਗਾਣੇ ਜਿਹੜੇ ਲੱਗਣੇ ਚਾਹੀਦੇ। ਮੈਂ ਇੱਕ ਇਹ ਵੀ ਗੱਲ ਕਹਿੰਦਾ ਹੁੰਦਾ, ਪਿਛਲੇ ਦਿਨੀ ਵੀ ਮੈਂ ਹਰਭਜਨ ਸ਼ੇਰੇ ਬਾਈ ਨਾਲ ਗੱਲ ਕੀਤੀ, ਪਾਲੀ ਦੇਤ ਵਾਲੀਆ ਬਾਈ ਨਾਲ, ਤੇ ਮੈਂ ਕਿਹਾ ਵੀ ਯਾਰ ਜੇ ਇਹ ਵਧੀਆ ਬੰਦੇ ਆ, ਸਾਡਾ ਵੀ ਇਕਲਾਕੀ ਫਰਜ਼ ਬਣਦਾ, ਜਿਹੜੇ ਅਸੀਂ NRI ਆ ਪਿੰਡਾਂ ਦੇ ਵਿੱਚ ਜਾ ਕੇ ਵੱਡੇ ਵੱਡੇ ਮੇਲੇ ਇਹਨਾਂ ਦੇ ਨਾਲ, ਚੱਲ ਪਰ ਕੋਵਿਡ ਦਾ ਕਰਕੇ ਭਾਵਾਂ ਘੱਟ ਆ, ਚਾਹੇ ਟੂਰਨਾਮੈਂਟ ਹੁੰਦੇ ਆ, ਉੱਥੇ ਅਸੀਂ ਇਹਨਾਂ ਲੋਕਾਂ ਨੂੰ ਸੱਦੀਏ, ਇਹਨਾਂ ਨੂੰ ਜਿਹੜਾ ਉੱਥੇ ਚਾਰ ਪੈਸੇ ਦੇ ਕੇ ਗਾਂ ਵਾਸਤੇ ਇਹਨਾਂ ਦਾ ਵੀ ਹੌਸਲਾ ਬਣੇ, ਯਾਰ ਕੋਈ ਅਸੀਂ ਵਧੀਆ ਟਰੈਕ ਕਰੀਏ।
ਬਿਲਕੁਲ ਜੀ, ਅਸਲ ਚ ਦੇਖੋ ਭਾਈਚਾਰਾ ਇਸੀ ਚੀਜ਼ ਦਾ ਨਾਮ ਹੈ, ਤੇ ਤੁਸੀਂ ਐਡੀ ਗੱਲ ਸੋਚੀ ਹੈ। ਅੱਜ ਦੇਖੋ ਜਿਹੜਾ ਕੋਵਿਡ ਕਰਕੇ ਬਾਕੀ ਮੇਰੇ ਖਿਆਲ ਵੀ ਉਹਨਾਂ ਨੂੰ ਨੁਕਸਾਨ ਨੀ ਜਿੰਨਾ ਮਿਊਜ਼ਿਕ ਇੰਡਸਟਰੀ ਨੂੰ ਔਰ ਫਿਲਮ ਇੰਡਸਟਰੀ ਨੂੰ ਨੁਕਸਾਨ ਹੋ ਰਿਹਾ
ਜੀ,
ਕਿਉਂਕਿ ਇਹਨਾਂ ਦਾ ਹੀ ਕੰਮ ਨੀ ਹੋ ਰਿਹਾ, ਬਾਕੀ ਦਾ ਸਾਰੇ ਕੰਮ ਤਕਰੀਬਨ ਛੋਟੇ ਮੋਟੇ ਹੌਲੀ ਹੌਲੀ ਕੁਛ ਨਾ ਕੁਛ ਚੱਲੀ ਜਾਂਦਾ। ਬਸ ਜਦੋਂ ਆਪਣੇ ਪ੍ਰੋਗਰਾਮਾਂ ਦੀ ਗੱਲ ਆਉਂਦੀ ਹੈ, ਕਲਾਕਾਰਾਂ ਦੀ ਗੱਲ ਆਉਂਦੀ ਹੈ, ਤਾਂ ਤੁਸੀਂ ਬਹੁਤ ਵੱਡੀ ਗੱਲ ਸੋਚੀ ਹੈ ਕਿ ਸਾਡਾ ਫਰਜ਼ ਬਣਦਾ NRI ਭਰਾ ਚਲੋ ਉਧਰ ਬੈਠੇ ਸਪੋਰਟ ਕਰਦੇ ਵੀ ਹੈ ਸਾਡੀ, ਕਿਉਂਕਿ ਕਈ ਵਾਰੀ ਸਾਨੂੰ ਆਨਲਾਈਨ ਲੈ ਕੇ ਗਾਣੇ ਗੁਣੇ ਸੁਣਦੇ, ਚਲੋ ਕਹਿ ਦਿੰਦੇ ਵੀ ਬਾਈ ਜੇ ਕੋਈ ਹੈਲਪ ਦੀ ਜ਼ਰੂਰਤ ਹੋਈ ਤਾਂ ਦੱਸਿਓ ਸਾਨੂੰ ਜ਼ਰੂਰ, ਵੀ ਸ਼ਰਮਾਉਣਾ ਨੀ ਹੈਗਾ, ਜਕਣਾ ਨੀ ਹੈਗਾ, ਸੰਗਣਾ ਨੀ ਹੈਗਾ, ਤੇ ਮਤਲਬ ਅਸੀਂ ਕਿਹਾ ਨਹੀਂ ਭਰਾ ਯਾਰ ਤੁਸੀਂ ਸਾਡੇ ਭਰਾ ਆਏ, ਅੱਜ ਸਟੇਜ ਤੇ ਨੀ ਸੁਣਾ ਰਹੇ ਅਸੀਂ ਤੁਹਾਨੂੰ, ਤੇ ਤੁਹਾਨੂੰ ਅਸੀਂ ਆਨਲਾਈਨ ਸੁਣਾ ਰਹੇ ਹਾਂ, ਕੋਈ ਗੱਲ ਨੀ, ਮੈਂ ਕਿਹਾ ਸਾਡਾ ਫਰਜ਼ ਬਣਦਾ ਵੀ ਤੁਹਾਨੂੰ ਤੁਹਾਡਾ ਮਨੋਰੰਜਨ ਕਰੀਏ, ਨਾਲੇ ਸਾਡੀ ਰੂਹ ਲੱਗ ਜਾਂਦੀ ਹੈ, ਚਲੋ ਉਹਦੇ ਉੱਤੇ ਵਟਸਐਪ ਤੇ ਵੀਡੀਓ ਕਾਲਿੰਗ ਤੇ ਸਾਰੇ ਇਕੱਠੇ ਹੋ ਕੇ ਸੁਣ ਲੈਂਦੇ ਹੈ, ਵਧੀਆ ਮਾਹੌਲ ਬਣਦਾ। ਮੈਥੋਂ ਬਹੁਤ ਬਹੁਤ ਜਿਹੜੇ ਮੇਰੇ ਭਰਾ ਬਾਹਰ ਰਹਿੰਦੇ ਮੈਨੂੰ ਉਹਨਾਂ ਨੇ ਸੁਣਿਆ ਹੋਇਆ, ਮਾਨਕ ਸਾਹਿਬ ਦੀਆਂ ਕਲੀਆਂ ਮੈਂ ਗਾਈਆਂ ਹੋਈਆਂ ਉਹਨਾਂ ਨੇ ਸੁਣੀਆਂ ਹੋਈਆਂ, ਜਿਹਨਾਂ ਨੇ ਅਖਾੜਿਆਂ ਦੇ ਵਿੱਚ, ਉਹ ਬਹੁਤ ਮੈਨੂੰ ਕਹਿੰਦੇ ਕਿ ਬਾਈ ਜੀ ਮਾਨਕ ਸਾਹਿਬ ਦਾ ਚਾਦਰ ਸੁਣਾ ਦਿਓ, ਮਾਨਕ ਸਾਹਿਬ ਦਾ ਕਿੱਲੇ ਤੋਂ ਸੁਣਾ ਦਿਓ, ਕੌਲਾਂ ਸੁਣਾ ਦਿਓ, ਮੈਂ ਸੁਣਾਉਂਦਾ ਰਹਿੰਦਾ, ਨਾਲੇ ਆਪਣੀ ਰੂਹ ਤਾਜ਼ੀ ਹੋ ਜਾਂਦੀ ਹੈ ਤੇ ਨਾਲੇ ਉਹਨਾਂ ਦੀ ਰੂਹ ਖਿੜ ਜਾਂਦੀ ਹੈ।
ਤੇ ਅੱਜ ਆਪਾਂ ਇਸ ਅਖਾੜੇ ਦੀ ਜਿਹੜੀ ਆ ਟੋਰਾਂਟੋ ਦੇ ਵਿੱਚ ਜਿਹੜਾ ਆਪਾਂ ਲਾਉਣ ਜਾ ਰਹੇ ਹਾਂ, ਕਿਸ ਬੋਲਾਂ ਤੋਂ ਜਿਹੜੀ ਆ ਸ਼ੁਰੂਆਤ ਤੁਸੀਂ ਕਰੋਗੇ ਜੀ? ਤਕਰੀਬਨ ਮੈਂ ਜਿਹੜੇ ਵੀ ਤੁਹਾਡੇ ਗਾਣੇ ਸਾਰੇ ਹੀ ਵਧੀਆ, ਪਰ ਮੈਂ ਚਾਹੁੰਦਾ ਕਿ ਤੁਹਾਡੀ ਆਪਣੀ ਵੀ ਰੂਹ ਰਾਜੀ ਜਿਹੜੀ ਆ, ਕਿਉਂਕਿ ਤੁਸੀਂ ਆਪਣੇ ਹਿਸਾਬ ਨਾਲ ਵੀ ਮੰਨ ਲਓ ਹੁਣ ਆਪਾਂ ਪ੍ਰੋਗਰਾਮ ਲਾਉਣ ਲੱਗੇ ਹਾਂ, ਤੇ ਜਿਹੜੀ ਆ ਬਿੱਲ ਹੁਣੀ ਜਿਹੜਾ ਸਟੇਜ ਤੇ ਆ ਗਿਆ, ਅਸੀਂ ਅਨਾਊਂਸ ਕਰ ਦਿੱਤਾ ਵੀ ਸਰੋਤਿਆਂ ਦੀ ਦਰਸ਼ਕਾਂ ਦੀ ਭਾਰੀ ਮੰਗ ਤੇ ਤੁਹਾਡਾ ਆਪਣਾ ਬਿੱਲ ਸਿੰਘ ਜਿਹਨੇ ਤੁਹਾਡੇ ਦਿਲ ਤੇ ਜਗ੍ਹਾ ਬਣਾਈ ਆ, ਤੁਹਾਡੇ ਅਸੀਂ ਰੂਬਰੂ ਕਰਨ ਲੱਗੇ ਹਾਂ, ਤੇ ਹੁਣ ਮਾਈਕ ਤੁਹਾਡੇ ਕੋਲ ਜੀ।
ਮੈਂ ਚਲੋ ਮੈਂ ਤੁਹਾਨੂੰ ਯਾਦਾਂ ਤੇਰੀਆਂ ਬਾਅਦ ਚ ਸੁਣਾ ਦਿੰਦਾ, ਮੈਂ ਪਹਿਲਾਂ ਮਾਨਕ ਸਾਹਿਬ ਦਾ ਚਾਦਰ ਕੱਢਦੀ ਗੀਤ ਸੁਣਾ ਦਿੰਦਾ,
ਕਿਉਂਕਿ
ਇਹ ਵਰਲਡ ਵਾਈਡ ਚੱਲਦਾ ਪ੍ਰੋਗਰਾਮ, ਸਾਰੇ ਸਾਡੇ ਇੱਧਰ ਦੇ ਭਰਾ ਜਿਹੜੇ ਗਏ ਹੋਏ ਮਾਨਕ ਸਾਹਿਬ ਨੂੰ ਬਹੁਤ ਲਾਈਕ ਕਰਦੇ ਹਾਂ
ਜੀ ਜੀ।
ਬੂਰ ਪਿਆ ਕਣਕਾਂ ਨੂੰ ਮਾਏ ਤੇ ਵਿੱਚ ਬਾਗੀ ਅੰਬੀਆਂ ਪੱਕੀਆਂ, ਅੱਗ ਦੇ ਪਾਂਬੜ ਵਰਗੀਆਂ ਧੀਆਂ, ਨੀ ਤੂੰ ਸਾਬ ਬੁੱਕਲ ਵਿੱਚ ਰੱਖੀਆਂ, ਗਿਣਵੇਂ ਦਿਨਾਂ ਦੀਆਂ ਸਾਂਝਾਂ ਵੇ ਬਾਬੂ ਅਸੀਂ ਸਿਦਕਾਂ ਨਾਲ ਨਿਭਾਈਆਂ, ਕੂੰਜਾਂ ਵਾਂਗ ਪਰਾਉਣੀਆਂ ਧੀਆਂ ਤੇਰੇ ਵੇੜੇ ਦੋ ਦਿਨ ਆਈਆਂ, ਮੈਂ ਚਾਦਰ ਕਰਦੀ ਨੀ ਗਿਣ ਤੋਪੇ ਪਾਵਾਂ, ਜਾਮਣ ਦੀ ਛਾਏ ਠਾਂ ਮੈਂ ਪੀੜਾ ਡਾਵਾਂ, ਚਿੜੀਆਂ ਦੀ ਚੀਚੀ ਨੀ ਤੋਤਿਆਂ ਦੀ ਟੁਕਣੀ, ਦਿਲ ਫੜ ਕੇ ਸੋਚਾਂ ਨੀ ਨਾਲੇ ਸ਼ਰਮਾਵਾਂ, ਦਿਲ ਫੜ ਕੇ ਸੋਚਾਂ ਨੀ ਨਾਲੇ ਸ਼ਰਮਾਵਾਂ।
ਬਹੁਤ ਵਧੀਆ ਬਹੁਤ ਖੂਬਸੂਰਤ। ਇੱਕ ਵਾਰੀ ਫਿਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਸ ਵਕਤ ਸਾਡੀ ਬਿੱਲ ਸਿੰਘ ਨਾਲ, ਯਾਦਾਂ ਤੇਰੀਆਂ ਵਾਲੇ ਬਾਈ ਨਾਲ, ਕਲਾਕਾਰ ਨਾਲ, ਕਿਉਂਕਿ ਕਈ ਵਾਰੀ ਹੈ ਨਾ ਮੈਂ ਬਿੱਲ ਬਾਈ ਦੇ ਇਹ ਵੀ ਸੁਣਦਾ ਦੇਖਦਾ, ਤੁਸੀਂ ਵੀ ਸਹਿਮਤ ਹੋਵੋਗੇ, ਕਈ ਵਾਰੀ ਕਿਸੇ ਨਾ ਕਿਸੇ ਕਲਾਕਾਰ ਨਾਲ, ਜਿਵੇਂ ਹੁਣ ਮੈਂ ਤੁਹਾਡੀ ਜ਼ਿਕਰ ਕਰ ਰਿਹਾ, ਜੇ ਪਹਿਲਾਂ ਵੀ ਜਦੋਂ ਮੈਂ ਤੁਹਾਡਾ ਇੰਟਰੋ ਇੱਥੇ ਪਲੇ ਕੀਤਾ ਉਹ ਤੁਹਾਡੀ ਅੱਛਾ ਯਾਦਾਂ ਵਾਲੇ ਬਿੱਲ ਬਾਈ, ਯਾਦਾਂ ਤੇਰੀਆਂ ਵਾਲੇ, ਕਿਉਂਕਿ ਕਈ ਵਾਰੀ ਕਈ ਗਾਣਿਆਂ ਜਿਹੜਾ ਤੁਹਾਡਾ ਟੈਗਲਾਈਨ ਜਿਹੜੀ ਆ ਤੁਹਾਡੇ ਬਣ ਜਾਂਦੀ ਆ ਤੇ ਉਹਦੇ ਨਾਲ ਹੀ ਜਿਹੜਾ ਲੋਕਾਂ ਚ ਪਹਿਚਾਣ ਬਣਦੀ।
ਮੈਂ ਉਹੀ ਗਾਣਾ ਸੁਣਾ ਦਿੰਦਾ ਜੀ ਆਪਣੇ ਸਰੋਤਿਆਂ ਨੂੰ।
ਚਲੋ ਜੀ, ਦੋ ਕੁ ਬੁਲਾਉਣ ਦਿਓ।
ਯਾਦਾਂ ਤੇਰੀਆਂ ਸੋਹਣਿਆ, ਯਾਦਾਂ ਤੇਰੀਆਂ ਤੜਫਾਉਂਦੀਆਂ ਨੇ, ਤੜਫਾਉਂਦੀਆਂ ਨੇ, ਰੁਲਾਉਂਦੀਆਂ ਨੇ ਹਾਏ। ਯਾਦਾਂ ਤੇਰੀਆਂ ਸੋਹਣਿਆ, ਯਾਦਾਂ ਤੇਰੀਆਂ।
ਬਹੁਤ ਵਧੀਆ, ਬਹੁਤ ਵਧੀਆ,
ਥੈਂਕ ਯੂ ਜੀ।
ਜੀ ਸਰੋਤੋ, ਇਸ ਵਕਤ ਤੁਸੀਂ ਟੋਰਾਂਟੋ ਦੇ ਸਮਾਂ ਮੁਤਾਬਕ ਜਿਹੜਾ ਜੀ 11:31 ਦੇ ਕੁਝ ਸੈਕਿੰਡ ਹੋ ਗਿਆ ਤੇ WTR 770 AM ਤੇ ਤੁਹਾਡਾ ਮਨ ਪਸੰਦੀਦਾ ਪ੍ਰੋਗਰਾਮ ਜਿਹੜਾ ਰੌਣਕ ਪੰਜਾਬ ਦੀ ਤੁਸੀਂ ਸੁਣ ਰਹੇ ਹੋ। ਮੰਡੇ ਟੂ ਫਰਾਈਡੇ ਦੁਪਹਿਰੇ ਜਿੱਥੇ 1-2 ਅਸੀਂ ਤੁਹਾਡੇ ਵਾਸਤੇ ਪ੍ਰੋਗਰਾਮ ਲੈ ਕੇ ਆਉਂਦੇ ਹਾਂ, ਸ਼ਨੀਵਾਰ ਆਪਣਾ 2 ਘੰਟੇ ਆਪਾਂ ਮਹਿਫਲ ਆਉਂਦੇ ਤੇ ਕਿਸੇ ਨਾ ਕਿਸੇ ਕਲਾਕਾਰ ਨਾਲ ਤੁਹਾਡੀ ਜਿਹੜੀ ਗੱਲਬਾਤ ਕਰਵਾਈ ਦੀ। ਤੇ ਅੱਜ ਜਿਹੜਾ ਜੀ ਤੁਹਾਡੀਆਂ ਪਿਛਲੇ ਦਿਨਾਂ ਤੋਂ ਮੈਂ ਕਵਾਂ ਜਾਂ ਪਹਿਲਾਂ ਤੋਂ ਵੀ ਤੁਸੀਂ ਕਹਿ ਰਹੇ ਸੀ ਕਿ ਜਿਸ ਤਰ੍ਹਾਂ ਸਾਡੇ ਸਕੇਜਲ ਸੈੱਟ ਹੁੰਦੇ, ਕਈ ਵਾਰੀ ਸਾਨੂੰ ਪੰਜਾਬ ਦੇ ਵਿੱਚ ਵੀ ਕਲਾਕਾਰਾਂ ਦਾ ਸਕੇਜਲ ਦੇਖਣਾ ਪੈਂਦਾ, ਤੇ ਅੱਜ ਜਿਹੜਾ ਜੀ ਆਪਾਂ ਬਿੱਲ ਸਿੰਘ ਹੁਣਾਂ ਨੂੰ ਤੁਹਾਡੇ ਰੂਬਰੂ ਕਰ ਰਹੇ ਹਾਂ, ਸਾਡੀ ਗੱਲਬਾਤ ਨੂੰ ਵੀ ਤੁਸੀਂ ਪਸੰਦ ਕਰ ਰਹੇ ਹੋ, ਤੁਹਾਡੇ ਟੈਕਸਟ ਮੈਸੇਜ ਵੀ 2 ਮੇਰੇ ਸੈੱਲ ਤੇ ਆਏ, ਤੇ ਹੁਣ ਅਸੀਂ ਤੁਹਾਡੇ ਵਾਸਤੇ ਵੀ ਜਿਹੜਾ ਫੋਨ ਕਾਲ ਜਿਹੜਾ ਲੈਂਜ ਓਪਨ ਕਰਦੇ ਹਾਂ। ਬਿੱਲ ਸਿੰਘ ਹੁਣਾਂ ਨਾਲ ਤੁਸੀਂ ਕੋਈ ਵੀ ਗੱਲਬਾਤ ਕਰਨੀ ਆ ਗਾਣੇ ਨੂੰ ਲੈ ਕੇ ਜਾਂ ਵੈਸੇ ਵੀ, ਤਾਂ ਮੋਸਟ ਵੈਲਕਮ। 416-620-1778 ਨੰਬਰ ਹੈ, ਇਸ ਨੰਬਰ ਤੇ ਗੱਲ ਹੋ ਸਕਦੀ ਹੈ। ਲਖਵੀਰ ਜੀ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ?
ਹਾਂਜੀ ਬਿਲਕੁਲ ਜੀ, ਮੈਂ ਤਾਂ ਬਿਲਕੁਲ ਇਹਨਾਂ ਦੀ ਆਵਾਜ਼ ਦੇ ਵਿੱਚ ਖੋ ਗਈ ਸੀ
ਜੀ।
ਮੈਨੂੰ ਲੱਗਿਆ ਕਿ ਮੈਂ ਕਿਤੇ ਮਤਲਬ ਪਤਾ ਨਹੀਂ ਕਿੱਥੇ ਬੈਠੀ ਹਾਂ। ਇਟਸ ਲਾਈਕ ਅ ਵਿਸ਼ ਪੂਰੀ ਹੋਈ ਹੈ ਜੀ ਇਹਨਾਂ ਦੀ ਆਵਾਜ਼ ਲਾਈਵ ਸੁਣਨ ਲਈ ਐਂਡ ਗੱਲ ਕਰਨ ਲਈ। ਮੈਂ ਕਦੀ ਸੋਚ ਨਹੀਂ ਸਕਦੀ ਸੀ ਕਿ ਮੈਂ ਬਿੱਲ ਸਿੰਘ ਹੁਣਾਂ ਦੇ ਨਾਲ ਗੱਲ ਕਰਾਂਗੀ ਇਸ ਤਰ੍ਹਾਂ। ਹਾਂਜੀ, ਬਹੁਤ ਹੀ ਜ਼ਿਆਦਾ ਪਿਆਰੀ ਆਵਾਜ਼ ਹੈ ਐਂਡ ਮੈਨੂੰ ਲੱਗਿਆ ਕਿ ਜਿਵੇਂ ਮੈਂ ਕੋਲ ਬੈਠੀ ਸੁਣ ਰਹੀ ਹੁੰਦੀ ਹਾਂ। ਤੇ ਮੈਨੂੰ ਇੱਕ ਚੀਜ਼ ਮੈਂ ਹਮੇਸ਼ਾ ਨੋਟ ਕਰਦੀ ਹਾਂ ਕਿ ਜਿੱਦਾਂ ਹੁਣ ਇਹਨਾਂ ਦੀ ਆਵਾਜ਼ ਹੈਗੀ ਆ, ਆਪਣੇ ਬਹੁਤ ਸਾਰੇ ਕਲਾਕਾਰ ਆ
ਜੀ,
ਜਿੱਦਾਂ ਤੁਸੀਂ ਲਿਸ਼ਕਾਰਾ ਪ੍ਰੋਗਰਾਮ ਦੀ ਗੱਲ ਕੀਤੀ ਆ, ਹੁਣ ਵੀ ਜਦੋਂ ਆਪਣੇ ਕੋਈ ਸ਼ੋਅ ਹੁੰਦੇ ਆ ਜਾਂ ਕੁਛ ਹੈ, ਜਦੋਂ ਇਹ ਗਾਉਣਗੇ ਤੇ ਬੰਦਾ ਜੁੜ ਕੇ ਬੈਠ ਜਾਏਗਾ। ਪਰ ਤੁਹਾਨੂੰ ਬਿੱਲ ਸਿੰਘ ਜੀ, ਤੁਹਾਨੂੰ ਕਿਵੇਂ ਲੱਗਦਾ ਜਿਵੇਂ ਅੱਜ ਕੱਲ ਦੇ ਨਵੇਂ ਕਲਾਕਾਰ ਆਉਂਦੇ ਆ ਜੋ ਕਿ ਕੰਪਿਊਟਰਾਈਜ਼ਡ ਹੀ ਸਾਰਾ ਕੁਝ ਹੋ ਰਿਹਾ ਮੋਸਟਲੀ, ਤੇ ਜੇ ਉਹਨਾਂ ਦਾ ਸਟੇਜ ਸ਼ੋਅ ਲਵਾਉਣਾ ਹੈ ਜਾਂ ਅਖਾੜਾ ਲਵਾਉਣਾ, ਤਾਂ ਤੁਸੀਂ ਦੱਸੋ ਵੀ ਉੱਥੇ ਕੋਈ ਜੁੜ ਕੇ ਬੈਠ ਸਕਦਾ ਜਾਂ ਕੀ ਮਾਹੌਲ ਹੋਏਗਾ ਉੱਥੇ?
ਦੇਖੋ ਜੀ, ਬੈਠਣ ਵਾਲਿਆਂ ਵਾਸਤੇ ਅੱਜ ਦੇ ਕਲਾਕਾਰਾਂ ਨੇ ਇੱਕ ਸਿਸਟਮ ਸ਼ੁਰੂ ਕਰ ਲਿਆ ਹੈ ਕਿ ਮੈਂ ਦੇਖਦਾ ਜਿਹੜੇ ਨਵੇਂ ਸਿੰਗਰ ਹੈ ਉਹ 2-2, 3-3, 4-4 ਜਣੇ ਇਕੱਠੇ ਇੱਕ ਗਰੁੱਪ ਬਣਾ ਕੇ ਪ੍ਰੋਗਰਾਮ ਸ਼ੋਅ ਕਰਦੇ ਆ, ਕਿਉਂਕਿ ਉਹਨਾਂ ਕੋਲ ਮੈਟਰ ਹੈ ਨੀ, ਗਾਣੇ ਹੈ ਨੀ ਉਹਨਾਂ ਕੋਲ, ਤੇ ਉਹ 4-5 ਘੰਟੇ ਕਿੱਥੋਂ ਗਾਉਣਗੇ ਇਕੱਲੇ, ਤੇ ਨਾ ਹੀ ਉਹਨਾਂ ਦੀ ਕਪੈਸਿਟੀ ਹੈ, ਕਿਉਂਕਿ ਤਿਆਰੀ ਤਾਂ ਕੀਤੀ ਨੀ ਉਹਨਾਂ ਨੇ
ਜੀ।
ਤੇ ਜਦੋਂ ਤਿਆਰੀ ਨੀ ਕੀਤੀ ਤੇ 4 ਘੰਟੇ ਕਿੱਥੋਂ ਲਾਉਣੇ ਹੈ? ਮੈਨੂੰ ਯਾਦ ਹੈ ਕਿ ਮੈਂ ਜਦੋਂ ਪਹਿਲੀ ਵਾਰੀ ਸ਼ੁਰੂਆਤ ਕੀਤੀ ਸੀ, ਸਾਡੇ ਮਾਘੀ ਮੇਲਾ ਹੁੰਦਾ ਹੈ ਜੀ, ਦਾਊਂ ਸਾਹਿਬ ਸਿੰਘ ਸ਼ਹੀਦਾਂ ਦੀ ਜਗ੍ਹਾ ਹੈ, ਉੱਥੇ ਮੇਰੇ ਖਿਆਲ ਹੈ ਵੀ ਮੈਂ ਨਾ ਉੱਥੇ ਜਾਇਆ ਕਰਦਾ ਸੀਗਾ ਮੱਥਾ ਟੇਕਣ ਵਾਸਤੇ ਬਾਬਿਆਂ ਦੇ, ਲੋਹੜੀ ਤੋਂ ਦੂਜੇ ਦਿਨ ਮਾਘੀ ਮੇਲਾ ਹੁੰਦਾ ਸੀ
ਜੀ।
ਤੇ ਉੱਥੇ ਤੁਸੀਂ ਲਾ ਲਓ ਕਿ ਏਡਾ ਕੁ ਇਕੱਠ ਹੁੰਦਾ ਸੀਗਾ ਮੇਲੇ ਦੇ ਵਿੱਚ, ਮਤਲਬ ਜੇ ਇੱਕ ਵਾਰੀ ਬੰਦਾ ਕੋਈ ਖੋ ਗਿਆ ਤਾਂ ਮੁੜ ਕੇ ਲੱਭਣਾ, ਘਰ ਆ ਕੇ ਲੱਭਣਾ ਪੈਂਦਾ ਸੀ ਵੀ ਘਰ ਪਹੁੰਚ ਗਿਆ ਕਿ ਨਹੀਂ ਪਹੁੰਚ ਗਿਆ
ਜੀ।
ਮੈਨੂੰ ਉੱਥੇ ਨਾ ਜਿਹੜੇ ਮੇਰੇ ਕੋਈ ਜਿੱਦਾਂ ਮੈਂ ਗਲੀਆਂ ਦੇ ਵਿੱਚ ਗਾਉਂਦਾ ਰਹਿਣਾ ਜਾਂ ਬਾਲ ਸੁਭਾਵਾਂ ਦੇ ਵਿੱਚ ਗਾਉਂਦਾ ਰਹਿਣਾ ਸਕੂਲਾਂ ਦੇ ਵਿੱਚ, ਉਹਨਾਂ ਦਿਨਾਂ ਦੀਆਂ ਗੱਲਾਂ, ਮਤਲਬ ਜਦੋਂ ਮੈਂ ਉੱਥੇ ਮਾਘੀ ਮੇਲੇ ਤੇ ਜਾਂਦਾ ਸੀ, ਮੈਨੂੰ ਵਿੱਚੋਂ ਕੋਈ ਜਾਣ ਪਛਾਣ ਟੱਕਰ ਜਾਂਦੇ ਸੀ, ਉਹ ਕਹਿੰਦੇ ਵੀ ਟਾਈਮ ਦਵਾਈਏ, ਤੈਨੂੰ ਟਾਈਮ ਦਵਾਈਏ। ਤੇ ਮੈਨੂੰ ਉੱਥੇ 1-2 ਗੀਤ ਦਾ ਟਾਈਮ ਦਵਾਉਣਾ, ਤੇ ਲੋਕਾਂ ਨੇ ਮੈਨੂੰ ਚਾਹਣਾ ਜ਼ਿਆਦਾ, ਕਿਉਂਕਿ ਵੀ ਹੋਰ ਸੁਣਾ ਜਿਹੜੀ ਪਾਰਟੀ ਤੋਂ ਟਾਈਮ ਲੈਂਦੇ ਸੀ ਉੱਥੇ ਕਵੀਸ਼ਰ ਲੱਗੇ ਹੁੰਦੇ ਸੀ, ਢਾਡੀ ਜਥੇ ਹੁੰਦੇ ਸੀਗੇ, ਕਥਾਵਾਚਕ ਲੱਗੇ ਸੀ, ਤੇ ਉਹ ਵਿਚਾਰਿਆਂ ਨੂੰ ਉਹਨਾਂ ਨੇ ਸੁਣਨਾ ਨੀ ਲੋਕਾਂ ਨੇ, ਮੇਰੇ ਪ੍ਰੋਗਰਾਮ ਸੁਣਨ ਲੱਗ ਜਾਣਾ ਉਹਨੇ, ਇੱਕ ਗੀਤ ਦੀ ਜਗ੍ਹਾ ਮੈਨੂੰ ਘੰਟਾ ਘੰਟਾ ਸੁਣੀ ਜਾਣਾ, ਹੋਰ ਸੁਣਾ ਦੇ ਹੋਰ ਸੁਣਾ ਦੇ, ਤੇ ਫਿਰ ਮੈਨੂੰ ਨਾ ਉਹਨਾਂ ਨੇ ਨੈਕਸਟ ਟਾਈਮ ਸਾਰਿਆਂ ਨੇ ਮੈਨੂੰ ਟਾਈਮ ਦੇਣਾ ਬੰਦ ਕਰਤਾ ਜੀ ਮੇਲੇ ਦੇ ਵਿੱਚ, ਇਹਨੂੰ ਟਾਈਮ ਨੀ ਦੇਣਾ ਵੀ ਇਹ ਹਟਦਾ ਨੀ ਗਾਉਣ ਤੇ, ਮਤਲਬ ਮੈਨੂੰ ਨੀ ਸੀ ਵੀ ਮੈਂ ਨੀ ਹਟਦਾ, ਮੈਨੂੰ ਲੋਕ ਨੀ ਸੀ ਹਟਣ ਦਿੰਦੇ, ਤੇ ਫਿਰ ਮੈਨੂੰ ਯਾਦ ਹੈ ਕਿ ਮੈਂ ਰਾਤ ਨੂੰ ਅਗਲੀ ਵਾਰੀ ਅਸੀਂ ਇਹ ਸੋਚਦਾ ਸੀ ਅਗਲੀ ਵਾਰੀ ਸਾਡੇ ਹੀ ਪ੍ਰੋਗਰਾਮ ਹੋਊਗਾ ਇੱਥੇ, ਬਾਬਿਆਂ ਦੇ ਅਸੀਂ ਦੁਆ ਕਰਕੇ ਆਏ, ਅਰਦਾਸ ਕਰਕੇ ਆਏ, ਬੇਨਤੀ ਕਿ ਬਾਬਾ ਜੀ ਅਸੀਂ ਪ੍ਰੋਗਰਾਮ ਕਰਨਾ ਚਾਹੁੰਦੇ ਇੱਥੇ ਵੀ, ਮਤਲਬ ਸਾਨੂੰ ਮੌਕਾ ਨੀ ਮਿਲਦਾ, ਅਸੀਂ ਸ਼ੁਰੂਆਤ ਕੀਤੀ ਹੈ ਜੀ ਦਾਉ ਮਾਘੀ ਮੇਲੇ ਤੋਂ, ਔਰ ਅਸੀਂ 2 ਵਜੇ ਰਾਤ ਨੂੰ ਤਿੰਨ ਬੰਦੇ ਅਸੀਂ ਸਾਈਕਲ ਤੇ ਗਏ, ਸਾਈਕਲਾਂ ਤੇ ਜਾ ਕੇ ਉੱਥੇ ਦਰੀ ਦੂਰੀ ਵਿਛਾ ਕੇ, ਉਹ ਜਿਹੜੀ ਦੂਸਰੀ ਪਾਰਟੀ ਨੇ ਆਉਣਾ ਸੀ ਉਸ ਤੋਂ ਪਹਿਲਾਂ ਅਸੀਂ ਉੱਥੇ ਅੱਗ ਬਾਲ ਕੇ ਸੇਕਣ ਲਾ ਕੇ, ਅਸੀਂ ਕਿਸੇ ਦਾ ਪ੍ਰੋਗਰਾਮ ਨੀ ਲੱਗਣ ਦਿੱਤਾ ਸੀ ਉਸ ਥੜੇ ਤੇ ਜਿਹਨੂੰ ਸਟੇਜ ਕਹਿੰਦੇ ਆ
ਜੀ,
ਤੇ ਉੱਥੇ ਪੱਕੀ ਸਟੇਜ ਬਣੀ ਹੋਈ ਹੈ, ਥੜਾ ਬਣਿਆ ਹੋਇਆ, ਪਿੱਪਲ ਸ਼ਾਇਦ ਪਿੱਪਲ ਦੀ ਜਗ੍ਹਾ ਸੀਗੀ, ਬਰੋਟਾ ਪਤਾ ਨੀ ਪਿੱਪਲ ਹੈ, ਤੇ ਉੱਥੇ ਜ਼ਿਆਦਾ ਅਖਾੜੇ ਲੱਗਦੇ ਸੀਗੇ, ਤੇ ਮੈਂ ਅਸੀਂ ਉਹ ਜਗ੍ਹਾ ਮੰਨ ਲਈ ਜੀ ਜਾ ਕੇ ਰਾਤ ਨੂੰ 2 ਵਜੇ
ਜੀ,
2 ਵਜੇ ਤੋਂ ਬਾਅਦ ਅਸੀਂ ਮੈਂ ਮਜੀਸ਼ੀਅਨ ਇਕੱਠੇ ਕਰਨ ਚਲਾ ਗਿਆ, ਤੇ ਜਿਹੜੇ 2 ਬੰਦੇ ਸੀ ਉਹ ਉੱਥੇ ਬੈਠੇ ਰਹੇ, ਇੱਕ ਬੰਦੇ ਨੂੰ ਮੈਂ ਭੇਜਿਆ ਸਾਊਂਡ ਲੈਣ ਵਾਸਤੇ, ਤੇ ਇੱਕ ਬੰਦਾ ਉੱਥੇ ਰਾਖੀ ਕਰਨ ਬੈਠਾ, ਤੁਸੀਂ ਯਕੀਨ ਨੀ ਕਰਨਾ ਜੀ 11 ਵਜੇ ਅਸੀਂ ਪ੍ਰੋਗਰਾਮ ਸ਼ੁਰੂ ਕਰ ਲਿਆ ਉੱਥੇ,
ਅੱਛਾ,
5 ਘੰਟੇ 5.5 ਘੰਟੇ ਲਗਾਤਾਰ ਮੈਂ ਬਿਨਾਂ ਸਟੇਜ ਸੈਕਟਰੀ ਤੋਂ ਗਾਇਆ, ਇੱਕ ਤੂੰਬੀ ਸੀ ਮੇਰੇ ਕੋਲ ਤੇ ਨਾਲ ਹਰਮੋਨੀਅਮ ਵਾਲਾ ਸੀਗਾ, ਇੱਕ ਢੋਲਕ ਸੀਗੀ, 5.5 ਘੰਟੇ ਮੈਂ ਉੱਥੇ ਗਾਇਆ, ਤੇ ਮਾਣਕ ਸਾਹਿਬ ਦਾ ਕੋਕਾ ਆਇਆ ਸੀਗਾ ਨਵਾਂ ਨਵਾਂ, ਮੈਥੋਂ ਮੇਰੇ ਖਿਆਲ ਘੱਟੋ ਘੱਟ 10 ਵਾਰੀ ਲੋਕਾਂ ਨੇ ਕੋਕਾ ਸੁਣਿਆ ਹੋਣਾ ਮਾਣਕ ਦਾ, ਤੇ ਮਤਲਬ ਤੁਸੀਂ, ਮੈਂ ਉਹ ਨਵੇਂ ਕਲਾਕਾਰਾਂ ਦੀ ਗੱਲ ਕਰਦੇ ਸੀ ਲਖਵੀਰ ਜੀ, ਤੇ ਮੈਂ ਉਹ ਗੱਲ ਦਾ ਮਤਲਬ ਜਵਾਬ ਦਿੱਤਾ ਹੈ ਕਿ 5-5 ਘੰਟੇ ਗਾਉਣਾ ਇਹਨਾਂ ਲੋਕਾਂ ਦੇ ਬਸ ਦੀ ਗੱਲ ਹੈ ਹੀ ਨੀ ਅੱਜ ਦਿਆਂ ਦੀ, ਇਹ ਇੱਕ ਗਰੁੱਪ ਬਣਾਉਂਦੇ ਆ, ਇੱਕ 2-2, 3-3 ਕਲਾਕਾਰ ਇਕੱਠੇ ਹੋ ਕੇ ਸਟੇਜ ਤੇ ਜਾਂਦੇ ਆ, ਤੇ ਤਾਂ ਕਿਤੇ ਪ੍ਰੋਗਰਾਮ ਸਿਰੇ ਚੜਾਉਂਦੇ ਆ, ਤੇ ਲੋਕਾਂ ਨੇ ਤਾਂ ਫਿਰ ਮਤਲਬ ਵਿਚਾਰਿਆਂ ਨੇ ਇੰਜੋਏ ਕਰਨਾ, ਉਹਨਾਂ ਨੂੰ ਤਾਂ ਜਿਹੜਾ 2-2.5 ਘੰਟੇ ਇੰਜੋਏ ਕਰਨਾ, ਅਗਲਾ ਕਹਿੰਦੇ ਇੱਕ ਕਲਾਕਾਰ ਦੀ ਜਗ੍ਹਾ 3 ਕਲਾਕਾਰ ਮਿਲ ਗਏ ਸਾਨੂੰ, ਤੇ ਉਹਨਾਂ ਤੋਂ ਤਾਂ ਮਨੋਰੰਜਨ ਹੋ ਹੀ ਜਾਂਦਾ, ਇਸ ਕਰਕੇ ਇਸ ਤਰ੍ਹਾਂ ਲੋਕਾਂ ਨੂੰ ਬਿਠਾਉਂਦੇ ਆ ਉਹ, ਕਿਉਂਕਿ ਉਹਨਾਂ ਕੋਲ ਮੈਟਰ ਨੀ ਹੈ, ਸਾਡੇ ਕੋਲ ਤਾਂ ਭਾਵੇਂ ਕੋਈ 10 ਘੰਟੇ ਪ੍ਰੋਗਰਾਮ ਲਗਾਤਾਰ ਕਰਾ ਲਵੇ, ਜਿੱਦਾਂ ਦਾ ਮੈਟਰ ਕਹੂਗਾ ਅਗਲਾ ਉਦਾਂ ਦਾ ਸੁਣਾਵਾਂਗੇ, ਆਪਣੇ ਕਲਚਰ ਦੀ ਗੱਲ ਕਰਾਂਗੇ, ਕਲੀਆਂ ਦੀ ਗੱਲ ਕਰਾਂਗੇ, ਦੁਗਾਣਿਆਂ ਦੀ ਗੱਲ ਕਰਾਂਗੇ, ਕੁੜੀ ਸਾਡੇ ਨਾਲ ਹੁੰਦੀ ਹੈ ਡਿਊਟਾਂ ਵਾਲੀ, ਉਹਦੀ ਉਹਦੇ ਨਾਲ ਗੀਤ ਗਾਵਾਂਗੇ ਅਸੀਂ ਸਟੇਜ, ਮਤਲਬ ਕਹਿਣ ਦਾ ਭਾਵ ਸਾਡੀ ਫਿੱਕੀ ਨੀ ਜਾਂਦੀ ਕਦੇ ਸਟੇਜ, ਜਦੋਂ ਕਿਤੇ ਅਸੀਂ ਲਾਉਣੀ ਹੁੰਦੀ ਹੈ ਤੇ ਉਹ ਸਟੇਜ ਫਿੱਕੀ ਨੀ ਹੁੰਦੀ ਕਦੇ,
ਚਾਹੇ
5 ਘੰਟੇ, ਮਤਲਬ ਇਹੋ ਜਿਹੀਆਂ ਵੀ ਸਾਡੀ ਯਾਦ ਹੈਗੀਆਂ ਗੱਲਾਂ ਵੀ, ਜਦੋਂ ਮੈਂ ਡਿਊਟ ਪ੍ਰੋਗਰਾਮ ਕਰਦਾ ਸੀਗਾ, ਕੋਈ ਸਮਾਂ ਸੀਗਾ ਵੀ ਉਹ ਡਿਊਟ ਪ੍ਰੋਗਰਾਮ ਕਰਦਾ ਸੀ, ਤੇ ਯਾਦਾਂ ਤੇਰੀਆਂ ਤੋਂ ਪਹਿਲਾਂ ਦੀ ਗੱਲ ਹੈਗੀ, ਮੈਨੂੰ ਪਤਾ ਕਿ ਇੱਕ ਵਾਰੀ ਬਾਰਿਸ਼ ਦਾ ਮੌਸਮ ਹੋ ਗਿਆ, ਔਰ ਅਸੀਂ ਉਹਨਾਂ ਨੂੰ ਜਿਹੜੀ ਪਾਰਟੀ ਨੇ ਸਾਨੂੰ ਬੁਲਾਇਆ ਸੀਗਾ, ਅਸੀਂ ਉਹਨਾਂ ਨੂੰ ਕਿਹਾ ਘਰ ਵਾਲਿਆਂ ਨੂੰ ਕਿ ਮੀਂਹ ਦਾ ਮੌਸਮ ਹੈਗਾ ਜੀ, ਪ੍ਰੋਗਰਾਮ ਨੂੰ ਛੱਡੋ ਪਰੇ, ਵੀ ਪ੍ਰੋਗਰਾਮ ਇੱਥੇ ਕਿੱਥੇ ਲਾਉਣਾ ਪਊਗਾ ਵੀ ਜੇ ਵਿੱਚੋਂ ਬਾਰਿਸ਼ ਆ ਗਈ, ਉਹ ਕਹਿੰਦੇ ਜੀ ਤੁਸੀਂ ਨਾ ਬਰਾਂਡੇ ਦੇ ਵਿੱਚ ਤਵੇਲਾ ਜਿਹਾ ਬਣਿਆ ਸੀ, ਬਰਾਂਡੇ ਦੇ ਵਿੱਚ ਕਹਿੰਦੇ ਪ੍ਰੋਗਰਾਮ ਲਾਓ ਤੁਸੀਂ
ਜੀ,
ਤੇ ਲੋਕੀ ਜਿੱਥੇ ਮਰਜ਼ੀ ਬੈਠਣ ਸਾਨੂੰ ਤਾਂ ਪ੍ਰੋਗਰਾਮ ਸੁਣਨਾ ਤੁਹਾਡਾ, ਅਸੀਂ ਕਿਆ ਕੀਤਾ, ਚਲੋ ਸਾਨੂੰ ਇਹ ਸੀ ਸਾਡੇ ਕੋਲ ਇਲੈਕਟ੍ਰੋਨਿਕ ਸਾਜ਼ ਸੀਗੇ, ਤੇ ਉਹ ਸਾਡੇ ਭੇਜਣ ਨਾਲ, ਜਿੱਦਾਂ ਕੀਬੋਰਡ ਅੱਜ ਕੱਲ ਮਤਲਬ ਉਹ ਮਹਿੰਗੀ ਚੀਜ਼ ਹੈ, ਤੇ ਇੱਕ ਆਕਟੋ ਪੈਡ ਹੁੰਦਾ ਹੈਗਾ, ਪੈਡ ਕਹਿੰਦੇ ਜਿਹਨੂੰ, ਉਹ ਅਸੀਂ ਮਤਲਬ ਬਚਾਉਣੇ ਹੁੰਦੇ ਆ, ਕਿਉਂਕਿ ਵੱਡਾ ਨੁਕਸਾਨ ਹੋ, ਲੱਖ ਲੱਖ 1.5 ਲੱਖ ਦੇ ਇੰਸਟਰੂਮੈਂਟ ਹੈ,
ਆਪਾਂ ਨਾਲ
ਸਾਨੂੰ ਪਤਾ ਹੈ ਕਿ ਅਸੀਂ, ਹਾਂਜੀ ਅਸੀਂ ਗਾਉਣ ਲੱਗੇ ਜਦੋਂ ਉੱਥੇ, ਤੇ ਘੰਟੇ ਮੇਰੇ ਖਿਆਲ 1.25 ਘੰਟੇ ਬਾਅਦ ਮੀਂਹ ਆ ਗਿਆ ਜੀ,
ਓਕੇ,
ਜਿੰਨੀ ਦੁਨੀਆ ਬੈਠੀ ਸੀ ਉਹਨਾਂ ਦੇ ਨੀਚੇ ਨੂੰ ਪਾਣੀ ਜਾ ਰਿਹਾ ਸੀ, ਜਿੱਦਾਂ ਕਿਸੇ ਨੇ ਪਾਣੀ ਛੱਡਿਆ ਹੁੰਦਾ, ਇੰਨੀ ਸਪੀਡ ਨਾਲ ਪਾਣੀ ਚੱਲ ਰਿਹਾ ਸੀ, ਤੇ ਲੋਕੀ ਉੱਠ ਕੇ ਨਹੀਂ ਗਏ, 3-3.5 ਘੰਟੇ ਲੋਕਾਂ ਨੇ ਮੀਂਹ ਦੇ ਵਿੱਚ ਬੈਠ ਕੇ ਪ੍ਰੋਗਰਾਮ ਸੁਣਿਆ,
ਕਿਆ ਬਾਤ ਹੈ,
ਮਤਲਬ ਇਹ ਜਿਹੀਆਂ ਕੁਛ ਯਾਦਾਂ ਹੈਗੀਆਂ ਜਿਹੜੀਆਂ, ਮਤਲਬ ਲੋਕ ਜੇ ਅਸੀਂ ਸਟੇਜ ਦੀ ਗੱਲ ਕਰੀਏ, ਸਟੇਜ ਤੇ ਤਾਂ ਮਤਲਬ ਇੱਕ ਪਰਪੱਕ ਹੋ ਕੇ ਜਾਣਾ ਚਾਹੀਦਾ, ਇਹ ਕੱਚਾ ਪਿੱਲਾ ਕੰਮ ਤਾਂ ਫਿਰ 2-3 ਗੀਤਾਂ ਵਾਲੇ ਹੁੰਦਾ ਜੀ,
ਸਹੀ ਗੱਲ, ਤੇ ਨਾਲ ਹੀ ਆਪਾਂ ਜਿਹੜੇ ਸਾਡੇ ਸਰੋਤਿਆ ਉਹਨਾਂ ਨੂੰ ਵੀ ਮੌਕਾ ਦਿੰਦੇ ਹਾਂ 416-620-7788 ਆਪਣਾ ਨੰਬਰ ਆ ਤੇ 15 ਮਿੰਟ ਜਿਹੜਾ ਆਪਣਾ ਹੋਰ ਸਮਾਂ ਜਿਹੜਾ ਬਾਕੀ ਆਪਾਂ ਲਗਾਤਾਰ ਹੀ ਬਿੱਲ ਸਿੰਘ ਨਾਲ ਹੀ ਗੱਲਾਂ ਬਾਤਾਂ ਕਰਨੀਆਂ ਕਿਉਂਕਿ ਕਮਰਸ਼ੀਅਲ ਵੀ ਪਹਿਲਾਂ ਹੋ ਗਏ ਆਪਾਂ ਖਬਰਾਂ ਵੀ ਤੁਹਾਨੂੰ ਸੁਣਾਤੀਆਂ ਤੇ ਹੁਣ ਆਪਾਂ ਜਿਹੜਾ ਜੀ ਤੁਹਾਡੇ ਵਾਸਤੇ ਵੀ ਲਾਈਨਸ ਓਪਨ ਕਰਦੇ ਹਾਂ ਕੁਝ ਕੁ ਹੋਰ ਵੀ ਦੋ ਚਾਰ ਮਨ ਦੇ ਵਿੱਚ ਸਵਾਲ ਲਿਆ ਕਿਉਂਕਿ ਮੈਂ ਬਾਈ ਦੀਆਂ ਹੋਰ ਵੀ ਇੰਟਰਵਿਊ ਦੇਖੀਆਂ ਗਾਣਿਆਂ ਨੂੰ ਲੈ ਕੇ ਵੀ ਆਪਾਂ ਗੱਲਾਂ ਕਰਨੀਆਂ 416-620-7788 ਨੰਬਰ ਹੈ 416-620-1778 ਤੇ ਪਹਿਲੀ ਕਾਲ ਜਿਹੜੀ ਆ ਬਿੱਲ ਸਿੰਘ ਜੀ ਆਪਾਂ ਔਨ ਏਅਰ ਕਰਦੇ ਹਾਂ ਜੀ ਵੀਰ ਜੀ ਤੁਸੀਂ ਆਉਂਦੇ ਰਹੋ
ਸਤਿ ਸ਼੍ਰੀ ਅਕਾਲ ਤੁਹਾਡੀ ਵੀਰ
ਸਤਿ ਸ਼੍ਰੀ ਅਕਾਲ ਜੀ ਜੀ ਹਾਂ
ਧੰਨਵਾਦ ਜੀ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਜੀ ਤੁਸੀਂ ਪੁਰਾਣੀਆਂ ਯਾਦਾਂ ਅੱਜ ਤੋਂ 20-21 ਸਾਲ ਪਹਿਲਾਂ ਦੀਆਂ ਜੀ ਜਦੋਂ ਆਏ ਸੀ ਉੱਥੋਂ ਤੇ ਵਾਈ ਜੀ ਹੁਣਾਂ ਦੇ ਜੀ ਪੂਰੇ ਗਾਣੇ ਸੁਣਦੇ ਹੁੰਦੇ ਸੀਗੇ ਬਹੁਤ ਹੀ ਵਧੀਆ ਲੱਗਾ ਜੀ ਬੜੇ ਵਧੀਆ ਇਨਸਾਨ ਆ ਜੀ ਬਹੁਤ ਹੀ ਵਧੀਆ ਆਵਾਜ਼ ਆ ਇਹਨਾਂ ਦੀ ਧੰਨਵਾਦ ਜੀ ਤੁਹਾਡਾ ਥੋੜੀ ਸਾਹਿਬ ਬਹੁਤ ਬਹੁਤ ਜੀ ਬੈਲ ਸੀ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ
ਬਹੁਤ ਹੀ ਵਧੀਆ ਜੀ ਆਵਾਜ਼ ਆ
ਤੁਹਾਡੀ ਗੱਲ ਸੁਣ ਕੇ
ਤੁਹਾਡੀ ਜੀ ਗੱਲ ਤੁਹਾਡੀ ਸਹੀ ਹੈ ਜੀ ਅੱਜ ਕੱਲ ਦੇ ਤੋਂ ਉਹ ਵੀ ਜਿੱਦਾਂ ਲਖਵੀਰ ਜੀ ਹੋਣਾ ਨੇ ਗੱਲ ਕੀਤੀ ਹੈ ਵੀ ਆਪਣੇ ਇਫੈਕਟ ਪਾ ਕੇ ਆਵਾਜ਼ ਨੂੰ ਜਿਸ ਤਰ੍ਹਾਂ ਮਰਜ਼ੀ ਮੋਲਡ ਕਰ ਲਓ ਬਾਕੀ ਹੈਕ ਦੇ ਜ਼ੋਰ ਨਾਲ ਗਾਉਣ ਵਾਲੇ ਜੀ ਤੁਹਾਡੇ ਵਰਗੇ ਇਨਸਾਨ ਹੀ ਹੁੰਦੇ ਆ ਜੀ ਬਿਲਕੁਲ ਜੀ ਸਹੀ ਗੱਲ ਹੈ ਜੀ ਮਹਾਰਾਜ ਚੜ੍ਹਦੀ ਕਲਾ ਚ ਰੱਖੇ ਜੀ ਤੁਹਾਨੂੰ ਧੰਨਵਾਦ ਜੀ
ਗੈਬ ਪੈਣਾ ਜਿੱਥੇ ਯਾਦਾਂ ਤੇਰੀਆਂ ਦਾ ਇੱਕ ਵੱਡਾ ਨਾਮ ਬਣ ਗਿਆ ਇਸ ਗੀਤ ਦੇ ਜ਼ਰੀਏ ਦੀ ਮੈਂ ਗੱਲ ਕਰਾਂ ਤੇ ਇਹ ਤੋਂ ਬਾਅਦ ਦੇ ਵਿੱਚ ਫਿਰ ਕੋਈ ਕੰਪਨੀਆਂ ਨੂੰ ਲੈ ਕੇ ਜਾਂ ਫਿਰ ਕੋਈ ਹੋਰ ਇਹੋ ਜਿਹੀ ਗੱਲਬਾਤ ਪਿੱਛੇ ਜਿਹੜਾ ਕਿਉਂ ਹੋ ਜਾਣਾ ਇੰਨਾ ਜਾਂ ਫਿਰ ਕੀ ਕਾਰਨ ਰਿਹਾ
ਸਰ ਚਲੋ ਮੈਂ ਵੈਸੇ ਹੁਣ ਕਹਿਣ ਲੱਗ ਗਿਆ ਮੈਂ ਪਹਿਲਾਂ ਕਹਿੰਦਾ ਨਹੀਂ ਸੀ ਹੁੰਦਾ ਇਹਨਾਂ ਸਾਡੀ ਲਾਈਨ ਦੇ ਵਿੱਚ ਇੱਕ ਪ੍ਰੋਡਿਊਸਰ ਨਾਮ ਜਿਹੜਾ ਇੱਕ ਬਹੁਤ ਵਧੀਆ ਵੀ ਗਿਣਿਆ ਜਾਂਦਾ ਹੈ ਪਰ ਜਿਹੜੇ ਕੱਚੇ ਪਿੱਲੇ ਪ੍ਰੋਡਿਊਸਰ ਹੁੰਦੇ ਆ ਇਹ ਕਲਾਕਾਰਾਂ ਨੂੰ ਖਰਾਬ ਕਰਦੇ ਆ ਏਦਾਂ ਦਾ ਇੱਕ ਕੱਚਾ ਪਿੱਲਾ ਪ੍ਰੋਡਿਊਸਰ ਮੈਨੂੰ ਮਿਲਿਆ ਜਿਹਨੇ ਮੈਨੂੰ ਖਰਾਬ ਕੀਤਾ ਤੇ ਮੇਰੀ ਨੈਕਸਟ ਜਿਹੜੀ ਐਲਬਮ ਸੀਗੀ ਉਹ ਉਹਨੇ ਰਿਲੀਜ਼ ਨਹੀਂ ਹੋਣ ਦਿੱਤੀ ਸਰਦੂਲ ਭਾਜੀ ਨੇ ਅੱਜ ਵਿਚਾਰੇ ਹੈ ਨੀ ਸਾਡੇ ਵਿੱਚ ਸਰਦੂਲ ਭਾਜੀ ਨੇ ਗੁਰਦਾਸ ਭਾਜੀ ਨੇ ਇਹਨਾਂ ਨੇ ਵਿੱਚ ਪੈ ਕੇ ਮੇਰਾ ਉਹ ਕੰਪਰੋਮਾਈਜ਼ ਕਰਵਾਇਆ ਸੀ ਫਿਰ ਮੁੜ ਕੇ ਤਾਂ ਮੇਰੀ ਕਿਤੇ ਐਡ ਸ਼ੁਰੂ ਹੋਈ ਹੈ ਤੇ ਜਦੋਂ ਵਿੱਚ ਖੜੋਤ ਆ ਜਾਂਦੀ ਹੈ ਮੇਰੀ ਜੁਦਾਈਆਂ ਕੈਸੇਟ ਰਿਲੀਜ਼ ਹੋਈ ਸੀ HMV ਚੋਂ ਸੈਕਿੰਡ ਸੀਗੀ ਮੇਰੀ ਉਹ ਤੇ ਜਦੋਂ ਵਿੱਚ ਮਤਲਬ ਥੋੜਾ ਏਦਾਂ ਕੋਈ ਖੜਤ ਪੈ ਜਾਵੇ ਨਾ ਫਿਰ ਉਹ ਚੀਜ਼ ਤੁਹਾਨੂੰ ਪਤਾ ਹੀ ਹੈ ਵੀ ਉੱਥੇ ਹੀ ਵਿਚਾਰੀ ਖਤਮ ਹੋ ਲੈਂਦੀ ਹੈ ਕਿਉਂਕਿ ਆਪਾਂ ਨੀ ਚਾਹੁੰਦੇ ਸੀਗੇ ਵੀ ਕੋਈ ਏਦਾਂ ਦਾ ਡਿਸਪਿਊਟ ਹੋਵੇ ਆਪਣੇ ਨਾਲ
ਜੀ
ਤੇ ਮਤਲਬ ਉਹਨਾਂ ਉਹ ਜਿਹੜੇ ਲੋਕ ਮੈਂ ਦੱਸਿਆ ਪ੍ਰੋਫੈਸ਼ਨਲ ਨੀ ਹੈਗੇ ਪ੍ਰੋਡਿਊਸਰ ਲਾਈਨ ਦੇ ਵਿੱਚ ਉਹ ਏਦਾਂ ਕਰਦੇ ਆ ਤਕਰੀਬਨ ਆਪਸ ਮੈਨੂੰ ਮਿਲੇ ਜੀ ਏਦਾਂ ਦੇ ਬੰਦੇ ਜਿੰਨੇ ਵੀ ਮਿਲੇ ਜੀ ਸਭ ਨੇ ਖਰਾਬ ਕੀਤਾ ਸਭ ਨੇ ਮੈਨੂੰ ਵਰਤਣ ਦੀ ਕੋਸ਼ਿਸ਼ ਕੀਤੀ ਹੈ ਤੇ ਵਰਤੇ ਉਹ ਦੇਖ ਰਹੇ ਆ ਤੁਸੀਂ ਜਿਹੜੇ ਬੰਦੇ ਬਣੇ ਆ ਮੈਥੋਂ ਬਾਅਦ ਜਾਂ ਮੇਰੇ ਨਾਲ ਲੱਗ ਕੇ ਉਹ ਸਾਰੇ ਲੋਕ ਉਹਨਾਂ ਨੇ ਕਿਸੇ ਨੇ ਮੁੜ ਕੇ ਬਾਤ ਹੀ ਨੀ ਪੁੱਛੀ ਆਪਣੀ ਤੇ ਸਾਡਾ ਐਲਬਮ ਤਾਂ ਮੇਰੀਆਂ ਆਉਂਦੀਆਂ ਰਹੀਆਂ ਹੈ
ਜੀ ਜੀ
ਐਲਬਮ ਮੇਰੀ ਆਉਂਦੀਆਂ ਲੇਕਿਨ ਕਿਸੇ ਨਾ ਕਿਸੇ ਡਿਸਪਿਊਟ ਕਰਕੇ ਜਾਂ ਕਿਸੇ ਵੀਡੀਓ ਵਧੀਆ ਨਾ ਹੋਣ ਕਰਕੇ ਜਾਂ ਪ੍ਰਮੋਸ਼ਨ ਅੱਛੀ ਨਾ ਹੋਣ ਕਰਕੇ ਇਹ ਉਹ ਰਹਿ ਜਾਂਦੀ ਸੀ ਜਾਂ ਫਿਰ ਰੱਪਾ ਹੁੰਦਾ ਸੀ ਕੋਈ ਮਤਲਬ ਪਤਾ ਨੀ ਇਹ ਇੱਕ ਵਕਤ ਦੀ ਗੱਲ ਕਹਿ ਲੋ ਜਾਂ ਕਿਸਮਤ ਦੀ ਗੱਲ ਕਹਿ ਲੋ ਪਤਾ ਨੀ ਇਹ ਤਾਂ 5-7 ਸਾਲ ਐਸੇ ਨਿਕਲੇ ਕਿ ਨਹੀਂ ਮਤਲਬ ਆਪਾਂ ਨੂੰ ਅੱਗੇ ਆਉਣ ਦਾ ਮੌਕਾ ਹੀ ਨੀ ਮਿਲਿਆ
ਤੇ ਸਨੀ ਸੋਰੀ ਦੂਸਰੀ ਗੱਲ ਕਰਦੇ ਆ ਅਗਲੀਆਂ ਕਾਲਸ ਲੈਣ ਤੋਂ ਪਹਿਲਾਂ ਹਨੀ ਸਿੰਘ ਬਿੱਲ ਸਿੰਘ ਤੁਹਾਡੀ ਰੇਂਜ ਦੇ ਵਿੱਚ ਕਿਸ ਤਰ੍ਹਾਂ ਇਹਨਾਂ ਨਾਲ ਮਿਲਾਪ ਕਿਸ ਤਰ੍ਹਾਂ ਤੁਹਾਡਾ ਜਿਹੜਾ ਉਹ ਹੁੰਦਾ
ਸਰ ਉਹਦੇ ਵਿੱਚ ਵੀ ਇੱਦਾਂ ਹੈਗਾ ਜੀ ਸੋਢੀ ਸਾਹਿਬ ਜਿੱਦਾਂ ਹਨੀ ਸਿੰਘ ਮੇਰੇ ਕੋਲ 2003 ਚ ਆਇਆ ਸੀ
ਜੀ
ਤੇ ਅਨਪ੍ਰੋਫੈਸ਼ਨਲ ਸੀਗਾ ਉਹਨੂੰ ਮਤਲਬ ਕੋਈ ਇਸ ਤਰ੍ਹਾਂ ਦੀ ਉਹ ਲਾਈਨ ਦੇ ਵਿੱਚ ਨਹੀਂ ਸੀਗਾ ਲੇਕਿਨ ਉਸਨੂੰ ਚਲੋ ਮਿਊਜ਼ਿਕ ਦੀ ਨੌਲੇਜ ਸੀਗੀ ਮੈਨੂੰ ਉਹਨੇ ਸੁਣਾਇਆ ਚਲੋ ਮੈਨੂੰ ਤਾਂ ਏਦਾਂ ਲੱਗਦਾ ਸੀ ਕਿ ਇਹ ਤਾਂ ਬੱਚਾ ਜਾਇਆ ਯਾਰ ਵੀ ਇਹ ਕਿਆ ਗੀਤ ਬਣਾ ਕੇ ਲਿਆਊਗਾ ਪਰ ਜਦੋਂ ਉਹ ਗੀਤ ਬਣਾ ਕੇ ਲਿਆ ਮੇਰੇ ਘੱਟੋ ਘੱਟ ਵੀ 18 ਗੀਤ ਲੈ ਗਿਆ ਸੀ ਮੇਰੀ ਵੋਕਲ ਤੇ ਫਿਰ ਮੈਨੂੰ ਉਹ ਬੇਚਾਰਾ ਇੰਨਾ ਕੁ ਵਧੀਆ ਸੀਗਾ ਕਿ ਹਰੇਕ ਗੀਤ ਦਾ ਮਿਊਜ਼ਿਕ ਕਰਕੇ ਮੈਨੂੰ ਸੁਣਾਉਂਦਾ ਸੀਗਾ ਤੇ ਉਦੋਂ ਨਾ ਏਡੇ ਵੱਡੇ ਸਾਡੇ ਕੋਲ ਸਿਸਟਮ ਨੀ ਸੀਗੇ 2003 ਦੀਆਂ ਗੱਲਾਂ ਵੱਡੇ ਸਿਸਟਮ ਨੀ ਸੀਗੇ ਜਿਹਨਾਂ ਵਿੱਚ ਬੂਫਰ ਟੈਪ ਜਾਂ ਐਂਪ ਜਿਹੜੇ ਅੱਜ ਲਾਉਂਦੇ ਆ ਬੱਚੇ ਉਹ ਨਹੀਂ ਸੀ ਉਹਦਾ ਮਿਊਜ਼ਿਕ ਛੋਟੇ ਸਿਸਟਮ ਦੇ ਵਿੱਚ ਚੱਲਦਾ ਹੀ ਨੀ ਸੀ ਤੇ ਜੇ ਸੁਣਦੇ ਸੀ ਤਾਂ ਉਹ ਇੱਕੋ ਦਮ ਇਹ ਚੀਜ਼ ਆਈ ਜਾਣੀ ਆਵਾਜ਼ ਨੀ ਸੁਣਨੀ ਤੇ ਜੇ ਆਵਾਜ਼ ਸੁਣਾਉਣੀ ਤਾਂ ਫਿਰ ਉਹ ਮਿਊਜ਼ਿਕ ਖਤਮ ਹੋ ਜਾਂਦਾ ਸੀ ਉਹਦਾ ਇਹ ਮਤਲਬ ਇਹ ਉਹ ਐਡੀ ਕੁ ਮਤਲਬ ਅੱਗੇ ਐਡਵਾਂਸ ਚੀਜ਼ ਲੈ ਕੇ ਆਇਆ ਸੀ ਪਰ ਜਦੋਂ ਉਹ 2005 ਵਿੱਚ ਰਿਲੀਜ਼ ਹੋਈ ਹੈ ਫਸਟ ਟਾਈਮ ਮਤਲਬ ਲਾਂਚਿੰਗ ਮੇਰੇ ਨਾਲ ਹੀ ਹੋਈ ਹੈ ਹਨੀ ਦੀ
ਤੇ ਫਿਰ ਮਤਲਬ ਲੋਕਾਂ ਨੇ ਮਿਊਜ਼ਿਕ ਉਸਦਾ ਸੁਣਿਆ ਤੇ ਫਿਰ ਫਿਰ ਉਹਦਾ ਪਿੱਛੇ ਮੁੜ ਕੇ ਦੇਖਣ ਦਾ ਵਕਤ ਹੀ ਨਹੀਂ ਮਿਲਿਆ, ਉਹਨੇ ਸਾਨੂੰ ਵੀ ਨਹੀਂ ਦੇਖਿਆ ਫਿਰ ਮੁੜ ਕੇ ਪਿੱਛੇ, ਬਸ ਇੰਨਾ ਅੱਗੇ ਵੱਧ ਗਿਆ ਜੀ ਉਸ ਟੇਪ ਦੇ ਨਾਲ ਹੀ ਉਹ ਪੇਸ਼ੀ ਤੋਂ ਬਾਅਦ ਉਹਦੇ ਉਹ ਗਲਾਸੀ ਆ ਗਿਆ, ਅਸ਼ੋਕ ਮਸਤੀ ਦਾ, ਫਿਰ ਰਾਜ ਬਰਾੜ ਦਾ ਆ ਗਿਆ, ਚੰਡੀਗੜ੍ਹ ਦੇ ਨਜ਼ਾਰੇ, ਤੇ ਫਿਰ ਤਾਂ ਚੱਲ ਸੋ ਚੱਲ ਫਿਰ ਤਾਂ ਪਤਾ ਹੀ ਨਹੀਂ ਲੱਗਿਆ ਜੀ ਉਹ ਕਿੱਥੇ ਮਤਲਬ ਬਾਲੀਵੁੱਡ ਦੇ ਵਿੱਚ ਕਦ ਐਂਟਰੀ ਕਰ ਗਿਆ।
ਔਰ ਖਾਸ ਤੌਰ ਤੇ ਮੇਰੇ ਹਿਸਾਬ ਨਾਲ ਭੁੱਲਣਾ ਨਹੀਂ ਚਾਹੀਦਾ ਜਿਹੜੀ ਕਈਆਂ ਦੀ ਕੋਈ ਸ਼ੁਰੂਆਤ ਹੁੰਦੀ ਆ, ਔਰ ਚੰਗੇ ਲੋਕ ਜਿਹੜੇ ਆ ਮੁੜ ਕੇ ਮਿਲਦੇ ਨਹੀਂ, ਪਰ ਪਤਾ ਨਹੀਂ ਕਦ ਤੋਂ ਅੱਜ ਕੱਲ੍ਹ ਕਹਿ ਦਈਏ ਆਪਾਂ ਖੂਨਾਂ ਦੇ ਵਿੱਚ ਪਾਣੀ ਪਿਆ ਜਾਂ ਗੱਲ ਕਰ ਲਈਏ, ਪਤਾ ਨਹੀਂ ਕਦ ਤੋਂ ਅਸੀਂ ਜਿਹੜੇ ਪੈਰ ਛੱਡ ਜਾਂਦੇ ਲੋਕੀ।
ਬਸ ਜੀ ਅੱਜ ਕੱਲ੍ਹ ਏਦਾਂ ਵੀ ਆਪਾਂ ਨਾ ਆਪਣੇ ਮੋਢੇ ਤੇ ਰੱਖ ਕੇ ਘੱਟ ਚਲਾਉਂਦੇ ਆ ਤੇ ਅਸੀਂ ਦੂਸਰੇ ਦਾ ਮੋਢਾ ਲੱਭਦੇ ਰਹਿੰਦੇ ਤੇ ਜਦੋਂ ਮਿਲਦਾ ਅਗਲਾ ਦੇਰ ਨਹੀਂ ਕਰਦਾ ਪੈਰ ਰੱਖਦਾ ਤੇ ਨਾਲ ਹੀ ਛਲੰਗ ਮਾਰ ਜਾਂਦਾ, ਫਿਰ ਪਿੱਛੇ ਨੂੰ ਮੁੜ ਕੇ ਦੇਖਦਾ ਨੀ। ਏਦਾਂ ਹੀ ਮੇਰੇ ਨਾਲ ਇਹਦੇ ਪ੍ਰੋਡਿਊਸਰ ਨੇ ਵੀ ਏਦਾਂ ਹੀ ਕੀਤਾ, ਉਹਨੇ ਵੀ ਮੁੜ ਕੇ ਮੇਰੀ ਕੋਈ ਗਾਣੇ ਨੀ ਰਿਕਾਰਡ ਕੀਤਾ, ਇਸ ਪੇਸ਼ੀ ਦਾ ਪ੍ਰੋਡਿਊਸਰ ਸੀ ਜਿਹੜਾ, ਮੈਂ ਨਾਮ ਨੀ ਲੈਣਾ, ਤੇ ਮੁੜ ਕੇ ਉਹ ਟੇਪ ਡੇਢ ਸਾਲ ਤਾਂ ਆਪਣੀ ਜੇਬ ਚ ਪਾ ਕੇ ਫਿਰੀ ਗਿਆ ਕਿਸੇ ਕੰਪਨੀ ਨੇ, ਮੈਨੂੰ ਕੰਪਨੀ ਦੇ ਫੋਨ ਆਉਂਦੇ ਰਹਿੰਦੇ ਸੀ ਕਿ ਤੁਹਾਡੀ ਟੇਪ ਹੈ ਕੋਈ ਲੈ ਕੇ ਆਇਆ, ਮੈਂ ਕਿਹਾ ਜੀ ਕਰ ਦੋ ਰਿਲੀਜ਼, ਕਹਿੰਦੇ ਜੀ ਉਹ ਵਿੱਚੋਂ ਫਿਰ ਕੁਛ ਕੰਡੀਸ਼ਨਾਂ ਹੁੰਦੀਆਂ ਉਹਦੀਆਂ ਪ੍ਰੋਡਿਊਸਰ ਦੀਆਂ, ਅਗਲੇ ਨੂੰ ਉਹ ਮਨਜ਼ੂਰ ਨਹੀਂ ਹੁੰਦੀਆਂ, ਮਤਲਬ ਕਹਿਣ ਦਾ ਭਾਵ ਕਿ ਪ੍ਰੋਡਿਊਸਰ ਕਲਾਕਾਰ ਬਾਰੇ ਤਾਂ ਕਦੇ ਸੋਚਦਾ ਹੀ ਨਹੀਂ, ਉਹ ਆਪਣਾ ਹੀ ਸੋਚਦਾ ਜਦੋਂ ਸੋਚਦਾ, ਜਿਹੜਾ ਅਨਪ੍ਰੋਫੈਸ਼ਨਲ ਪ੍ਰੋਡਿਊਸਰ ਉਹਦੇ ਬਾਰੇ ਤਾਂ ਗੱਲ ਹੀ ਛੱਡ ਦੋ। ਇਹ ਤਾਂ ਕਬੂਤਰਬਾਜ ਪਿੱਛੇ ਦੀ ਜ਼ਿਆਦਾ ਸੀਗੇ ਤੇ ਉਹਨਾਂ ਲੋਕਾਂ ਨੇ ਕਿਹਾ ਕੀਤਾ ਕਿ ਕਲਾਕਾਰ ਪੈਦਾ ਕਰ ਲਓ, ਮੁੜ ਕੇ ਬੀਜੇ ਲਵਾ ਕੇ ਆਪਾਂ ਆਪਣੇ ਬੰਦੇ ਪੰਜ ਸੱਤ ਛੱਡ ਆਵਾਂਗੇ, ਜਿੱਦਾਂ ਪਿੱਛੇ ਜੀ ਸਾਡੇ ਨਾਲ ਵੀ ਇਹਨਾਂ ਨੇ ਏਦਾਂ ਕੀਤਾ, ਦੋ ਚਾਰ ਨੇ ਤਾਂ ਉਹ ਬੰਦੇ ਛੱਡ ਕੇ ਗਏ ਆ ਬਾਹਰ, ਬਾਹਰ ਬੰਦੇ ਛੱਡ ਕੇ ਆਏ ਆ, ਮੁੜ ਕੇ ਸਾਨੂੰ ਮੌਕਾ ਹੀ ਨੀ ਮਿਲਿਆ ਕਦੇ ਬਾਹਰ ਨਿਕਲਣ ਦਾ,
ਕਿਉਂਕਿ ਇਹ ਬਿੱਲ ਬਾਈ ਜਿਹੜਾ ਤੁਹਾਡੇ ਵਰਗਿਆਂ ਨੂੰ ਪਤਾ ਹੀ ਨਹੀਂ ਹੁੰਦਾ, ਜਿਵੇਂ ਹੁਣ ਤੁਹਾਡਾ ਮੰਨ ਲਓ ਇੱਧਰੋਂ ਐਜ ਏ ਪ੍ਰੋਡਿਊਸਰ ਮੈਂ ਵੀਜ਼ਾ ਲਵਾਉਣਾ, ਪਾਸਪੋਰਟ ਕੋਈ ਇੱਕ ਅੱਧਾ ਹੋਰ ਨਾਲ ਪਾ ਦੇਣਾ, ਤੁਹਾਨੂੰ ਕਹਿ ਦੇਣਾ ਕੋਈ ਰਿਸ਼ਤੇਦਾਰ ਜਾਂ ਕੋਈ ਹੋਰ ਆ ਉਹਨਾਂ ਤੋਂ, ਚਾਹੇ 25 ਲੱਖ ਜਾਂ 15 ਲੱਖ ਜੋ ਵੀ ਉਦੋਂ ਚੱਲਦਾ ਸੀ, ਇਸੇ ਤਰ੍ਹਾਂ ਉਹ ਆਉਣਾ ਤੇ ਤੁਹਾਨੂੰ ਇੱਥੇ ਆਇਆ ਨੂੰ ਜਾਂ ਉੱਥੋਂ ਜਦੋਂ ਦਿੱਲੀ ਚੜ੍ਹਨਾ ਉਦੋਂ ਸਰਪ੍ਰਾਈਜ਼ ਮਿਲਦਾ ਸੀ ਵੀ ਆਹ ਬੰਦੇ ਵੀ ਸਾਡੇ ਨਾਲ ਜਾ ਰਹੇ ਆ ਜੀ।
ਹਾਂਜੀ ਏਦਾਂ ਹੋਈ ਹੈ ਜੀ, ਏਦਾਂ ਹੀ ਕੀਤਾ ਸੀ ਉਹ ਸਾਡੇ ਪ੍ਰੋਡਿਊਸਰ ਨੇ ਵੀ, ਹਰਭਜਨ ਮਾਨ ਹੋਰੀ ਵੀ ਵੀਜ਼ਾ ਲਵਾਉਣ ਗਏ ਹੋਏ ਸੀਗੇ ਤੇ ਸਾਡੇ ਵਾਲੇ ਬੰਦੇ ਵੀ ਸਾਨੂੰ ਲੈ ਕੇ ਗਏ ਸੀਗੇ ਉੱਥੇ ਦਿੱਲੀ, ਤੇ ਪਤਾ ਤਾਂ ਲੱਗ ਜਾਂਦਾ ਜੀ ਦੇਖੋ ਜਿਹੜੇ ਬੰਦਿਆਂ ਦੀ ਇਹਨਾਂ ਦੀ ਸ਼ਕਲਾਂ ਤੋਂ ਪਤਾ ਲੱਗ ਜਾਂਦਾ ਜਿਹੜੇ ਬੰਦੇ ਜਾਅਲੀ ਹੁੰਦੇ ਆ, ਉਹਨੇ ਹੁਣ ਇਹਨਾਂ ਦੇ ਅੱਗੇ ਅੰਬੈਸੀਆਂ ਦੇ ਅੱਗੇ ਕੌਣ ਖੜ ਸਕਦਾ ਜੀ, ਉਹ ਤਾਂ ਫਿਰ ਪਤਾ ਹੀ ਹੈ, ਅਗਲਿਆਂ ਨੇ ਰਿਜੈਕਟ ਕਰਤਾ ਸਾਨੂੰ ਤੇ ਮੁੜ ਕੇ ਅਸੀਂ ਆਪਣੇ ਘਰ ਨੂੰ ਆ ਗਏ। ਮੇਰੇ ਖਿਆਲ ਵੀ ਉਹਨਾਂ ਦਿਨਾਂ ਚ ਹਰਭਜਨ ਭਾਜੀ ਨੂੰ ਵੀ ਵੀਜ਼ਾ ਨੀ ਮਿਲਿਆ ਸੀ, ਅਸੀਂ ਇਕੱਠੇ ਹੀ ਗਏ ਹੋਏ ਸੀਗੇ, ਮੇਰੇ ਕੋਲ 2001 ਦੀ ਗੱਲ ਸ਼ਾਇਦ, ਹਾਂ ਇਹਨਾਂ ਕੁ ਦਿਨਾਂ ਦੀ ਗੱਲ ਸੀਗੀ, ਤੇ ਮੁੜ ਕੇ ਮੇਰੇ ਪ੍ਰੋਡਿਊਸਰ ਨੇ ਤਾਂ ਮੇਰਾ ਪਾਸਪੋਰਟ ਹੀ ਖਰਾਬ ਕਰਤਾ ਸੀ, ਇੱਥੇ ਤੱਕ ਮਤਲਬ ਨੌਬਤ ਆ ਗਈ ਕਿ ਮੇਰਾ ਪਾਸਪੋਰਟ ਹੀ ਨਹੀਂ ਦਿੱਤਾ, ਐਕਸਪਾਇਰ ਕਰਕੇ ਹੀ ਦਿੱਤਾ ਉਹਨਾਂ ਨੇ। ਹਾਂਜੀ
ਬਿੱਲ ਜੀ, ਗੱਲਾਂ ਬਾਤਾਂ ਹੋਰ ਵੀ ਬਹੁਤ ਸਾਰੀਆਂ ਕਰਨੀਆਂ, ਮੈਂ ਚਾਹੁੰਦਾ ਕਿ ਹੁਣ ਕੋਈ ਨਾ ਕੋਈ ਦੋ ਕੁ ਬੋਲ ਜਿਹੜੇ ਉਹ ਹੋਰ ਹੋ ਜਾਣ। ਭੱਟੀ ਭਰੀ ਵਾਲਾ ਜਿੱਥੇ ਕਲਮ ਬਹੁਤ ਵਧੀਆ, ਯਾਦਾਂ ਸੌਂਗ ਵੀ ਇਹਨਾਂ ਦੀ ਕਲਮ ਤੋਂ ਲਿਖਿਆ ਹੋਇਆ ਜਿਹੜਾ ਤੁਸੀਂ ਕੀਤਾ, ਹੋਰ ਵੀ ਬਹੁਤ ਸਾਰੇ, ਜਾਂ ਫਿਰ ਹੋਰ ਕੋਈ ਕਿਹੜਾ ਗੀਤ ਹੈ ਜਿਹੜਾ ਜੀ ਤੁਹਾਡੇ? ਵੈਸੇ ਤਾਂ ਸਾਰੇ ਵਧੀਆ ਆ, ਪਰ ਤੁਹਾਨੂੰ ਕਈ ਵਾਰੀ ਲੱਗਦਾ ਕਿ ਯਾਰ ਯਾਦਾਂ ਤੇਰੀਆਂ ਤੋਂ ਬਾਅਦ 'ਚ ਜੇ ਮੇਰਾ ਕੋਈ ਵਧੀਆ ਗਾਣਾ ਤੇ ਇਸ ਨੂੰ ਮੈਂ ਮੰਨਦਾ, ਉਹਦੇ ਕੋਈ ਦੋ ਕੁ ਬੋਲ ਹੋ ਜਾਣ।
ਹਾਂਜੀ ਇੱਕ ਗਾਣਾ ਜਿਹੜਾ ਮਤਲਬ ਸਾਰੇ ਕਲਾਕਾਰ ਵੀ ਲਾਈਕ ਕਰਦੇ ਆ ਤੇ ਜਿਹੜੇ ਆਮ ਮਤਲਬ ਸੁਣਨ ਵਾਲੇ ਵੀ ਪਸੰਦ ਕਰਦੇ ਉਹ ਗੀਤ ਨੂੰ, ਉਹ ਹਨੀ ਸਿੰਘ ਵਾਲੀ ਟੇਪ ਵਿੱਚ ਸੀਗਾ ਪੇਸ਼ੀ ਵਿੱਚ
ਜੀ,
ਉਹ ਗਾਣਾ ਮੈਂ ਤੁਹਾਨੂੰ ਸੁਣਾ ਦਿੰਦਾ
ਜੀ।
ਤੇ ਉਹ ਪੱਟੀ ਸਾਹਿਬ ਦਾ ਨਹੀਂ ਲਿਖਿਆ ਹੋਇਆ ਤੇ ਉਹ ਲਿਖਿਆ ਹੋਇਆ ਜੀ ਮੋਹਣੀ ਸੋਤਲ ਦਾ।
ਓਕੇ,
ਉਹ ਮੈਂ ਤੁਹਾਨੂੰ ਦੋ ਬੋਲ ਸੁਣਾਉਂਦਾ ਜੀ, ਸ਼ਾਇਦ ਮੇਰੇ ਸਰੋਤਿਆਂ ਨੂੰ ਸਭ ਕਈਆਂ ਨੂੰ ਮੇਰਾ ਨਾਮ ਪਤਾ ਹੈ, ਗੀਤ ਨਹੀਂ ਪਤਾ, ਕਈਆਂ ਨੂੰ ਗੀਤ ਪਤਾ ਨਾਮ ਨਹੀਂ ਪਤਾ।
ਸਹੀ ਗੱਲ,
ਤੇ ਉਹ ਮਤਲਬ ਏਦਾਂ ਤੁਹਾਡੇ ਜ਼ਰੀਏ ਨਾ ਇਹ ਦੋਨੇ ਚੀਜ਼ਾਂ ਦਾ ਪਤਾ ਚੱਲ ਜਾਂਦਾ ਜੀ।
ਜੀ ਜੀ ਆਉਣ ਦਿਓ
ਗਮਾ ਤੇਰਿਆਂ ਨੇ ਮਾਰੀ ਬਹਿ ਕੇ ਖੱਟਾ ਰਾਤ ਸਾਰੀ, ਮੇਰੇ ਸਿਰ ਦੇ ਆਸਾਈਆਂ ਆ ਜਾ ਮਾਰ ਕੇ ਉਡਾਰੀ, ਰੋਮਾ ਫੜ ਕੇ ਪਲੰਗ ਦੀਆਂ ਬਾਈਆਂ ਵੇ ਮਿੱਤਰਾਂ ਨੇ ਯਾਦ ਕਰੀ, ਸੁੱਤੀ ਪਈ ਨੂੰ ਹੀ ਚੱਕੀਆਂ ਆਈਆਂ ਵੇ ਮਿੱਤਰਾਂ ਨੇ ਯਾਦ ਕਰੀ, ਸੁੱਤੀ ਪਈ ਨੂੰ ਹੀ ਚੱਕੀਆਂ ਆਈਆਂ ਵੇ ਮਿੱਤਰਾਂ ਨੇ ਯਾਦ ਕਰੀ।
ਬਹੁਤ ਵਧੀਆ। ਔਰ ਬਿੱਲ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਜਿਹੜਾ ਤੁਹਾਡਾ ਅਗਲੀ ਕੋਈ ਪਲੈਨਿੰਗ ਗੀਤਾਂ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਹੋ?
ਆਉਣ ਵਾਲੇ ਦਿਨਾਂ ਚ ਮੈਂ ਦੱਸ ਰਿਹਾ ਸੀ, ਪਹਿਲਾਂ ਇੰਟਰਵਿਊ ਹੋ ਰਹੀ ਸੀ ਮੇਰੀ ਇੱਕ ਚੈਨਲ ਤੇ, ਮੈਂ ਉਹਨਾਂ ਨੂੰ ਵੀ ਦੱਸਿਆ ਸੀ ਕਿ ਇੱਕ ਉਹੀ ਜਿਹੜਾ ਆਪਣਾ 30-35 ਸਾਲ ਪੁਰਾਣਾ ਕਲਚਰ ਹੈ ਜੀ, ਜਦੋਂ ਆਪਾਂ ਸਦੀਕ ਸਾਹਿਬ ਉਹਨਾਂ ਨੂੰ ਦੇਖਣ ਜਾਂਦੇ ਸੀ ਛੋਟੇ ਛੋਟੇ ਹੁੰਦੇ, ਤੇ ਮਾਣਕ ਸਾਹਿਬ ਉਹਨਾਂ ਦੇ ਅਖਾੜੇ ਚਮਕੀਲਾ ਜੀ ਦੇ ਅਖਾੜੇ ਦੇਖਣ ਜਾਂਦੇ ਸੀਗੇ, ਤੇ ਉਹ ਮਾਹੌਲ ਮੈਂ ਮਿਸ ਕਰਦਾ ਬਹੁਤ ਜ਼ਿਆਦਾ। ਤੇ ਕਦੇ ਕਦੇ ਮੈਂ ਆਪਣੇ ਗਰੁੱਪ ਦੇ ਵਿੱਚ ਕੋਈ ਇਸ ਤਰ੍ਹਾਂ ਦੇ ਇੰਸਟਰੂਮੈਂਟ ਰੱਖ ਕੇ ਮੈਂ ਪ੍ਰੋਗਰਾਮ ਲਾਉਣ ਦੀ ਕੋਸ਼ਿਸ਼ ਵੀ ਕਰਦਾ ਜਿੱਥੇ ਮੈਨੂੰ ਕੁਛ ਆਪਣੇ ਦਿੱਤੀ ਭਾਈਚਾਰਾ ਮਿਲ ਜਾਵੇ, ਉੱਥੇ ਮੈਂ ਮਾਣਕ ਸਾਹਿਬ ਦੀਆਂ ਕਲੀਆਂ ਵਾਂਗੂ ਲੋਕ ਗਥਾਵਾਂ ਜਾਂ ਫਿਰ ਡੂਇਟ ਗੀਤ ਏਦਾਂ ਦੇ ਮਤਲਬ ਨਾ ਮੈਂ ਉੱਥੇ ਪੇਸ਼ ਕਰਦਾ ਕਿ ਮੈਨੂੰ ਨਾ ਉਹ ਜਿਹੜਾ ਮਾਹੌਲ ਮਿਲੇ ਇੱਕ ਵਾਰੀ, ਜਿੱਦਾਂ ਜਿੱਦਾਂ ਅਸੀਂ ਦੇਖਦੇ ਸੀ, ਦੇਖੋ ਕਿੰਨੀ ਦੂਰਾਂ ਦੂਰਾਂ ਤੋਂ ਲੋਕ ਟਰਾਲੀਆਂ ਦੇ ਵਿੱਚ ਆਉਂਦੇ ਸੀ ਸੁਣਨ ਵਾਸਤੇ। ਹੁਣ ਅੱਜ ਦੇ ਸਿੰਗਰ ਜਿਹੜੇ ਲੱਗਦੇ ਆ ਮੇਰੇ ਖਿਆਲ ਅਸੀਂ ਵੀ ਵਿੱਚੇ ਆ ਗਏ ਉਹਨਾਂ ਦੇ, ਹੁਣ ਤਾਂ ਸ਼ਾਮਲ ਹੀ ਹੋ ਗਏ ਕਿਉਂਕਿ ਮਨੋਰੰਜਨ ਦੇ ਸਾਧਨ ਹੀ ਇੰਨੇ ਹੋ ਗਏ ਆ। ਤੇ ਅੱਜ ਦੇ ਜਿਹੜੇ ਕਲਾਕਾਰ ਲਵਾਉਂਦੇ ਆ ਤੇ ਇੱਕ ਟੈਂਟ ਵਿੱਚ ਲੱਗਿਆ ਹੁੰਦਾ, ਨਾਲ ਦਾ ਗੁਆਂਢ ਵੀ ਸੁਣਨ ਨੀ ਆਉਂਦਾ। ਪਹਿਲਾਂ 20-30 ਕਿਲੋਮੀਟਰ ਤੋਂ ਆਉਂਦੇ ਸੀ ਟਰਾਲੀਆਂ ਟਰੈਕਟਰਾਂ ਦੇ ਟਰੱਕਾਂ ਤੇ ਚੜ ਕੇ, ਇਹ ਫਰਕ ਹੈ। ਮੈਂ ਚਾਹੁੰਦਾ ਮੈਂ ਇੱਕ ਵਾਰੀ ਉਹ ਮਾਹੌਲ ਫਿਰ ਦੁਬਾਰ ਤੋਂ ਸਿਰਜਾਂ, ਪਰ ਜੇ ਮੈਨੂੰ ਸਪੋਰਟ ਮਿਲੇ ਤਾਂ ਹੀ ਹੈ ਨਾ, ਜੇ ਮੈਨੂੰ ਅੱਗੋਂ ਸੁਣਨ ਵਾਲੇ ਵੀ ਉਦਾਂ ਦੇ ਹੋਣ ਹੋਣਗੇ ਜਿਹੜੇ ਜਿਹੜੇ ਸਾਡੇ ਵਾਲੀ ਉਮਰ ਦੇ ਵਿੱਚ ਨੂੰ ਲੰਘ ਕੇ ਆਏ ਆ, ਉਹੀ ਲੋਕ ਹੋਣਗੇ। ਅੱਜ ਦੀ ਜਿਹੜੀ ਨਿਊ ਜਨਰੇਸ਼ਨ ਹੈ ਉਹ ਤਾਂ ਸ਼ਾਇਦ ਖੈਰ ਨਾ ਪਸੰਦ ਕਰੇ, ਪਰ ਜੇ ਇੱਕ ਵਾਰੀ ਦੇਖ ਲਵੇ ਪਸੰਦ ਤਾਂ ਕਰਨਗੇ। ਚਮਕੀਲਾ ਜੀ ਦਾ ਮੇਰੇ ਖਿਆਲ ਹੈ TRP ਇੰਨੀ ਕੁ ਹੋਣੀ ਹੈ ਕਿ ਬਾਕੀ ਨਵੇਂ ਸਿੰਗਰ ਦੀ ਇੱਕ ਪਾਸੇ ਚਮਕੀਲੇ ਦਾ ਯੂਟਿਊਬ ਤੇ ਦੇਖਦੀ ਦੁਨੀਆ ਉਹਦੇ ਖਾ ਲਈ ਹੈ।
ਸਹੀ ਗੱਲ।
ਤੇ ਮੈਂ ਸੋਚਦਾ ਕਿ ਮੈਂ ਉਦਾਂ ਦਾ ਇੱਕ ਵਾਰੀ ਮਾਹੌਲ ਲੈ ਕੇ ਆਵਾਂ, ਇੱਕ ਐਲਬਮ ਪੂਰੀ 8-10 ਗੀਤਾਂ ਦੀ ਬਣਾਵਾਂ ਜਿਹਦੇ ਵਿੱਚ ਮੈਂ ਮਿਰਜ਼ਾ ਸਾਹਿਬਾਂ ਦੀ ਕਲੀਆਂ ਤਿਆਰ ਕੀਤੀਆਂ ਹੋਈਆਂ, ਹੀਰ ਦੀ ਹੈ ਤੇ ਕੋਈ ਹੋਰ ਵੀ ਕਿੱਸਾ ਗਾਊਂਗਾ, ਨਾਲ ਮੈਂ ਡੂਇਟ ਗਾਊਂਗਾ 2-3 ਗੀਤ ਦੇਸੀ ਉਸੇ ਸਟਾਈਲ ਦੇ ਜਿੱਦਾਂ ਦੇ ਸਟੇਜ ਦੇ ਉੱਤੇ ਨੋਕ ਝੋਕ ਵਾਲੇ ਗੀਤ ਹੁੰਦੇ ਆ। ਮਤਲਬ ਮੈਂ ਇਹ ਮਾਹੌਲ, ਬਾਕੀ ਮੇਰਾ ਉਦਾਂ ਜਿਹੜਾ ਰੂਟੀਨ ਵਾਲਾ ਚੱਲ ਹੀ ਰਿਹਾ, ਜਿੱਦਾਂ ਮੇਰਾ 22 ਲੱਖ ਗੀਤ ਰਿਲੀਜ਼ ਹੋਇਆ ਹੁਣ ਪਿੱਛੇ ਜੀ, ਮਹੀਨਾ 1.5 ਮਹੀਨਾ ਹੋਇਆ
ਜੀ,
ਤੇ ਉਹਦੇ ਵਿੱਚ 22 ਲੱਖ ਗੀਤ ਮੇਰਾ ਅੱਛਾ ਚੱਲ ਰਿਹਾ ਇਸ ਟਾਈਮ, ਬਹੁਤ ਵਧੀਆ ਚੱਲ ਰਿਹਾ। ਉਦਾਂ ਦੇ ਗੀਤ ਮੇਰੇ 2-3 ਹੋਰ ਵੀ ਆ ਰਹੇ ਹੈ ਤੇ ਉਹ ਇੱਕ ਲਾਈਨ ਮੈਂ ਵੱਖਰੀ ਹੀ ਸਮਝਦਾ, ਉਹ ਮੇਰੀ ਰੂਹ ਦੀ ਖੁਰਾਕ ਨਹੀਂ ਹੈ, ਇਹ ਮੈਂ ਆਪਣੇ ਸਰੋਤਾਂ ਵਾਸਤੇ ਗਾਉਂਦਾ ਜਿਹੜੇ ਪਿਆਰ ਕਰਦੇ, ਯਾਦਾਂ ਤੇਰੀਆਂ ਨੂੰ ਪਿਆਰ ਕੀਤਾ, ਕੰਧ ਤੇ ਰੱਖ ਕੈਮਰਾ ਨੂੰ ਪਿਆਰ ਕੀਤਾ, ਜਾਂ ਪੇਸ਼ੀ ਸ਼ਹਿਰ ਪਟਿਆਲੇ ਸੀਟੀਆਂ ਨਾਲ ਮਾਰ ਮੁੰਡਿਆ ਇਹਨਾਂ ਗੀਤਾਂ ਨੂੰ ਪਿਆਰ ਕੀਤਾ, ਜਾਂ ਫੇਸਬੁੱਕ ਨੂੰ ਪਿਆਰ ਕੀਤਾ, ਮਤਲਬ ਜੋ ਮੇਰੇ ਉਹਨਾਂ ਵਾਸਤੇ ਮੈਂ ਗਾਉਂਦਾ। ਇਹ 22 ਲੱਖ ਗੀਤ ਵੀ ਮੈਂ ਉਹਨਾਂ ਵਾਸਤੇ ਰਿਕਾਰਡ ਕੀਤਾ ਤੇ ਉਹ ਲਾਈਕ ਵੀ ਕਰ ਰਹੇ ਆ ਮੇਰੇ ਕੋਲ, ਬਿਨਾਂ ਕਿਸੇ ਪ੍ਰਮੋਸ਼ਨ ਤੋਂ 1 ਮਿਲੀਅਨ ਨੂੰ ਪਹੁੰਚਣ ਵਾਲਾ ਹੋਇਆ ਪਿਆ 1 ਮਹੀਨੇ ਵਿੱਚ ਵਿੱਚ।
ਔਰ ਸਮਾਂ ਵੀ ਹੋਰ ਇਜਾਜ਼ਤ ਨਹੀਂ ਦਿੰਦਾ, ਪਰ ਇਜਾਜ਼ਤ ਲੈਣ ਤੋਂ ਪਹਿਲਾਂ ਲਖਵੀਰ ਹੁਣੀ ਕੁਛ ਕਹਿਣਾ ਚਾਹੁੰਦੇ ਤੇ ਉਸ ਤੋਂ ਬਾਅਦ ਦੇ ਵਿੱਚ ਵਾਈਂਡ ਅਪ ਕਰਦੇ ਜੀ।
ਬਿਲ ਸਿੰਘ ਜੀ, ਜਿੱਦਾਂ ਤੁਸੀਂ ਗੱਲ ਕੀਤੀ ਆ ਟਰਾਲੀਆਂ ਦੀ ਤੇ ਮੇਲਿਆਂ ਤੇ ਜਾਣ ਦੀ, ਉਹ ਅਸੀਂ ਵੈਸੇ ਮਾਹੌਲ ਨਾ ਕੈਨੇਡਾ ਦੇ ਵਿੱਚ ਅਸੀਂ ਦੇਖਦੇ ਹਾਂ, ਮੈਨੂੰ ਲੱਗਦਾ ਜਦੋਂ ਅਸੀਂ ਆਪਣੀ ਦੇਸ਼ ਤੋਂ ਆਪਣੀ ਜਗ੍ਹਾ ਤੋਂ ਦੂਰ ਹੁੰਦੇ ਹਾਂ ਨਾ, ਫਿਰ ਅਸੀਂ ਪੁਰਾਣੀਆਂ ਯਾਦਾਂ ਦੇ ਨਾਲ ਮਿਲਦੇ ਹਾਂ, ਜੁੜਦੇ ਹਾਂ। ਹਾਂਜੀ, ਉਹ ਚੀਜ਼ ਹੋਰ ਆ ਕਿ ਨਵੇਂ ਜਾਂ ਪੁਰਾਣੇ ਸਿੰਗਰ, ਪਰ ਜਿਹੜਾ ਅਸੀਂ ਟਰਾਲੀਆਂ ਵਾਲਾ, ਚਲੋ ਟਰਾਲੀਆਂ ਨਹੀਂ ਹੁੰਦੀਆਂ ਪਰ ਗੱਡੀਆਂ ਭਰ ਭਰ ਕੇ ਜਾਂਦੀਆਂ ਮੇਲਿਆਂ ਤੇ, ਸੋ ਉਹ ਵਾਲਾ ਮਾਹੌਲ, ਉਹ ਪਹਿਰਾਵਾ ਤਿਆਰ ਹੋਣਾ ਸਾਨੂੰ ਮੇਬੀ, ਮੈਨੂੰ ਲੱਗਦਾ ਮੌਕਾ ਅਸੀਂ ਮਿਲਦਾ ਤੇ ਅਸੀਂ ਉਮੀਦ ਕਰਦੇ ਹਾਂ ਕਿ ਅਸੀਂ, ਮੈਂ ਤੁਹਾਡੇ ਮੇਲੇ ਤੇ ਜ਼ਰੂਰ ਆਵਾਂ ਜੀ।
ਠੀਕ ਹੈ ਲਖਵੀਰ ਜੀ, ਮੈਨੂੰ ਗੱਲ ਸੁਣ ਕੇ ਤੁਹਾਡਾ ਬਹੁਤ ਅੱਛਾ ਲੱਗਿਆ ਕਿ ਤੁਸੀਂ ਵੀ ਉਸ ਮਾਹੌਲ ਨੂੰ ਮਿਸ ਕਰਦੇ ਹੋ, ਤੇ ਜਦੋਂ ਮੌਕਾ ਮਿਲਦਾ ਹੈ ਤੇ ਤੁਸੀਂ ਫਿਰ ਉਹ ਮੌਕਾ ਛੱਡਦੇ ਨਹੀਂ ਹੈ, ਫਿਰ ਤੁਸੀਂ ਉਹਨੂੰ ਉਸਨੂੰ ਫਿਰ ਤੁਸੀਂ ਆਪਣੇ ਤਰੀਕੇ ਨਾਲ ਹੰਢਾ ਹੀ ਲੈਂਦੇ ਜਿੱਦਾਂ ਵੀ ਤੁਹਾਨੂੰ ਚੰਗਾ ਲੱਗਦਾ ਕਿ ਏਦਾਂ ਬਣ ਕੇ ਜਾਣਾ, ਏਦਾਂ ਬਣ ਕੇ ਜਾਣਾ।
ਹਾਂਜੀ ਬਿਲਕੁਲ,
ਬਹੁਤ ਅੱਛਾ ਲੱਗਿਆ ਜੀ ਤੁਹਾਡੇ ਨਾਲ ਗੱਲ ਕਰਕੇ, ਨਾਗਰਾ ਸਾਹਿਬ ਤੁਹਾਡੇ ਨਾਲ ਤੁਹਾਡੀਆਂ ਗੱਲਾਂ, ਤੁਸੀਂ ਬੜੇ ਇਸ ਕਲਚਰ ਦੇ ਵਿੱਚ ਹੰਢੇ ਵਰਤੇ ਹੋਏ ਲੱਗਦੇ, ਤੁਹਾਡੀ ਗੱਲਾਂ ਤੋਂ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ।
ਨਹੀਂ ਜੀ, ਤੁਸੀਂ ਸਾਡੇ ਭਰਾ ਹੋ ਔਰ ਸਾਡੇ ਜਿੰਨੇ ਵੀ RPD ਦੇ ਲਿਸਨਰ ਆ ਉਹਨਾਂ ਨੂੰ ਪਤਾ, ਕਿਉਂਕਿ ਇਹ ਪ੍ਰੋਗਰਾਮ ਬਾਹਰ ਬਹੁਤ ਸਾਰੇ ਚੱਲਦੇ ਆ, ਪਰ ਕਈ ਵਾਰੀ ਅਸੀਂ ਮੀਡੀਆ ਵਾਲੇ ਵੀ ਗੱਲਾਂ ਬਹੁਤ ਕਰਦੇ ਪਰ ਅਸੀਂ ਪ੍ਰਮੋਟ ਨਹੀਂ ਕਰਦੇ। ਇੱਧਰਲੇ ਬਾਹਰਲੇ ਮੁਲਕਾਂ ਦੇ ਵਿੱਚ ਵੀ ਬਿਲ ਸਿੰਘ ਇਹੋ ਹੀ ਆ ਮੇਰਾ ਵੀਰ, ਚਾਹੇ ਤੇ ਕੋਈ ਕਿਸੇ ਦੀ ਕੋਈ ਅਪਰੋਚ ਆ ਜਾਂ ਫਿਰ ਕੋਈ ਮੀਡੀਆ ਵਾਲਾ ਮੋਟਾ ਪੈਗ ਲਾਉਂਦਾ ਉਹਨੂੰ ਘੜਾ ਦੇਤਾ, ਫਿਰ ਭਾਵਾਂ ਗਾਣੇ ਦੇ ਵਿੱਚ ਕੋਈ ਬੋਲ ਨਹੀਂ, ਉਹਨਾਂ ਨੇ ਆਪਣੇ ਰੇਡੀਓ ਪ੍ਰੋਗਰਾਮ ਟੈਲੀਵਿਜ਼ਨ ਤੇ ਲਾਈ ਜਾਣਾ, ਪਰ ਅਸੀਂ ਗੱਲ ਤੇ ਇਹ ਆ ਜਿਸ ਤਰ੍ਹਾਂ ਤੁਹਾਡੇ ਵਰਗੇ ਭਰਾ ਆ ਲਖਵੀਰ ਹੋਣਾ ਨੇ ਫਸਟ ਟਾਈਮ ਸੁਣਿਆ ਲਾਈਵ, ਮੈਂ ਸੁਣਿਆ ਗਾਣੇ ਭਾਵਾਂ ਤੁਹਾਡੇ ਪਲੇ ਕਰਦੇ ਰਹੇ ਹਾਂ, ਪਰ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ RPD 24 ਟੈਲੀਵਿਜ਼ਨ ਤੇ ਇੱਕ ਵਿਸ਼ੇਸ਼ ਤੁਹਾਡੀ ਇੰਟਰਵਿਊ ਕਰਾਂਗੇ, ਤੇ ਜਿਹੜਾ ਵੀ ਤੁਹਾਡਾ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੀ ਪ੍ਰੋਜੈਕਟ ਜਿਹੜਾ, ਚਾਹੇ ਸਿੰਗਲ ਟਰੈਕ ਚਾਹੇ ਪੂਰੀ ਟੇਪ ਕਰਦੇ ਹੋ ਤੁਸੀਂ, ਆਵੇਗਾ, ਮੈਂ ਤੁਹਾਨੂੰ ਪ੍ਰੋਮਿਸ ਕਰਦਾ ਦਿਲ ਦਿਲੋਂ ਪ੍ਰਮੋਟ ਜਿਹੜਾ ਜੀ ਤੁਹਾਡਾ ਕਰਾਂਗੇ ਟੋਰਾਂਟੋ ਕੈਨੇਡਾ ਦੇ ਵਿੱਚ ਔਰ ਇੰਡੀਆ ਦੇ ਵਿੱਚ ਵੀ ਟੀਮ ਦੀ ਡਿਊਟੀ ਲਾਵਾਂਗੇ ਜਾਣ ਤੋਂ ਪਹਿਲਾਂ ਇੱਕ ਮਿੰਟ ਦੇ ਵਿੱਚ ਕੀ ਕਹਿਣਾ ਚਾਹੁੰਦੇ ਪਲੀਜ਼
ਇਹੀ ਕਹਿਣਾ ਚਾਹੂੰਗਾ ਕਿ ਮੈਂ ਤੁਹਾਡੇ ਇਸ ਪ੍ਰੋਗਰਾਮ ਦੇ ਵਿੱਚ ਆਪਣਾ ਜਿਹੜਾ ਇੱਕ ਗੁਲਦਸਤਾ ਬਣਾ ਕੇ ਰੱਖਿਆ ਹੋਇਆ ਮੈਂ ਬਹੁਤ ਉਹ ਤੁਹਾਡੇ ਪ੍ਰੋਗਰਾਮ 'ਚ ਹੀ ਪੇਸ਼ ਕਰੂੰਗਾ ਜਿਹੜੀ ਕੁੜੀ ਮੇਰੇ ਨਾਲ ਅੱਜ ਕੱਲ੍ਹ ਤਿਆਰੀ ਕਰ ਰਹੀ ਹੈ ਗੀਤਾਂ ਦੀ ਤੇ ਜੋ ਮੈਂ ਗੀਤ ਤਿਆਰ ਕਰ ਰਿਹਾ ਆਪਣੇ ਦੱਸਿਆ ਤੁਹਾਨੂੰ 8-10 ਗੀਤਾਂ ਦੀ ਜਿਹੜੀ ਪਰਫਾਰਮੈਂਸ ਬਣਾਈ ਆ ਸੀ ਤੇ ਉਹ ਮੈਂ ਤੁਹਾਡੇ ਪ੍ਰੋਗਰਾਮ ਦੇ ਵਿੱਚ ਬਕਾਇਦਾ ਕੁੜੀ ਨੂੰ ਨਾਲ ਲੈ ਕੇ ਬੈਠੂੰਗਾ ਇੰਸਟਰੂਮੈਂਟ ਨਾਲ ਹਾਰਮੋਨੀਅਮ ਤੂੰਬੀ ਨਾਲ ਲੈ ਕੇ ਬੈਠੂੰਗਾ ਤੇ ਬਾਕੀ ਇਹੀ ਕਹੂੰਗਾ ਆਪਣੇ ਵਰਲਡ ਵਾਈਡ ਦਾ ਕਿ ਪੰਜਾਬੀ ਨੂੰ ਜਿੰਨਾ ਵੱਧ ਤੋਂ ਵੱਧ ਪ੍ਰਮੋਟ ਕਰ ਸਕਦੇ ਆ ਉਹ ਪ੍ਰਮੋਟ ਤੁਸੀਂ ਨਾਗਰਾ ਸਾਹਿਬ ਕਰਵਾ ਵੀ ਰਹੇ ਹੋ ਤੇ ਮੈਂ ਮੇਰੀ ਬੇਨਤੀ ਵੀ ਹੈਗੀ ਕਿ ਉਹ ਪ੍ਰਮੋਟ ਕਰਨ ਜਿੰਨਾ ਵੱਧ ਤੋਂ ਵੱਧ ਪੰਜਾਬੀ ਨੂੰ ਸੁਣਨ ਪੰਜਾਬੀ ਗੀਤਾਂ ਨੂੰ ਸੁਣਨ ਔਰ ਪੰਜਾਬੀ ਇੰਸਟਰੂਮੈਂਟਾਂ ਨੂੰ ਨਾ ਭੁੱਲਣ ਜਿਵੇਂ ਅਲਗੋਜ਼ਾ ਤੂੰਬੀ ਸਾਰੰਗੀ ਤੂੰਬਾ ਢੋਲ ਇਹਨਾਂ ਚੀਜ਼ਾਂ ਨੂੰ ਜਿੰਨੇ ਪ੍ਰਮੋਸ਼ਨ ਮਿਲੇ ਤੇ ਸਾਡਾ ਮਤਲਬ ਓਨਾ ਹੀ ਸਾਡਾ ਕਲਚਰ ਅਮੀਰ ਹੋ ਜਾਵੇ
ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਬੈਸਟ ਵਿਸ਼ੇਸ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਦੁਬਾਰਾ ਗੱਲਬਾਤ ਹੁੰਦੀ ਮੈਂ ਆਪਣੇ ਵੱਲੋਂ ਆਪਣੀ ਟੀਮ ਵੱਲੋਂ ਲਖਵੀਰ ਗਿੱਲ ਆਪਣਾ ਗੁਰਜੀਤ ਮਾਹਲ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਰੱਖਿਓ ਆਪਣਾ ਖਿਆਲ ਮੇਰਾ ਭਰਾ ਥੈਂਕ ਯੂ ਟਾਊਨ ਹਾਊਸ ਦਾ ਪ੍ਰੋਜੈਕਟ ਆਇਆ ਜੇ ਤੁਸੀਂ ਟਾਊਨ ਹਾਊਸ ਬੁੱਕ ਕਰਵਾਉਣਾ ਚਾਹੁੰਦੇ ਹੋ ਵਾਜਬ ਪ੍ਰਾਈਸ ਤੇ ਕਲੋਜ਼ਿੰਗ ਨੈਕਸਟ ਈਅਰ ਦੇ ਵਿੱਚ 416-670-1313 ਤੇ ਕਾਲ ਕਰ ਲੈਣੀ ਚੱਲਦਾ APTV ਲੈਣ ਵਾਸਤੇ ਤੁਸੀਂ 416-666-1200 ਸਵੀਟ ਮਹਿਲ ਦਾ ਨੰਬਰ 416-679-9191 ਤੇ ਕਾਲ ਕਰ ਲੈਣੀ ਲਖਵੀਰ ਸਮਾਂ ਬਿਲਕੁਲ ਜਿਹੜਾ ਜੀ ਆਪਣੇ ਸ਼ੋਅ ਦਾ ਸਮਾਪਤੀ ਵੱਲ ਹੈ ਜਾਣ ਤੋਂ ਪਹਿਲਾਂ ਤੁਸੀਂ ਆਪਣਾ ਨੰਬਰ ਦੇ ਦਿਓ ਤੇ ਆਪਾਂ ਫਿਰ ਲਈਏ ਛੁੱਟੀਆਂ ਕਿਉਂਕਿ ਜਿਹੜਾ ਪਿਆਰ ਦੀਆਂ ਗੱਲਾਂ ਦੇ ਵਿੱਚ ਪਤਾ ਹੀ ਨਹੀਂ ਲੱਗਾ 2 ਘੰਟੇ ਕਦੋਂ ਲੰਘ ਗਿਆ ਜੀ
ਹਾਂਜੀ ਬਿਲਕੁਲ ਜੀ ਮੇਰਾ ਨੰਬਰ ਹੈਗਾ ਕੋਈ ਵੀ ਰੀਅਲ ਇਸਟੇਟ ਸਰਵਿਸ ਲੈਣ ਲਈ 416-716-4417
ਜੀ ਸਰੋਤੋ ਤੇ ਪ੍ਰੋਗਰਾਮ ਤੋਂ ਬਾਅਦ ਚ ਮੇਰਾ ਨੰਬਰ 416-303-4444 ਆਪਣਾ ਨੰਬਰ ਆ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਵੀ ਕੋਈ ਸਾਡੇ ਨਾਲ ਤੁਹਾਡਾ ਕੋਈ ਬਿਜ਼ਨਸ ਹੈ ਚਾਹੁੰਦੇ ਕਿ ਅਸੀਂ ਉਸਦੀ ਜਿਹੜੀ ਪ੍ਰਮੋਸ਼ਨ ਕਰੀਏ ਤਾਂ 416-303-4444 ਆਪਣਾ ਨੰਬਰ ਹੈ ਜੀ
ਮੇਰੇ ਸਿਰ ਦੇ ਅਸਾਈਆਂ ਅੱਜ ਮਾਰ ਕੇ ਉਡਾਰੀ ਰੋਮਾਂ ਫੜ ਕੇ ਪਲੰਗ ਦੀਆਂ ਬਾਈਆਂ ਮੈਂ ਮਿੱਤਰਾਂ ਨੇ ਯਾਦ ਕਰੀ ਸੁੱਤੀ ਪੈਨੂੰ ਵੀ ਚੱਕੀਆਂ ਆਈਆਂ ਮੈਂ ਮਿੱਤਰਾਂ ਨੇ ਯਾਦ ਕਰੀ ਸੁੱਤੀ ਪੈਨੂੰ ਵੀ ਚੱਕੀਆਂ ਆਈਆਂ ਮੈਂ ਮਿੱਤਰਾਂ ਨੇ ਯਾਦ ਕਰੀ ਗੱਲ ਸੁਣ ਵੇ ਸ਼ੁਕੀਨਾ ਤਪੇ ਅੱਗ ਵਾਂਗ ਸੀਨਾ ਚਿੱਠੀ ਇੱਕ ਵੀ ਨਾ ਪਾਈ ਪੂਰਾ ਹੋ ਗਿਆ ਮਹੀਨਾ ਪੂਰਾ ਹੋ ਗਿਆ ਮਹੀਨਾ
The views expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
ਅੰਟਾਰੀਓ ਕੋਲ ਲੋਕਾਂ ਦੀ ਸਿਹਤ ਅਤੇ ਅਰਥਚਾਰੇ ਦੀ ਸੁਰੱਖਿਆ ਲਈ ਪਲਾਨ ਹੈ ਕੋਵਿਡ 19 ਨੂੰ ਹਰਾਉਣ ਅਤੇ ਲੌਂਗ ਟਰਮ ਕੇਅਰ ਨੂੰ ਸੁਧਾਰਨ ਵਿੱਚ ਸਹਾਇਤਾ ਕਰਨ ਲਈ ਨਵੇਂ ਨਿਵੇਸ਼ ਅਤੇ ਲੋਕਾਂ ਪਰਿਵਾਰਾਂ ਅਤੇ ਛੋਟੇ ਕਾਰੋਬਾਰਾਂ ਲਈ ਸਿੱਧੀ ਸਹਾਇਤਾ ਦੇ ਨਾਲ ਅੰਟਾਰੀਓ ਦੇ ਵਾਧੇ ਅਤੇ ਮਜ਼ਬੂਤ ਰਿਕਵਰੀ ਦੇ ਲਈ ਨੀਂਹ ਰੱਖਣ ਲਈ ontario.ca/budget ਤੇ ਪਤਾ ਕਰੋ ਕਿ ਬਜਟ ਵਿੱਚ ਤੁਹਾਡੇ ਲਈ ਕੀ ਹੈ ਇਸ ਦਾ ਭੁਗਤਾਨ ਅੰਟਾਰੀਓ ਸਰਕਾਰ ਵੱਲੋਂ ਕੀਤਾ ਗਿਆ
ਸੋਢੀ ਫਰਨੀਚਰ ਵੱਲੋਂ ਆਪਣੇ ਵੈਲਿਊਬਲ ਕਸਟਮਰਸ ਵਾਸਤੇ ਇੱਕ ਖਾਸ ਸੂਚਨਾ ਲੌਕਡਾਊਨ ਦੀ ਮੌਜੂਦਾ ਸਿਚੁਏਸ਼ਨ ਨੂੰ ਦੇਖਦੇ ਹੋਏ ਆਪਣੇ ਕਸਟਮਰਸ ਦੀ ਸੇਫਟੀ ਲਈ ਸੋਢੀ ਫਰਨੀਚਰ ਨੇ ਕਰਬ ਸਾਈਡ ਪਿਕਅਪ ਅਤੇ ਡੋਰ ਡਿਲੀਵਰੀ ਦੀ ਸਰਵਿਸ ਸ਼ੁਰੂ ਕਰ ਦਿੱਤੀ ਹੈ ਤੁਸੀਂ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਆਪਣਾ ਫਰਨੀਚਰ ਪਸੰਦ ਕਰੋ ਤੇ ਆਪਣਾ ਫੋਨ ਨੰਬਰ ਇਹਨਾਂ ਨੂੰ ਈਮੇਲ ਕਰੋ central@sodhifurniture.com ਤੇ ਸੋਢੀ ਫਰਨੀਚਰ ਦੀ ਸੇਲਸ ਟੀਮ ਵਰਚੁਅਲ ਟੂਰਸ ਅਤੇ ਬੈਸਟ ਡੀਲਸ ਲਈ ਤੁਹਾਨੂੰ ਆਪ ਫੋਨ ਕਰੇਗੀ ਖੂਬਸੂਰਤ ਫਰਨੀਚਰ ਬੈਸਟ ਪ੍ਰਾਈਸਿਸ ਤੇ ਮਿਲੇਗਾ ਸੋਢੀ ਫਰਨੀਚਰ ਤੋਂ
ਓਨਟੇਰੀਓ ਦਾ ਕੋਵਿਡ-19 ਪਲਾਨ ਫੈਲਾਉ ਨੂੰ ਰੋਕਣ ਔਰ ਜ਼ਿੰਦਗੀਆਂ ਬਚਾਉਣ ਵਿੱਚ ਮਦਦ ਦੇ ਰਿਹਾ ਹੈ ਜਦ ਤੱਕ ਸਾਨੂੰ ਸਭ ਨੂੰ ਵੈਕਸੀਨ ਨਹੀਂ ਲੱਗ ਜਾਂਦੀ ਮਾਸਕ ਪਾਓ ਆਪਣੇ ਹੱਥ ਧੋਵੋ ਔਰ ਫਾਸਲਾ ਬਣਾਏ ਰੱਖੋ ਰੋਜ਼ਾਨਾ ਹਜ਼ਾਰਾਂ ਲੋਕਾਂ ਨੂੰ ਵੈਕਸੀਨ ਲੱਗ ਰਹੀ ਹੈ ਤੁਹਾਡੀ ਵਾਰੀ ਵੀ ਜਲਦ ਆਉਣ ਵਾਲੀ ਹੈ ontario.ca/covid-vaccine plan ਤੇ ਮਜ਼ੀਦ ਜਾਣਕਾਰੀ ਹਾਸਲ ਕਰੋ ਜਾਂ 300 ਜ਼ਬਾਨਾਂ ਦੇ ਵਿੱਚ ਮਦਦ ਹਾਸਲ ਕਰਨ ਵਾਸਤੇ ਕਾਲ ਕਰੋ 1-888-999-6488 ਹਕੂਮਤ ਓਨਟੈਰੀਓ ਦੀ ਤਰਫੋਂ ਅਦਾ ਸ਼ੁਦਾ
Jay and G Mortgages deals with mortgages for self-employed, financing for second mortgages, 100% financing on builder purchases, new immigrants and low rates. If you're looking for a career in mortgage industry, Jay and G Mortgages is hiring for new and experienced mortgage agents. For more information, call Jarmanjeet Singh or Gurpreet Obey at 416-898-3800-416-898-3800. Brokerage license number 13034.
ਕੋਵਿਡ 19 ਵੈਕਸੀਨਸ ਅਤੇ ਤੁਸੀਂ
ਮੈਨੂੰ ਕਿਵੇਂ ਪਤਾ ਲੱਗੇ ਕਿ ਕੋਵਿਡ 19 ਵੈਕਸੀਨਸ ਸੁਰੱਖਿਅਤ ਹਨ
ਜਦ ਕੋਈ ਚੀਜ਼ ਨਵੀਂ ਹੋਵੇ ਤਾਂ ਅਜਿਹੇ ਪ੍ਰਸ਼ਨ ਕਰਨੇ ਆਮ ਹਨ ਅਸੀਂ ਤੁਹਾਨੂੰ ਜਾਣਕਾਰੀ ਦੇਣਾ ਚਾਹੁੰਦੇ ਹਾਂ ਕਿ ਹੈਲਥ ਕੈਨੇਡਾ ਸਿਰਫ ਉਹਨਾਂ ਵੈਕਸੀਨਸ ਨੂੰ ਹੀ ਪ੍ਰਵਾਨਗੀ ਦਿੰਦੀ ਹੈ ਜਿਹੜੀਆਂ ਕਿ ਸੁਰੱਖਿਅਤ ਪ੍ਰਭਾਵਸ਼ਾਲੀ ਅਤੇ ਉੱਤਮ ਕੁਆਲਿਟੀ ਦੀਆਂ ਹੋਣ ਦੁਨੀਆ ਭਰ ਵਿੱਚ ਕੈਨੇਡਾ ਆਪਣੇ ਉੱਚੇ ਮਿਆਰਾਂ ਅਤੇ ਸਖਤ ਵੈਕਸੀਨ ਰਿਵਿਊ ਪ੍ਰਕਿਰਿਆ ਲਈ ਜਾਣਿਆ ਜਾਂਦਾ ਹੈ ਕੋਵਿਡ 19 ਵੈਕਸੀਨਸ ਬਾਰੇ ਵਧੇਰੀ ਜਾਣਕਾਰੀ ਲਈ canada.ca/covidvaccine ਤੇ ਜਾਓ